आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
जेतू पड़चोल ता कर सकते हैं पर कदे भी दलीलबाजी नहीं करते ए ता हारन वाले दा काम है अकलमंद लोग दूसरियां दियां गलतियां तो सीखते हैं अजिहे विचारां लई जुड़े रहो हरमन रेडियो दे नाल
ਇਹ ਲੋਕ ਛੋਟੀ ਜਿਹੀ ਜ਼ਿੰਦਗੀ ਵਿਚ ਕਈ ਵਾਰ ਬਦਲਦੇ ਵੇਖੇ ਮੈਂ ਜਿਵੇਂ ਇੱਕੋ ਹੱਥ ਵਿਚ ਨਿਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਤੁਹਾਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪ੍ਰਚਾਰਕ ਨਿਤ ਪ੍ਰਚਾਰ ਬਦਲਦੇ ਵੇਖੇ ਮੈਂ ਜੋ ਤਿੰਨਾਂ ਵਿਚ ਨਾ ਤੇਰਾਂ ਵਿਚ ਜਿਹਨੂੰ ਘਰ ਵਿਚ ਕੋਈ ਪੁੱਛਦਾ ਨਾ ਉਹ ਗੱਲੀ ਬਾਤੀ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ गया पैसा ते फिर रिश्तियां दे संसार बदल दे वेखे मैं गया पैसा ते फिर रिश्तियां दे संसार बदल दे वेखे मैं जरनैल कोलिया दिया इना सत्रा दे नाल आज दे इस प्रोग्राम दी शुरुआत करन जा रहे हैं प्रोग्राम है जी लहरा ते लहरा प्रोग्राम लेके एक बार फिर मैं हाजर हां तुहाडी खिदमत दे विच अमरदीप कौर प्रोग्राम सुन वाले सारे श्रोतिया नूं अमरदीप वालों प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी ਤੇ ਨਾਲ ਹੀ ਨਾਲ ਦੁਆ ਅਰਦਾਸ ਇਹੀ ਹੈ ਕਿ ਤੁਹਾਡੀ ਅੱਜ ਦੀ ਸਵੇਰ ਤੁਹਾਡਾ ਹਰ ਪਲ ਜਿਹੜਾ ਜੀ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਦਿਨ ਹੈਗਾ ਮੰਗਲਵਾਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਤੇ ਸਾਲ 2016 ਦੇ ਅਗਸਤ ਮਹੀਨੇ ਦੀ 2 ਤਰੀਕ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਮਤ 548 ਦੇ ਸਾਵਣ ਮਹੀਨੇ ਦੀ ਅੱਜ 18 ਤਰੀਕ ਹੋ ਚੁੱਕੀ ਹੈ ਘੜੀਆਂ ਵੱਲ ਵੀ ਨਜ਼ਰ ਮਾਰ ਲੈਂਦੇ ਹਾਂ ਘੜੀਆਂ ਵੱਲ ਨਜ਼ਰ ਮਾਰੀਏ ਤੇ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ ਮੈਲਬਰਨ ਸਿਡਨੀ ਬ੍ਰਿਸਬਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:03 ਹੋ ਚੁੱਕੇ ਨੇ ਐਡੀਲੇਡ ਦੇ ਵਿਚ 7:33 ਹੋਏ ਨੇ ਪਰਥ ਦੇ ਵਿਚ 6:03 ਹੋਏ ਨੇ ਤੇ ਇਸ ਤੋਂ ਬਾਹਰ ਚਲੀਏ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:03 ਹੋ ਚੁੱਕੇ ਨੇ ਸਾਡੇ ਤੋਂ 2 ਘੰਟੇ ਅੱਗੇ ਨੇ ਜੀ ਨਿਊਜ਼ੀਲੈਂਡ ਵਾਲੇ ਤੇ ਇਸ ਤੋਂ ਬਾਅਦ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ 3:03 ਹੋਏ ਨੇ ਪਰ ਅਗਸਤ ਜਿਹੜਾ ਜੀ ਉਥੇ ਚੜਿਆ ਯਾਨੀ 1 ਅਗਸਤ ਅਜੇ ਚੱਲ ਰਿਹਾ ਤੇ ਸੋਮਵਾਰ ਦੇ ਬਾਅਦ ਦੁਪਹਿਰ ਦੇ 3:03 ਹੋਏ ਨੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 6:03 ਹੋਏ ਨੇ 1 ਅਗਸਤ ਦਿਨ ਸੋਮਵਾਰ ਹੀ ਚੱਲ ਰਿਹਾ ਤੇ ਕੈਲਗਰੀ ਦੇ ਵਿਚ 4:04 ਹੋਏ ਨੇ ਕੈਨੇਡਾ ਦੇ ਜਿਹੜੇ ਸਾਰੇ ਸ਼ਹਿਰ ਹੈ ਜੀ ਉਨ੍ਹਾਂ ਦੇ ਵਿਚ ਵੱਖਰਾ ਵੱਖਰਾ ਸਮਾਂ ਹੈ ਉਥੇ ਵੀ 1 ਅਗਸਤ ਹੈ ਦਿਨ ਸੋਮਵਾਰ ਹੈ ਸ਼ਾਮ ਜਿਹੜੀ ਆ ਉਹ ਪੈ ਚੁੱਕੀ ਹੈ ਤੇ ਜੇ ਅਸੀਂ ਚਲੀਏ USA ਤਾਂ USA ਦੇ ਮਿਆਮੀ ਸ਼ਹਿਰ ਦੇ ਵਿਚ 6:04 ਹੋਏ ਨੇ ਸ਼ਾਮ ਦੇ 1 ਅਗਸਤ ਦਿਨ ਸੋਮਵਾਰ ਉਥੇ ਵੀ ਚੱਲ ਰਿਹਾ ਜੀ ਤੇ ਇਸ ਤੋਂ ਇਲਾਵਾ LA ਦੇ ਵਿਚ 3:04 ਹੋਏ ਨੇ 1 ਅਗਸਤ ਦਿਨ ਸੋਮਵਾਰ ਹੈ ਤੇ ਹਾਂਗਕਾਂਗ ਦੇ ਵਿਚ 6:04 ਇਸ ਵੇਲੇ ਹੋਏ ਨੇ ਯਾਨੀ ਉਥੇ 2 ਅਗਸਤ ਦਿਨ ਮੰਗਲਵਾਰ ਚੜ ਚੁੱਕੇ ਹੈ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:04 ਹੋਏ ਨੇ ਇਟਲੀ ਦੇ ਵਿਚ 11:04 ਹੋਏ ਨੇ 1 ਅਗਸਤ ਸੋਮਵਾਰ ਯਾਨੀ ਰਾਤ ਉਥੇ ਪਈ ਹੋਈ ਹੈ ਇਟਲੀ ਦੇ ਵਿਚ 2 ਅਗਸਤ ਦਿਨ ਮੰਗਲਵਾਰ ਚੜ ਚੁੱਕਿਆ ਹੁਣੇ ਹੁਣੇ ਚੜਿਆ 12 ਨੇ ਉਥੇ 12:04 ਹੋਏ ਨੇ ਸੋ ਦੇਸ਼ ਦੁਨੀਆਂ ਦੇ ਜਿਸ ਵੀ ਹਿੱਸੇ ਤੋਂ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਸ਼ਾਮਲ ਹੁੰਦੇ ਹੋ ਤੇ ਸਾਡੇ ਨਾਲ ਰਾਬਤਾ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਅਸੀਂ ਸਵਾਗਤ ਕਰਦੇ ਹਾਂ ਦੋਸਤੋ ਤੇ ਨਾਲ ਹੀ ਨਾਲ ਦੁਆ ਅਰਦਾਸ ਹਮੇਸ਼ਾ ਤੁਹਾਡੇ ਹੱਸਦੇ ਵੱਸਦੇ ਰਹਿਣ ਦੀ ਖੁਸ਼ ਰਹਿਣ ਦੀ ਹਨਾ ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਝਾਤ ਜ਼ਰੂਰ ਮਾਰ ਲਈਏ ਅੱਜ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੇ ਵਾਂਗ ਅਸੀਂ ਸਰਸਰੀ ਜਿਹੀ ਨਜ਼ਰ ਜਿਹੜੀ ਆ ਮੌਸਮ ਦੇ ਉੱਤੇ ਵੀ ਮਾਰਨੀ ਹੈ ਨਾਲ ਹੀ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਅੱਜ ਸ਼ਾਮਲ ਹੋਣਗੇ ਮਿੰਟੂ ਬਰਾੜਹੁਰੀ ਤੇ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖ਼ਬਰਾਂ ਜੀ ਉਨ੍ਹਾਂ ਨੂੰ ਫਰੋਲਾਂਗੇ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅੱਜ ਅਸੀਂ ਇਕ ਖਾਸ ਗੱਲਬਾਤ ਜਿਹੜੀ ਉਹ ਕਰਨੀ ਆ ਜੀ ਦੇਸੀ ਰੌਕ ਸਟਾਰ ਜਿਹੜਾ ਸ਼ੋਅ ਹੋਣ ਜਾ ਰਿਹਾ 7 ਅਗਸਤ ਨੂੰ ਮੈਲਬਨ ਦੇ ਵਿਚ ਸੋ 6 ਅਗਸਤ ਨੂੰ ਸਿਡਨੀ ਦੇ ਵਿਚ ਹੋਣ ਜਾ ਰਿਹਾ ਜੀ ਤੇ 7 ਅਗਸਤ ਨੂੰ ਮੈਲਬਨ ਦੇ ਵਿਚ ਹੋਣ ਜਾ ਰਿਹਾ ਸੋ ਇਸ ਸ਼ੋਅ ਬਾਬਤ ਅਸੀਂ ਗੱਲਬਾਤ ਇਹਦੇ ਆਯੋਜਕਾਂ ਦੇ ਨਾਲ ਅੱਜ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਹੀ ਸਾਡੇ ਨਾਲ ਅੱਜ ਸ਼ਾਮਲ ਹੋਣਗੇ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਸਿੰਘ ਹੋਰੀ ਤੇ ਉਨ੍ਹਾਂ ਦੇ ਨਾਲ ਅੱਜ ਖਾਸ ਗੱਲਬਾਤ ਜਿਹੜੀ ਅਸੀਂ ਕਰਨੀ ਆ ਜੀ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਕਰਾਂਗੇ। ਸੋ ਫੈਮਿਲੀ ਡੇ ਕੇਅਰ ਬਿਜ਼ਨਸ ਜਿਹੜਾ ਆ ਜੀ ਉਹਦੇ ਵਿਚ ਟੈਕਸ ਜਿਹੜਾ ਆ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਆ ਜਾਂ ਫਿਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹਦੀਆਂ ਕੰਡੀਸ਼ਨਸ ਹੁੰਦੀਆਂ ਨੇ ਤੇ ਰਿਕੁਆਇਰਮੈਂਟਸ ਜਿਹੜੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਸੋ ਉਹਦੇ ਬਾਰੇ ਅਸੀਂ ਖਾਸ ਗੱਲਬਾਤ ਜਿਹੜੀ ਅੱਜ ਕਰਨੀ ਆ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਚ। ਸੋ ਜਿਹੜੀਆਂ ਸਾਡੀਆਂ ਭੈਣਾਂ ਖਾਸ ਤੌਰ ਤੇ ਫੈਮਿਲੀ ਡੇ ਕੇਅਰ ਬਿਜ਼ਨਸ ਚਲਾ ਰਹੀਆਂ ਨੇ ਮੈਂ ਉਨ੍ਹਾਂ ਦੇ ਲਈ ਖਾਸ ਤੌਰ ਤੇ ਤਾਕੀਦ ਕਰਾਂਗੀ ਕਿ ਤੁਸੀਂ ਉਸ ਹਿੱਸੇ ਨੂੰ ਜ਼ਰੂਰ ਸੁਣੋ ਜੀ ਤੇ ਤੁਹਾਨੂੰ ਸ਼ਾਇਦ ਜ਼ਰੂਰ ਉਹਦਾ ਫਾਇਦਾ ਜਿਹੜਾ ਆ ਉਹ ਹੋ ਸਕੇਗਾ। ਤੇ ਇਸ ਤੋਂ ਇਲਾਵਾ ਦੋਸਤੋ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਹੀ ਰਹਿਣਾ ਤੇ ਨਾਲ ਹੀ ਨਾਲ ਸਭ ਤੋਂ ਅਹਿਮ ਹੁੰਦੇ ਨੇ ਜੀ ਤੁਹਾਡੇ ਸੁਨੇਹੇ ਤੇ ਉਹ ਸੁਨੇਹੇ ਜਿਹੜੇ ਆ ਜੀ ਸਾਡੇ ਤੱਕ ਪਹੁੰਚਦੇ ਨੇ request@harmanradio.com ਸਾਡਾ ਈਮੇਲ ਪਤਾ ਇਸ ਪਤੇ ਦੇ ਜ਼ਰੀਏ ਪਹੁੰਚਦੇ ਨੇ ਜਾਂ ਫਿਰ ਤੁਸੀਂ ਸਾਡੇ ਨਾਲ ਜੁੜਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ। ਸੋ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਟੈਲੀਗ੍ਰਾਮ ਤੇ ਹਰਮਨ ਰੇਡੀਓ ਸਰਚ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਪ੍ਰੋਗਰਾਮ ਦੇ ਵਿਚ, ਤੁਹਾਡੀਆਂ ਈਮੇਲਸ ਦੀ ਉਡੀਕ ਰਹੇਗੀ ਪ੍ਰੋਗਰਾਮ ਦੇ ਵਿਚ ਤੇ ਨਾਲ ਹੀ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰੱਖਾਂਗੇ। ਕੁਝ ਗੀਤ ਮੇਰੇ ਪਸੰਦ ਦੇ, ਕੁਝ ਤੁਹਾਡੀ ਪਸੰਦ ਦੇ ਅਸੀਂ ਪ੍ਰੋਗਰਾਮ ਦੇ ਵਿਚ ਲਗਾਵਾਂਗੇ। ਸੋ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਆਓ ਸੁਣਦੇ ਆ ਦਿਲਜੀਤ ਦੀ ਆਵਾਜ਼ ਦੇ ਵਿਚ ਸੁਣਵੇ ਪੂਰਨਾ।
ਭਗਤ ਕਹਾਵੜਾ ਪਹਿਲਾਂ ਮੈਦਾ ਕਰ ਲੈਦਾ ਸਭ ਪਰਮ ਭੁਲਾ ਦੇਵੇ ਮਨਾ ਤੇ ਫਕਰ ਜੂਨ ਹੰਡਾ ਮਨਾ ਸੁਣਵੇ ਪਿੰਡੇ ਆਪਣੇ ਕਿਸੇ ਤਨ ਦੀ ਪੀੜ ਹੰਡਾ ਚੱਲ ਜੀ ਤੇਰਾ ਕਾਲਾ ਪੈ ਜੂ ਰੱਖਣਾ ਨੀਤਾਂ ਤੰਗ ਸੁਣਵੇ ਪੂਰਨਾ ਰੱਬ ਕਿਤੇ ਦੂਰ ਨਾ ਭੁੱਖਾ ਵਿੱਚ ਚੂਰਨਾ ਤੇ ਕੋਝਿਆਂ ਨੂੰ ਪੂਰਨਾ ਸੁਣਵੇ ਪੂਰਨਾ ਉਹ ਰੱਬ ਕਿਤੇ ਦੂਰ ਨਾ
जी दोस्तों दिलजीत दी आवाज दे विच तुसीं इह गीत सुन रहे सी। इह जन्म तुम्हारे लेखे मूवी दे विच इह गीत दिलजीत होरां ने गाया सीगा। सो पिंगलवाड़ा दे विच रहण वाले उन्हां सारे ही अनाथ बच्चियां दे नाले फिल्माया गया सी गीत। ते उम्मीद करदी हां जी पसंद जरूर आया होना। ते गीत तो बाद एक बार फिर स्वागत करदे हां जिहड़े दोस्त हुणे हुणे जुड़े ने प्रोग्राम दे विच, उन्हां नूं जी आयां नूं, जिहड़े प्रोग्राम दे विच सुनेहियां दे नाल शामिल होए ने उन्हां नूं वी तहे दिल तों जी आयां नूं, ते जिहड़े सुन रहे ने सानूं उन्हां नूं वी बहुत बहुत जी आयां नूं। ते प्रोग्राम दे विच तुहाडे सुनेहे जरूर लैंने आ। ते सुनेहियां तों पहलां इक झात जिहड़ी आ जी मौसम दे उत्ते मार लईए जरूर। मौसम कह रहा जी कि सिडनी दे विच मीह पैण दे जिहड़े आसार आ उह पूरे पूरे बने हुए आ। 11 डिग्री घट तों घट तापमान, वध तों वध तापमान 17 डिग्री तक जाण दी संभावना। मैलबर्न दे विच वी रात दे जिहड़े सराटे आ उह पै रहे आ, ते मीह जिहड़ा जी लगातार पै रहा मैलबर्न दे विच। ते हुण वी अज वी सारा दिन जिहड़ा मीह दस्सिया गया 8 तों 13 डिग्री तक तापमान जाण दी संभावना। ब्रिस्बेन दे विच वी बाद दुपहर शावर दस्से गए ने 12 डिग्री घट तों घट 25 डिग्री वध तों वध तापमान जाण दी संभावना। ते पर्थ दे विच 3 डिग्री अज घट तों घट तापमान है, काफी ज्यादा ठंड है जी। ते वध तों वध 18 डिग्री तक जाण दी संभावना है, पर धुप जिहड़ी है जी उत्थे निकली रहनी है सारा दिन। एडीलेड दे विच 7 डिग्री घट तों घट 15 डिग्री वध तों वध तापमान दे नाल उत्थे वी धुप दसी गई है। कैनबरा दे विच 4 डिग्री घट तों घट 11 डिग्री वध तों वध तापमान दे नाल अज मीह दस्सिया गया कैनबरा दे विच वी मैलबर्न वांगू। सो होबार्ट दे विच 5 डिग्री घट तों घट 13 डिग्री वध तों वध तापमान दे नाल अज संभावी छराटे दस्से गए ने। ते डार्विन दे विच हमेशा वांग जिहड़ा मौसम आ उह बराबर है जी, 19 डिग्री घट तों घट 32 डिग्री वध तों वध तापमान दे नाल धुप उत्थे दसी गई है। सो ए सीगा अज आस्ट्रेलिया दे कुछ शहरां दा मौसम, कुछ शहरां दा तापमान। ते हुण इस मौसम तों बाद वापस आउने अपने रेडियो दे इस प्रोग्राम दे अगले सिलसिले वल। सो अगला सिलसिला जिहड़ा जी उहदे विच मैं लै रही हां तुहाडे सुनेहे। साडे नाल बहुत सारे दोस्त जिहड़े आ प्रोग्राम दी शुरुआत तों जुड़ गए ने। सो साडे नाल सब तों पहलां सांझ पाई सी दलजीत सिंह होरी मेहता चौंक वालिया ने अमृतसर साहब तों, सत श्री अकाल बुला रहे आ। नाल ही नाल बहुत ही खूबसूरत इन्हां ने विचार भेजिया। पहलां तां दलजीत सिंह जी साडे वल्लों वी बहुत ही प्यार भरी सत श्री अकाल तुहानूं, ते विचार जिहड़ा मैं जरूर सांझा करां बाकी दोस्तां दे नाल। कहिंदे पुछिया सी मैं भगवान तों स्वर्ग दा पता, तां अपनी गोद चों उतार के भगवान ने मां दियां बाहां च सुआ दित्ता। सो बिल्कुल जी, मां दियां बाहां दे विच इक जिहड़ा स्वर्ग हुंदा है उस दा अंदाजा जिहड़ा उह सिर्फ उस दी औलाद नूं ही हुंदा है। सो इक बहुत वड्डी देण जिहड़ी आ इस जग दे उत्ते कहिंदे हुंदे आ कि रब तों बाद मां दी हुंदी है, हैना। सो बहुत ही खूबसूरत विचार, बहुत बहुत धन्नवाद प्रोग्राम दे विच सांझ पाउण दे लई इस विचार दे नाल ही। अगे हरमीत सिंह चानना मैलबर्न वाले साडे नाल शामिल होए ने प्रोग्राम दे विच। बब्बू धीरा निक्का अमरीक सिंह फौजी कोबरम तों प्रोग्राम सुन रहे ने, हमेशा सुनदे आ कहिंदे। ते सत श्री अकाल भैण जी कहिंदे, सरबजीत भाजी पटियाला तों, ते सारे स्टाफ नूं, सारे लिसनर्स नूं वी हरमन रेडियो जिहड़ा कि वर्ल्ड वाइड सुन रहे ने। सो साडे वल्लों वी बहुत ही प्यार भरी सत श्री अकाल, बहुत बहुत धन्नवाद ਤੁਸੀਂ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਦੇ ਹੋ, ਹਰ ਰੋਜ਼ ਸੁਣਦੇ ਹੋ ਜੀ। ਤੇ ਨਾਲ ਹੀ ਨਾਲ ਤੁਹਾਡੀ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਤੱਕ ਵੀ ਪਹੁੰਚ ਗਈ ਹੈ। ਸੋ ਦੋਸਤੋ, ਕਈ ਵਾਰ ਮੈਂ ਭੁੱਲ ਜਾਂਦੀ ਹੁੰਦੀ ਹਾਂ, ਪਰ ਤੁਸੀਂ ਹਮੇਸ਼ਾ ਯਾਦ ਰੱਖਦੇ ਹੋ ਕਿ ਮੇਰੇ ਨਾਲ ਜਿਹੜਾ ਪ੍ਰੋਗਰਾਮ ਅੱਜ ਪ੍ਰਸਾਰਿਤ ਹੁੰਦਾ, ਕਿਸੇ ਨਾਲ ਵੀ ਕੋਈ ਵੀ ਜਦੋਂ ਪ੍ਰੋਗਰਾਮ ਪ੍ਰਸਾਰਿਤ ਕਰਦਾ, ਤੇ ਉਹਦੇ ਪਿੱਛੇ ਬਹੁਤ ਵੱਡੀ ਦੇਣ ਜਿਹੜੀ ਉਹ ਸਰਬਜੀਤ ਸਿੰਘ ਹੋਰਾਂ ਦੀ ਹੁੰਦੀ ਹੈ। ਟੈਕਨੀਕਲ ਸਪੋਰਟ ਜਿਹੜੀ ਹੈ ਉਹ ਸਾਰੀ ਦੀ ਸਾਰੀ ਉਹਨਾਂ ਦੀ ਹੁੰਦੀ ਹੈ, ਤੇ ਅੱਜ ਵੀ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਉਹ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ। ਤੇ ਇਸ ਤੋਂ ਇਲਾਵਾ ਹਰਮੀਤ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਮੀਂਹ ਜਿਹੜਾ ਆ ਜੀ ਉਹ ਰੁਕ ਗਿਆ ਆ 24 ਘੰਟਿਆਂ ਬਾਅਦ, ਲਗਾਤਾਰ ਉਨ੍ਹਾਂ ਦੇ ਵੀ ਮੀਂਹ ਪੈ ਰਿਹਾ ਸੀ, ਪਰ ਹੁਣ ਉਦਾਂ ਕਹਿੰਦੇ ਕਿ ਬੱਦਲਬਾਈ ਜਿਹੜੀ ਆ ਉਹ ਬਣੀ ਹੋਈ ਆ। ਤੇ ਇਨ੍ਹਾਂ ਨੇ ਇਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ ਅਨਮੋਲ ਗਗਨ ਮਾਨ ਦੀ ਆਵਾਜ਼ ਦੇ ਵਿਚ। ਜ਼ਰੂਰ ਕੋਸ਼ਿਸ਼ ਕਰਦੇ ਆ ਜੀ ਕਿ ਪ੍ਰੋਗਰਾਮ ਚ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਈਏ। ਅਨਮੋਲ ਗਗਨ ਮਾਨ ਦੀ ਆਵਾਜ਼, ਜਿਨ੍ਹਾਂ ਨੇ ਕਾਲਾ ਸ਼ੇਰ ਸੁਣਨਾ ਚਾਹਿਆ, ਆਪਾਂ ਗੀਤ ਜਿਹੜਾ ਜੀ ਉਹ ਤੁਹਾਡਾ ਲਾਈਨ ਦੇ ਵਿਚ ਲਾਤਾ, ਜਦੋਂ ਵਾਰੀ ਆਉਂਦੀ ਆ ਜ਼ਰੂਰ ਸੁਣਾਵਾਂਗੇ। ਤੇ ਓਕੇ ਬਾਏ ਕਹਿੰਦੇ, ਰੱਬ ਰਾਖਾ ਟਿਲ ਟਮੋਰੋ, ਟਿਲ ਦੈਨ ਬੀ ਹਰਮਨ ਲਿਸਨ ਹਰਮਨ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਰਹੋ। ਨਾਲ ਹੀ ਨਾਲ ਇਨ੍ਹਾਂ ਨੇ ਬਹੁਤ ਹੀ ਸੋਹਣਾ ਵਿਚਾਰ ਵੀ ਭੇਜਿਆ ਜੀ, ਸੋ ਜਿਹੜੀ ਅਟੈਚਮੈਂਟ ਭੇਜੀ ਆ ਉਹਨਾਂ ਦੇ ਵਿੱਚ 10 ਗੁਰੂ ਸਾਹਿਬਾਨ ਦੀ ਜਿਹੜੀ ਫੋਟੋ ਹੈ ਤੇ ਨਾਲ ਹੀ ਨਾਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵੀ ਜਿਹੜੀ ਪਿੱਛੇ ਪਿਕਚਰ ਦਿਖਾਈ ਗਈ ਹੈ। ਕਿਸੇ ਨੇ ਮੁਝਸੇ ਪੁੱਛਾ ਜਬ ਹਰ ਕਣ ਕਣ ਮੇ ਵਾਹਿਗੁਰੂ ਹੈ ਤੋ ਤੁਮ ਗੁਰਦੁਆਰੇ ਕਿਉਂ ਜਾਤੇ ਹੋ। ਮੈਨੇ ਜਵਾਬ ਦਿਆ ਹਵਾ ਤੋ ਧੂਪ ਮੇ ਵੀ ਚਲਤੀ ਹੈ ਪਰ ਆਨੰਦ ਛਾਂਵ ਮੇ ਬੈਠ ਕਰ ਮਿਲਤਾ ਹੈ। ਵੈਸੇ ਹੀ ਵਾਹਿਗੁਰੂ ਸਭ ਤਰਫ ਹੈ ਪਰ ਆਨੰਦ ਗੁਰਦੁਆਰੇ ਮੇ ਹੀ ਆਤਾ ਹੈ। ਵਾਹਿਗੁਰੂ ਜੀ ਬਹੁਤ ਹੀ ਜਿਹੜੀ ਡੂੰਘੀ ਗੱਲ ਹੈ ਜੀ। ਸੋ ਇਹ ਜਿਹੜੀਆਂ ਡੂੰਘੀਆਂ ਗੱਲਾਂ ਨੇ ਇਹ ਜਿਹੜੀਆਂ ਅੰਦਰ ਛੁਪੀਆਂ ਹੋਈਆਂ ਗਹਿਰਾਈਆਂ ਜਿਹੜੀਆਂ ਨਾ ਇਹ ਸਿਰਫ ਉਹ ਹੀ ਜਾਣ ਸਕਦੇ ਆ। ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਜੀ, ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਨੇੜਤਾ ਜਿਨ੍ਹਾਂ ਦੀ ਅੰਦਰੋਂ ਸਾਂਝ ਜਿਹੜੀ ਆ ਮਹਿਸੂਸ ਕਰਦੇ ਆ, ਸੋ ਇਹ ਗੁੱਜੇ ਭੇਤ ਜਿਹੜੇ ਉਹੀ ਜਾਣ ਸਕਦੇ ਆ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਲਈ। ਹਰਮੀਤ ਸਿੰਘ ਜੀ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ। ਦਿਲਪਿੰਦਰ ਸੰਧੂ ਅੱਗੇ ਬ੍ਰਿਸਬਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਜੀ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਐਵਰੀ ਵਨ ਕਹਿੰਦੇ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਤੇ ਇਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ, ਕਹਿੰਦੇ ਸੁਣਾ ਦਿਓ ਜੀ ਕੋਈ ਵੀ ਧਾਰਮਿਕ ਗੀਤ ਤੇ ਹੈਵ ਅ ਗੁੱਡ ਡੇ। ਸੋ ਤੁਹਾਡਾ ਵੀ ਅੱਜ ਦਾ ਦਿਨ ਸ਼ੁਭ ਹੋਵੇ ਅਸੀਂ ਇਹ ਦੁਆ ਕਰਦੇ ਹਾਂ। ਦਿਲਪਿੰਦਰ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ, ਗੀਤ ਤੁਹਾਡਾ ਜ਼ਰੂਰ ਅਸੀਂ ਸੁਣਾਉਂਦੇ ਹਾਂ, ਸਿਰਫ ਇੱਕ ਸੁਨੇਹਾ ਹੋਰ ਲੈ ਲਈਏ ਤੇ ਉਸ ਤੋਂ ਬਾਅਦ ਤੁਹਾਡੀ ਪਸੰਦ ਦਾ ਗੀਤ ਸਤਵਿੰਦਰ ਬਿੱਟੀ ਦੀ ਆਵਾਜ਼ ਚ ਸੁਣਾਵਾਂਗੇ। ਇੱਕ ਸੁਨੇਹਾ ਜਿਹੜਾ ਜੀ ਅਗਲਾ ਸਾਡੇ ਕੋਲ ਪਹੁੰਚਿਆ ਉਹ ਹੈਗਾ ਜੀ ਰਾਜੀ ਭੰਗੂ ਹੋਰਾਂ ਦਾ, ਸਿੰਗਾਪੁਰ ਵਾਲਿਆਂ ਦਾ। ਤੇ ਇਨ੍ਹਾਂ ਨੇ ਸਾਡੇ ਨਾਲ ਇੱਕ ਵਿਚਾਰ ਜਿਹੜਾ ਜੀ ਉਹ ਸਾਂਝਾ ਕੀਤਾ। ਕਹਿੰਦੇ ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦਾ, ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲਦੀ ਰਹਿੰਦੀ ਹੈ। ਬਿਲਕੁਲ ਬਹੁਤ ਵੱਡੀ ਸੱਚਾਈ ਹੈ ਇਹ ਵੀ ਕਿ ਜੇ ਸਾਡੀ ਬੋਲਚਾਲ ਚੰਗੀ ਹੈ ਤਾਂ ਉਮਰਾਂ ਤੱਕ, ਇੱਥੋਂ ਤੱਕ ਕਿ ਅਸੀਂ ਜਦੋਂ ਉਮਰਾਂ ਭੋਗ ਜਾਂਦੇ ਹਾਂ ਜਾਂ ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਹਾਂ, ਸਿਰਫ ਸਾਡੀ ਜਿਹੜੀ ਬੋਲ ਬਾਣੀ ਆ ਉਹਦੇ ਕਰਕੇ ਸਾਨੂੰ ਯਾਦ ਰੱਖਿਆ ਜਾਂਦਾ ਹੈ ਹਨਾ। ਸੋ ਇਸ ਲਈ ਸ਼ਕਲਾਂ ਜਿਹੜੀਆਂ ਜੀ ਉਹ ਬਦਲਦੀਆਂ ਰਹਿੰਦੀਆਂ ਉਮਰ ਤੇ ਹਾਲਾਤਾਂ ਦੇ ਨਾਲ, ਪਰ ਬੋਲਚਾਲ ਜੇ ਸਾਡੀ ਮਿੱਠੀ ਹੋਵੇ, ਸਾਡੀ ਬਾਣੀ ਜਿਹੜੀ ਆ ਉਹ ਅੱਛੀ ਹੋਵੇ, ਚੰਗੀ ਹੋਵੇ, ਤਾਂ ਯਾਦ ਕੀਤੀ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਰਾਜੀ ਜੀ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਫਿਲਹਾਲ ਪ੍ਰੋਗਰਾਮ ਦੇ ਵਿੱਚ ਆਪਾਂ ਸੁਣਾਉਣ ਜਾ ਰਹੇ ਹਾਂ ਜੀ ਦਿਲਪਿੰਦਰ ਸੰਧੂ ਹੋਰਾਂ ਦੀ ਫਰਮਾਇਸ਼ ਦੇ ਉੱਤੇ ਸਤਵਿੰਦਰ ਬਿੱਟੀ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ। ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ।
ਸੋਧਿਆ ਗੁਰੂ ਅੱਗੇ ਅਰਦਾਸਾ, ਇੱਥੋਂ ਕੋਈ ਨਾ ਗਿਆ ਨਿਰਾਸਾ। ਸੋਧਿਆ ਗੁਰੂ ਅੱਗੇ ਅਰਦਾਸਾ, ਇੱਥੋਂ ਕੋਈ ਨਾ ਗਿਆ ਨਿਰਾਸਾ। ਰੱਖੀ ਪੂਰੀ ਦਿਲ ਵਿੱਚ ਆਸਾ, ਦੁਖੜਿਆ ਨਿਵਾਰੂਗਾ। ਰੱਖੀ ਉਸ ਮਾਲਕ ਤੇ ਡੋਰੀ, ਦੁੱਖ ਸੁੱਖ ਉਸਦਾ ਦਿੱਤਾ ਲੈਣਾ, ਹਰਦਮ ਪਾਣੀ ਦੇ ਵਿੱਚ ਰਹਿਣਾ, ਦੁੱਖ ਸੁੱਖ ਉਸਦਾ ਦਿੱਤਾ ਲੈਣਾ। ਤੇਰੀ ਢਾਕੇ ਕਦੇ ਨੀ ਪੈਣਾ, ਪਸੀਨਾ ਠਾਰੂਗਾ। ਰੱਖੀ ਉਸ ਮਾਲਕ ਤੇ ਡੋਰੀ, ਕਾਰਜ ਆਸ ਵਾਰੂਗਾ। ਰੱਖੀ ਉਸ ਮਾਲਕ ਤੇ ਡੋਰੀ, ਕਾਰਜ ਆਸ ਵਾਰੂਗਾ। ਤੂੰ ਰੱਖੀ ਉਸ ਮਾਲਕ ਤੇ ਕੀਤੀ ਸੇਵਾ, ਸੇਵਾ ਨੂੰ ਲੱਗਦਾ ਮੇਵਾ। ਮਨ ਚਿੱਤ ਲਾ ਕੇ ਕੀਤੀ ਸੇਵਾ, ਸੇਵਾ ਨੂੰ ਲੱਗਦਾ ਮੇਵਾ। ਲਾ ਕੇ ਆਪ ਜੂ ਮਿੱਟੇਵਾ, ਡੁੱਬਦੇ ਪੇੜੇ ਤਾਰੂਗਾ। ਰੱਖੀ ਉਸਮਾ हरदम जस मालक दा गावे जिसे मेहर ओदी हो जावे हरदम जस मालक दा गावे ओही मन जिंदे फल पावे कदे ना कष्ट सहारू का रखी उस मालक ते डोरी कारज आसवारू का रखी उस मालक ते डोरी कारज आसवारू का तू रखी उस मालक ते डोरी अर्जा कर दे रहन निमाने उता चल मन दिल दिया जाने अर्जा कर दे रहन निमाने उता चल मन दिल दिया जाने मोड़ा बाड़िया मन ले पाने टिकिया नू सत्कारू का रखी उस मालक ते डोरी कारज आसवारू का रखी उस मालक ते डोरी कारज आसवारू का रखी उस मालक ते डोरी कारज आसवारू का तू रखी उस मालक ते डोरी।
जी दोस्तों दिलपिंदर संधू होरां दी फरमाइश ते सतविंदर बिट्टी दी आवाज दे विच इह धार्मिक गीत तुसी सुन रहे सी। गीत तो बाद एक बार फिर स्वागत करदे आं प्रोग्राम दे विच। ਜਿਹੜੇ ਦੋਸਤ ਹੁਣੇ ਹੁਣੇ ਜੁੜੇ ਆ ਤੇ ਜੁੜ ਰਹੇ ਆ ਸਾਡੇ ਨਾਲ ਉਹਨਾਂ ਨੂੰ ਵੀ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿਚ ਤੇ ਜਿਹੜੇ ਕੰਮ ਦੇ ਉੱਤੇ ਸਾਨੂੰ ਸੁਣ ਰਹੇ ਆ ਕੰਮਾਂ ਕਾਰਾਂ ਦੇ ਉੱਤੇ ਲੱਗੇ ਹੋਏ ਆ ਕੋਈ ਟਰੱਕ ਚਲਾ ਰਿਹਾ ਜੀ ਇਸ ਵੇਲੇ ਕੋਈ ਆਪਣੇ ਆਫਿਸ ਦੇ ਵਿਚ ਆ ਜੀ ਤੇ ਕੋਈ ਟੈਕਸੀ ਡਰਾਈਵ ਕਰ ਰਿਹਾ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਨਾਲ ਹੀ ਨਾਲ ਇਹ ਵੀ ਕਹਿੰਦੇ ਆ ਕਿ ਧਿਆਨ ਦੇ ਨਾਲ ਤੁਸੀਂ ਡਰਾਈਵਿੰਗ ਕਰੋ ਆਪਣੀ ਪ੍ਰੋਗਰਾਮ ਜ਼ਰੂਰ ਸੁਣਦੇ ਜਾਓ ਤੇ ਜਦੋਂ ਤੁਹਾਨੂੰ ਸਮਾਂ ਮਿਲਦਾ ਜਦੋਂ ਕੋਈ ਬ੍ਰੇਕ ਹੁੰਦੀ ਹੈ ਉਹਦੇ ਵਿੱਚ ਤੁਸੀਂ ਸਾਨੂੰ ਆਪਣਾ ਮੈਸੇਜ ਜਿਹੜਾ ਉਹ ਜ਼ਰੂਰ ਭੇਜ ਸਕਦੇ ਹੋ ਪਰ ਡਰਾਈਵਿੰਗ ਕਰਦੇ ਕਰਦੇ ਕੋਈ ਮੈਸੇਜ ਜਿਹੜਾ ਆ ਉਹ ਨਾ ਕਰੋ ਪਲੀਜ਼। ਤੇ ਪ੍ਰੋਗਰਾਮ ਦੇ ਵਿਚ ਹੁਣ ਵਧਦੇ ਆ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹਦੇ ਵਿਚ ਅਸੀਂ ਤੁਹਾਡੇ ਨਾਲ ਕੁਛ ਸਾਂਝਾ ਪਾ ਰਹੇ ਆ ਜਿਹੜੇ ਮੈਲਬਨ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਕੁਛ ਪ੍ਰੋਗਰਾਮ ਜਿਹੜੇ ਆ ਉਲੀਕੇ ਗਏ ਨੇ ਸੋ ਉਹ ਪ੍ਰੋਗਰਾਮਸ ਕੀ ਨੇ ਉਹਨਾਂ ਦੇ ਬਾਰੇ ਇੱਕ ਝਾਤ ਪਾਉਂਦੇ ਆ। ਸੋ ਦੇਸੀ ਰੌਕ ਸਟਾਰਸ ਜਿਵੇਂ ਦੱਸਿਆ ਜੀ 7 ਅਗਸਤ ਨੂੰ ਮੈਲਬਨ ਦੇ ਵਿਚ ਹੋਣ ਜਾ ਰਹੇ ਇਹਦੇ ਬਾਬਤ ਤਾਂ ਅਸੀਂ ਜਾਣਕਾਰੀ ਅੱਜ ਲਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ। ਇਸ ਤੋਂ ਇਲਾਵਾ ਵਿਰਾਸਤ ਜਿਹੜਾ ਪੰਜਾਬੀ ਫਿਲਮ ਫੈਸਟੀਵਲ ਤੇ ਅਵਾਰਡਸ ਨਾਈਟ ਹੋਣ ਜਾ ਰਹੀ ਹੈ 11, 12, 13 ਤਿੰਨ ਦਿਨਾਂ ਦਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਉਲੀਕਿਆ ਗਿਆ। ਸੋ 11 ਤੇ 12 ਤਰੀਕ ਜਿਹੜੀ ਹੈ ਜੀ ਉਹ ਰੱਖੀ ਗਈ ਹੈ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਆ ਉਹ ਇਹਨਾਂ ਤਰੀਕਾਂ ਦੇ ਵਿਚ ਦਿਖਾਈਆਂ ਜਾਣੀਆਂ ਨੇ। ਸੋ ਸਕਰੀਨਿੰਗ ਹੋਣੀ ਹੈ ਜੀ ਇਹਨਾਂ ਮੂਵੀਜ਼ ਦੀ ਸਪੈਸ਼ਲੀ ਜਿਹੜੀ 12 ਤਰੀਕ ਨੂੰ ਵਾਪਸੀ ਜਿਹੜੀ ਫਿਲਮ ਹੈ ਜੀ ਉਹ ਕਰਾਊਨ ਦੇ ਵਿਚ ਉਹਦੀ ਸਕਰੀਨਿੰਗ ਹੋਣੀ ਹੈ ਸੋ ਦਿਖਾਈ ਜਾਣੀ ਹੈ। ਇਸ ਤੋਂ ਇਲਾਵਾ 11 ਤੇ 12 ਨੂੰ ਜਿਹੜੀਆਂ ਅਲੱਗ ਅਲੱਗ ਸਿਨੇਮਾਜ਼ ਆ ਜਿਹੜੇ ਸਨਸ਼ਾਈਨ ਆ ਬ੍ਰਾਡਮਿਡੋ ਸਾਈਡ ਜਿਹੜੇ ਸਿਨੇਮਾਜ਼ ਮਿੱਥੇ ਗਏ ਨੇ ਉਹਨਾਂ ਦੇ ਵਿਚ ਇਹਨਾਂ ਦੀ ਸਕਰੀਨਿੰਗ ਹੋਣੀ ਹੈ ਤੇ 13 ਤਰੀਕ ਨੂੰ ਜਿਹੜੀ ਅਵਾਰਡਸ ਨਾਈਟ ਸਿਟੀ ਦੇ ਵਿਚ ਜਿਹੜਾ ਐਗਜੀਬਿਸ਼ਨ ਸੈਂਟਰ ਆ ਮੈਲਬਨ ਐਗਜੀਬਿਸ਼ਨ ਸੈਂਟਰ ਉਹਦੇ ਵਿਚ ਹੋਣ ਜਾ ਰਹੀ ਹੈ। ਸੋ ਇਸ ਅਵਾਰਡ ਨਾਈਟ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਫਿਲਮੀ ਹਸਤੀਆਂ ਸੈਲੀਬ੍ਰਿਟੀਜ਼ ਜਿਹੜੇ ਆ ਉਹ ਸ਼ਿਰਕਤ ਕਰ ਰਹੇ ਆ ਤੇ 13 ਤਰੀਕ ਦੀ ਰਾਤ 13 ਤਰੀਕ ਦੀ ਸ਼ਾਮ ਤੋਂ ਜਿਹੜਾ ਇਹ ਸਮਾਗਮ ਆ ਸ਼ੁਰੂ ਹੋ ਜਾਣਾ। ਸੋ ਆਪਾਂ ਰੇਡੀਓ ਦੇ ਉੱਤੇ ਵੀ ਜਿਹੜਾ ਇਸ਼ਤਿਹਾਰ ਆ ਚਲਾ ਰਹੇ ਆ ਤੁਸੀਂ ਵਾਧੂ ਜਾਣਕਾਰੀ ਜਿਹੜੀ ਆ ਉਸ ਇਸ਼ਤਿਹਾਰ ਤੋਂ ਵੀ ਲੈ ਸਕਦੇ ਹੋ ਜੀ। ਇਸ ਤੋਂ ਇਲਾਵਾ 18, 19, 20 ਜਿਹੜਾ ਪ੍ਰੋਗਰਾਮ ਹੈ ਉਹ ਕਾਵਿ ਰੰਗ ਦੇ ਲਈ ਇਹ ਸਮਾਂ ਜਿਹੜਾ ਮਿੱਥਿਆ ਗਿਆ। ਸੋ ਕਾਵਿ ਰੰਗ ਇੱਕ ਪਹਿਰ ਸੁਰਜੀਤ ਪਾਤਰ ਜੀ ਦੇ ਸੰਗ ਤੇ ਇਸ ਪਹਿਰ ਦੇ ਵਿਚ 3 ਪੜਾਅ ਜਿਹੜੇ ਆ ਰੱਖੇ ਗਏ ਆ। ਸੋ ਇਹ ਪੜਾਅ ਜਿਹੜੇ ਆ 18 ਤੇ 19 ਤਰੀਕ ਜਿਹੜੀਆਂ ਉਹ ਪਾਤਰ ਸਾਹਿਬ ਦੇ ਨਾਲ ਵਰਕਸ਼ਾਪਸ ਰੱਖੀਆਂ ਗਈਆਂ ਨੇ। ਸੋ ਜਿਹੜੇ ਕਵਿਤਾ ਦਾ ਹੁਨਰ ਰੱਖਣ ਵਾਲੇ ਜਾਂ ਕਵਿਤਾ ਦੇ ਵਿਚ ਦਿਲਚਸਪੀ ਰੱਖਣ ਵਾਲੇ ਜਿਹੜੇ ਸਾਡੇ ਕਵੀ ਨੇ ਉਨ੍ਹਾਂ ਨੂੰ ਇੱਥੇ ਰਹਿੰਦਿਆਂ ਹੋਇਆਂ ਇੱਕ ਖਾਸ ਮੌਕਾ ਜਿਹੜਾ ਜੀ ਉਹ ਪਾਤਰ ਸਾਹਿਬ ਦੀ ਰਹਿਨੁਮਾਈ ਹੇਠਾਂ ਮਿਲੇਗਾ। ਸੋ ਆਪਣੀ ਕਵਿਤਾ ਦੇ ਨਾਲ ਉਹ ਸਾਂਝਾਂ ਪਾ ਸਕਣਗੇ ਸੁਰਜੀਤ ਪਾਤਰ ਸਾਹਿਬ ਨਾਲ ਤੇ 20 ਤਰੀਕ ਜਿਹੜੀ ਆ ਜੀ ਉਸ ਦਿਨ ਪਾਤਰ ਸਾਹਿਬ ਜਿਹੜੇ ਆ ਉਹ ਸਾਡੇ ਨਾਲ ਰੂਬਰੂ ਹੋਣਗੇ ਨਾਲ ਹੀ ਨਾਲ ਜਿਹੜੇ ਇਹ ਕੁਛ ਕਵੀ ਆ ਉਹ ਆਪਣੀਆਂ ਰਚਨਾਵਾਂ ਜਿਹੜੀਆਂ ਉਹ ਸਾਂਝੀਆਂ ਕਰਨਗੇ। ਪ੍ਰੋਗਰਾਮ ਕਾਵਿ ਰੰਗ ਉਲੀਕਿਆ ਗਿਆ ਸਾਊਥ ਮੋਰੈਂਗ ਦੇ ਵਿਚ ਜਿਹੜਾ ਪਲੈਂਟੀ ਆਰਟਸ ਐਂਡ ਕਨਵੈਨਸ਼ਨ ਸੈਂਟਰ ਆ ਇੱਥੇ ਪ੍ਰੋਗਰਾਮ ਜਿਹੜਾ ਜੀ ਇਹ ਹੋਣਾ। ਸੋ ਕਾਵ ਰੰਗ 20 ਤਰੀਕ ਨੂੰ ਹੋਏਗਾ ਸ਼ਨੀਵਾਰ। ਸੋ ਦੁਪਹਿਰੇ 11 ਵਜੇ ਤੋਂ 3 ਵਜੇ ਤੱਕ ਇਹਦਾ ਜਿਹੜਾ ਸਮਾਂ ਉਹ ਰੱਖਿਆ ਗਿਆ। ਵਧੇਰੇ ਜਾਣਕਾਰੀ ਜਿਹੜੀ ਹੈ ਜੀ ਉਹ ਤੁਸੀਂ ਲੈ ਸਕਦੇ ਹੋ। ਸਾਡੇ ਰੇਡੀਓ ਦੇ ਉੱਤੇ ਵੀ ਇਹਦਾ ਜਿਹੜਾ ਇਸ਼ਤਿਹਾਰ ਆ ਉਹ ਚੱਲ ਰਿਹਾ। ਸੋ ਇਹਦੇ ਬਾਬਤ ਇਸ਼ਤਿਹਾਰ ਤੋਂ ਵੀ ਜਾਣਕਾਰੀ ਜਿਹੜੀ ਆ ਉਹ ਲਈ ਜਾ ਸਕਦੀ ਆ, ਜਾਂ ਫਿਰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਜਿਹੜੇ ਆਯੋਜਕ ਨੇ ਉਹਨਾਂ ਨੂੰ, ਨੈਣਾ ਭੰਡਾਰੀ। ਇਹਨਾਂ ਦਾ ਨੰਬਰ ਹੈ 0433-246-7078। ਸੋ ਇਹਨਾਂ ਨੂੰ ਐਂਟਰੀਜ਼ ਦੇ ਬਾਰੇ ਜਾਂ ਫਿਰ ਹੋਰ ਜਾਣਕਾਰੀ ਜਿਹੜੀ ਹੈ ਜੇ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ। ਇਸ ਤੋਂ ਇਲਾਵਾ ਜਜਵੀਰ ਸਿੰਘ ਹੋਰਾਂ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਜਜਵੀਰ ਸਿੰਘ ਹੋਰਾਂ ਦਾ ਨੰਬਰ ਵੀ ਜਿਹੜਾ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਜੀ। ਸੋ ਜਜਵੀਰ ਹੋਰਾਂ ਦਾ ਨੰਬਰ ਜਿਹੜਾ ਜੀ ਤੁਸੀਂ ਨੋਟ ਕਰਿਓ ਪਲੀਜ਼, 0433-986-474। ਸੋ ਸੁਰਜੀਤ ਪਾਤਰ ਹੋਰਾਂ ਦੇ ਨਾਲ ਜਿਹੜਾ ਉਹ ਲਿਖਿਆ ਗਿਆ ਸਮਾਗਮ ਹੈ ਕਾਵ ਰੰਗ। ਇਸ ਤੋਂ ਇਲਾਵਾ 21 ਅਗਸਤ ਨੂੰ ਮੈਲਬਨ ਦੇ ਵਿਚ ਐਪਿੰਗ ਦੀਆਂ ਤੀਆਂ ਜਿਹੜੀਆਂ ਹੋਣ ਜਾ ਰਹੀਆਂ ਨੇ, ਤੀਆਂ ਐਪਿੰਗ ਦੀਆਂ ਦਾ ਇਸ਼ਤਿਹਾਰ ਵੀ ਸਾਡੇ ਰੇਡੀਓ ਦੇ ਉੱਤੇ ਲਗਾਤਾਰ ਚੱਲ ਰਿਹਾ। ਸੋ 21 ਅਗਸਤ ਦਿਨ ਐਤਵਾਰ ਨੂੰ, ਇਹ ਵੀ ਦੁਪਹਿਰ ਦੇ ਵੇਲੇ ਉਲੀਕਿਆ ਗਿਆ ਜੀ, ਤੇ 21 ਅਗਸਤ ਨੂੰ ਹੀ ਸੈਮੀ ਫਾਈਨਲ ਹੋਣ ਜਾ ਰਹੇ ਨੇ ਆਵਾਜ਼ ਏ ਪੰਜਾਬ ਆਸਟ੍ਰੇਲੀਆ ਦੇ। ਸੋ ਇਹਦੇ ਬਾਬਤ ਜਿਹੜੀ ਹੋਰ ਜਾਣਕਾਰੀ ਜਿਹੜੀ ਉਹ ਕੱਲ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਜਾਣੀ ਆ। ਤੇ ਇਹ ਸਾਰੇ ਜਿਹੜੇ ਸਮਾਗਮ ਹੈ ਜੀ ਉਹ ਪੰਜਾਬੀ ਭਾਈਚਾਰੇ ਦੇ ਵੱਲੋਂ ਉਲੀਕੇ ਜਾ ਰਹੇ ਆ। ਸੋ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਦੇ ਨਾਲ ਹੀ ਜਿਹੜੇ ਆ ਇਹ ਸਿਰੇ ਚੜਦੇ ਆ। ਸੋ ਅਸੀਂ ਤੁਹਾਡੀ ਜਾਣਕਾਰੀ ਦੇ ਲਈ ਇਹ ਸਾਰੇ ਜਿਹੜੇ ਸਮਾਗਮ ਆ ਉਹਨਾਂ ਦਾ ਵੇਰਵਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਦੋਸਤੋ। ਤੇ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਸਾਰੇ ਹੀ ਸਮਾਗਮਾਂ ਦੇ ਵਿਚ ਵੱਧ ਚੜ ਕੇ ਜਿਹੜਾ ਹਿੱਸਾ ਉਹ ਪਾਓਗੇ ਤੇ ਸ਼ਾਮਲ ਹੋਵੋਗੇ। ਤੇ ਪ੍ਰੋਗਰਾਮ ਦੇ ਵਿਚ ਹੁਣ ਵੇਲਾ ਜੀ ਕਿ ਅਸੀਂ ਖ਼ਬਰਾਂ ਦੇ ਸਿਲਸਿਲੇ ਵੱਲ ਵਧਣਾ, ਪਰ ਖ਼ਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਆਪਾਂ ਇਕ ਗੀਤ ਸਾਨੂੰ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਚਾਨਾ ਹੋਰਾਂ ਨੇ। ਸੋ ਅਨਮੋਲ ਗਗਨ ਹੋਰਾਂ ਦੀ ਆਵਾਜ਼ ਦੇ ਵਿਚ ਕਾਲਾ ਸ਼ੇਰ ਪਹਿਲਾਂ ਸੁਣਦੇ ਆ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਖ਼ਬਰਾਂ ਦੇ ਸਿਲਸਿਲੇ ਚ ਮਿੰਟੂ ਬਰਾੜ ਹੋਰਾਂ ਦੇ ਨਾਲ।
ਬੈਠਾ ਹੋਵੇ ਗੱਭਰੂ ਸ਼ਕੀਨ ਜਦੋਂ ਮਿਰਜ਼ੇ ਦੀ ਬੱਕੀ ਕਾਲੇ ਸ਼ੇਰ ਤਾਈ ਜਾਣਦਾ, ਉਹ ਇੱਕ ਹੱਥ ਹੈਂਡਲ ਦੇ ਦੂਜਾ ਖੱਬੀ ਮੁੱਛ ਤੇ ਮਾਰ ਕੇ ਖੰਗੂਰਾ ਫਿਰ ਹਿੱਕ ਪੂਰੀ ਤਾਣਦਾ, ਕਰਕੇ ਸ਼ਿੰਗਾਰ ਪਿੱਛੇ ਬੈਠੀ ਹੋਵੇ ਉਹੀ ਯਾਰੋ, ਫੁੱਲ ਰੇਸ ਦੇ ਕੇ ਉਹਨੂੰ ਜਾਣ ਕੇ ਡਰਾਉਂਦਾ, ਚਿੰਤੋ ਦਾ ਫੇਰ ਪੂਰਾ ਉੱਡੂ ਉੱਡੂ ਕਰਦਾ, ਕੁੰਡਾ ਧਾਲੀਵਾਲ ਜਦੋਂ ਸਹੁਰਿਆਂ ਨੂੰ ਜਾਂਦਾ।
जी दोस्तो गीत तो बाद एक बार फिर स्वागत करते हैं जी हरमीत सिंह चाना होरां दी फरमाइश ते गीत असीं सुन रहे सी अनमोल गगन दी आवाज दे विच ते प्रोग्राम दे विच वधदे आं हुण अगले सिलसिले वल ते अगला सिलसिला जिहड़ा जी ओह हैगा खबरां दा सो खबरां दे सिलसिले दे विच साडे नाल एडिलेड तों मिंटू बराड़ हुरी भी शिरकत कर चुके ने सो उन्हां नूं जी आयां कहिंदे आं जी बराड़ साहिब बहुत बहुत स्वागत सति श्री अकाल
ਸਤਿ ਸ੍ਰੀ ਅਕਾਲ ਅਮਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ ਆ
ਹਾਂਜੀ ਬਿਲਕੁਲ ਜੀ ਆਨੰਦ ਜਿਹੜਾ ਪੂਰਾ ਪੂਰਾ ਉਠਾਇਆ ਜਾ ਰਿਹਾ ਸਰੋਤਿਆਂ ਵੱਲੋਂ ਵੀ ਤੇ ਐਡੀਲੇਡ ਦੇ ਵਿਚ ਵੈਸੇ ਮੌਸਮ ਦੀ ਅਸੀਂ ਜਾਣਕਾਰੀ ਉਧਰ ਸਾਂਝੀ ਤਾਂ ਕਰਤੀ ਆ ਪਰ ਤੁਸੀਂ ਕਿਉਂਕਿ ਪ੍ਰੈਕਟੀਕਲੀ ਉੱਥੇ ਆਪ ਬੈਠੇ ਹੋਏ ਹੋ ਕਿੱਦਾਂ ਦਾ ਮੌਸਮ ਅੱਜ
ਦੇਖੋ ਅੱਜ ਕਾਫੀ ਦਿਨਾਂ ਬਾਅਦ ਧੁੱਪ ਦੇਖਣ ਨੂੰ ਮਿਲੀ ਆ ਫਿਲਹਾਲ ਧੁੱਪ ਹੈਗੀ ਪਰ ਇਹ ਨੀ ਕਿਹਾ ਜਾ ਸਕਦਾ ਵੀ ਅਸਮਾਨ ਸਾਫ਼ ਆ ਅਸਮਾਨ ਦੇ ਵਿਚ ਬੱਦਲ ਬਣੇ ਹੋਏ ਆ ਤੇ ਅਕਸੀ ਜਿਹੜਾ ਪਿਛਲੇ ਮਹੀਨਾ ਡੇਢ ਮਹੀਨੇ ਤੋਂ ਇਹ ਹਾਲਾਤ ਬਣੇ ਹੋਏ ਆ ਵੀ ਮੀਂਹ ਬਹੁਤ ਪੈ ਰਹੇ ਆ ਸੋ ਵੈਸੇ ਤਾਂ ਜੇ ਦੇਖਿਆ ਜਾਵੇ ਤਾਂ ਸਾਊਥ ਆਸਟ੍ਰੇਲੀਆ ਦੇ ਲਈ ਇਹ ਇਕ ਬਹੁਤ ਵੱਡਾ ਵਰਦਾਨ ਆ ਤੇ ਆਉਣ ਵਾਲੇ ਜਿਹੜੇ ਸਾਲ ਚ ਜਿਹੜੀ ਸਾਊਥ ਆਸਟ੍ਰੇਲੀਆ ਦੀ ਜਿਹੜੀ ਇਕਾਨਮੀ ਆ ਉਹ ਜਿਵੇਂ ਜਿਵੇਂ ਖੇਤੀ ਨਾਲ ਤੇ ਜਿਹੜੀ ਇਕ ਬਾਰਿਸ਼ ਨਾਲ ਜੁੜੀ ਹੁੰਦੀ ਆ ਉਹਦਾ ਬੈਨੀਫਿਟ ਹੋਣ ਵਾਲਾ ਇਹ ਤਾਂ ਗੱਲ ਕਲੀਅਰ ਆ ਤੇ ਪਰ ਅੱਜ ਦਿਨ ਸਾਫ਼ ਲੱਗਿਆ ਲੱਗਦਾ
ਜੀ ਤੁਸੀਂ ਜਿਵੇਂ ਬਾਰਿਸ਼ ਦੀ ਗੱਲ ਕੀਤੀ ਹੈ ਤੇ ਬਰਾੜ ਸਾਹਿਬ ਪਿਛਲੇ ਕੁਛ ਦਿਨਾਂ ਤੋਂ ਭਾਰਤ ਦੇ ਵਿਚ ਵੀ ਪੰਜਾਬ ਦੇ ਵਿਚ ਵੀ ਮੀਂਹ ਜਿਹੜੇ ਉਹ ਕਾਫੀ ਪੈ ਰਹੇ ਭਾਰਤ ਦੀ ਜੇ ਗੱਲ ਕਰੀਏ ਤਾਂ ਥੋੜੇ ਜੇ ਤਰਸਯੋਗ ਜੇ ਹਾਲਾਤ ਬਣ ਜਾਂਦੇ ਆ ਜਦੋਂ ਮੀਂਹ ਵਗੈਰਾ ਜਾਂ ਇੱਦਾਂ ਦੀ ਕੋਈ ਕਰੋਪੀ ਜਿਹੜੀ ਆ ਕਰੋਪੀ ਨਹੀਂ ਕਹੀ ਜਾ ਸਕਦੀ ਪਰ ਜਿਹੜਾ ਸਾਡਾ ਕੰਟਰੋਲ ਆ ਉਹ ਬਹੁਤ ਮਾੜਾ ਹਨਾ ਇਹਨਾਂ ਚੀਜ਼ਾਂ ਦੇ ਉੱਤੇ ਸੋ ਇਹ ਆਫ਼ਤ ਬਣ ਕੇ ਕਈ ਵਾਰ ਖੜ ਜਾਂਦੀਆਂ ਸੋ ਪਿੱਛੇ ਖਬਰ ਆ ਰਹੀ ਸੀ ਜੀ 25 ਕਿਲੋਮੀਟਰ ਦਾ ਜਾਮ ਜਿਹੜਾ ਗੁੜਗਾਓਂ ਤੇ ਦਿੱਲੀ ਦੇ ਵਿਚਕਾਰ ਲੱਗ ਗਿਆ ਮੀਂਹ ਦੇ ਪੈਣ ਦੇ ਨਾਲ ਸਿਰਫ ਸੋ 18 ਘੰਟੇ ਦਾ ਇਹ ਇੱਕ ਲੰਬਾ ਜਾਮ ਜਿਹੜਾ ਸੀ ਉਹ ਲੱਗਿਆ ਤੇ ਲੋਕ ਜਿਹੜੇ ਆ ਬਹੁਤ ਪਰੇਸ਼ਾਨ ਹੋਏ ਇਹਦੇ ਨਾਲ ਆਮ ਲੋਕਾਈ ਜਿਹੜੀ ਆ ਪਰੇਸ਼ਾਨ ਹੋਈ ਪਰ ਜਿਹੜੇ ਰਾਜਨੀਤੀਵਾਨ ਆ ਉਹਨਾਂ ਨੇ ਤਾਂ ਸਿਰਫ ਇੱਕ ਦੂਜੇ ਦੇ ਉੱਤੇ ਸਿਰਫ ਦਕੀਆਂ ਨੂੰ ਸੀ ਜਿਹੜੇ ਦੋਸ਼ ਆ ਉਹੀ ਘੜੇ ਆ ਪਰ ਇਹਦੇ ਨਾਲ ਕੰਟਰੋਲ ਜਿਹੜਾ ਆ ਉਹਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲੀਆ ਨਿਸ਼ਾਨ ਜਿਹੜੇ ਲੱਗ ਜਾਂਦੇ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਆ ਪਰ ਜੇ ਅਸੀਂ ਇੱਥੇ ਦੀ ਗੱਲ ਕਰੀਏ ਤਾਂ ਮੀਂਹ ਜਿਹੜਾ ਜਦੋਂ ਪੈਂਦਾ ਆ ਜ਼ਰੂਰਤ ਦੇ ਹਿਸਾਬ ਦੇ ਨਾਲ ਜ਼ਰੂਰੀ ਹੁੰਦਾ ਆ ਪਰ ਇੱਦਾਂ ਦੀ ਕੋਈ ਜਿਹੜੀ ਵੱਡੀ ਸਮੱਸਿਆ ਆ ਉਹਦਾ ਸਾਹਮਣਾ ਨਹੀਂ ਕਰਨਾ ਪੈਂਦਾ
ਦੇਖੋ ਅਮਰਦੀਪ ਜਿਹੜੀ ਦੋ ਤਿੰਨ ਚੀਜ਼ਾਂ ਹੁੰਦੀਆਂ ਕੁਦਰਤ ਆ ਜਿਹੜੀ ਉਹ ਕਿਸੇ ਪੈਮਾਨੇ ਚ ਨਹੀਂ ਆਉਂਦੀ ਪਹਿਲੀ ਗੱਲ ਤਾਂ ਇਹ ਦੇਖਣੀ ਪੈਂਦੀ ਆ ਕੁਦਰਤ ਜਦੋਂ ਵੀ ਕੋਈ ਵਰਤਾਰਾ ਕਰਦੀ ਆ ਨਾ ਉਹ ਆਮ ਲੋਕਾਂ ਦੀ ਸੋਚ ਆਮ ਸਰਕਾਰਾਂ ਦੀਆਂ ਸਕੀਮਾਂ ਜਾਂ ਉਹਨਾਂ ਚੀਜ਼ਾਂ ਤੋਂ ਕਿਤੇ ਬਾਹਰ ਦੇ ਵਰਤਾਰੇ ਹੁੰਦੇ ਆ ਸੋ ਸਾਡਾ ਜਿਹੜਾ ਅਸੀਂ ਛੋਟੇ ਪੱਧਰ ਦੀ ਗੱਲ ਨੂੰ ਕਰ ਸਕਦੇ ਹਾਂ ਵੱਡੇ ਪੱਧਰ ਦੇ ਕੁਦਰਤ ਦੇ ਵਰਤਾਰੇ ਤਾਂ ਸਾਨੂੰ ਪਾਸੇ ਛੱਡਣੇ ਪੈਣਗੇ ਕਿਉਂਕਿ ਉਹਨਾਂ ਨੂੰ ਤਾਂ ਜਾਪਾਨ ਵਰਗਾ ਆਧੁਨਿਕ ਮੁਲਕ ਨਹੀਂ ਰੋਕ ਸਕਿਆ ਤੇ ਜਾਪਾਨ ਦੇਖੋ ਪਿਛਲੇ ਕਹਿੰਦੇ ਉਹਦੇ ਹਰ ਰੋਜ਼ ਜਾਪਾਨ 6 ਦੇ ਕਰੀਬ ਕਹਿੰਦੇ ਭੂਕੰਪ ਆਉਂਦੇ ਆ ਕਿਤੇ ਨਾ ਕਿਤੇ ਤੇ ਸਾਰੀ ਸਾਲ ਸਦੀਆਂ ਸੈਂਕੜੇ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਤੇ ਉਹ ਆਪਦਾ ਸਟਰਕਚਰ ਉਹਨਾਂ ਨੇ ਮੁਲਕ ਦਾ ਇਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਤੋਂ ਬਚਿਆ ਜਾ ਸਕੇ ਪਰ ਫੇਰ ਵੀ ਤੁਸੀਂ ਦੇਖ ਦੋ ਹਰ ਸਾਲ ਜਾਂ 5-4 ਸਾਲਾਂ ਬਾਅਦ ਇੱਕ ਇਹੋ ਜਿਹੇ ਹਾਦਸੇ ਵਾਪਰਦੇ ਆ ਕੁਦਰਤ ਮੂਹਰੇ ਜਦੋਂ ਜਾਪਾਨ ਦੀ ਤਕਨੀਕ ਲਾਚਾਰ ਹੋਈ ਖੜੀ ਦਿਖਾਈ ਦਿੰਦੀ ਆ ਸੋ ਦੂਜੇ ਪਾਸੇ ਜਦੋਂ ਹੜਾਂ ਦੀ ਸਥਿਤੀ ਆਉਂਦੀ ਆ ਜਾਂ ਵੱਡੇ ਪੱਧਰ ਤੇ ਕੁਦਰਤ ਜਿਹੜੀ ਪੈਮਾਨਿਆਂ ਤੋਂ ਬਾਹਰ ਦੀ ਹੋ ਕੇ ਜੋ ਕੰਮ ਛੱਡਦੀ ਆ ਉਦੋਂ ਮੈਨੂੰ ਨਹੀਂ ਲੱਗਦਾ ਵੀ ਉਦੋਂ ਆਸਟ੍ਰੇਲੀਆ ਵੀ ਨਹੀਂ ਬਚਾ ਸਕਦਾ ਕੁਛ ਵੀ ਜੇ ਆਸਟ੍ਰੇਲੀਆ ਦਾ ਵੀ ਦੇਖੀਏ ਤਾਂ ਪਿਛਲੇ ਨਿਊ ਸਾਊਥ ਵੇਲਸ ਦੇ ਤੇ ਪਿਛਲੇ ਆਏ ਹੜਾਂ ਦੇ ਵਿੱਚ ਤੁਸੀਂ ਦੇਖੇ ਹੋਣਾ ਕਿਵੇਂ ਉਹ ਤਬਾਹੀ ਤੇ ਕਿਵੇਂ ਮੱਚੀ ਆ ਸੋ ਇਸ ਪੈਮਾਨੇ ਤੇ ਤਾਂ ਅਸੀਂ ਨਹੀਂ ਨਿੰਦ ਸਕਦੇ ਜਾਂ ਕਿਸੇ ਨੂੰ ਸਲਾਹ ਸਕਦੇ ਆਪਾਂ ਨਿੰਦ ਸਲਾਹ ਸਕਦੇ ਹਾਂ ਛੋਟੇ ਪੱਧਰ ਦੇ ਉੱਤੇ ਗੱਲ ਜਿਹੜਾ ਅਸੀਂ ਮੁੱਢਲੀਆਂ ਸਹੂਲਤਾਂ ਦੇ ਉੱਤੇ ਹੀ ਕਿਤੇ ਨਾ ਕਿਤੇ ਸਾਡੇ ਕੰਮ ਹੋਣਾ ਬਣਦਾ ਜੇ ਸਾਡੇ ਨਾ ਇੱਕ ਗੱਲ ਮਸ਼ਹੂਰ ਆ ਮੇਰੇ ਖੁਦ ਦੇ ਮੰਡੀ ਦੇ ਵਿੱਚ ਵੀ ਜੇ ਉੱਥੇ ਬੱਦਲ ਹੋ ਜਾਣ ਨਾ ਬੱਦਲ ਹਜੇ ਮੀਂਹ ਤਾਂ ਆਵੇ ਨਾ ਤੇ ਤਾਂ ਵੀ ਜਿਹੜੀ ਇੱਕ ਸੜਕ ਦੂਜੇ ਪਾਸੇ ਟੱਪਣ ਲਈ ਨਾ ਬੰਦੇ ਨੂੰ ਵਿੱਚ ਇੱਟਾਂ ਸਿੱਟ ਸਿੱਟ ਕੇ ਮੈਂ ਤਾਂ ਕਹਿਣਾ ਉਹਨਾਂ ਵੀ ਕਿਸ਼ਤੀ ਕਰਾਉਣੀ ਪੈਂਦੀ ਆ ਵੀ ਐਨੀ ਇੱਟਾਂ ਸਿੱਟ ਰੱਖੀਆਂ ਹੁੰਦੀਆਂ ਵਿੱਚ ਵਿੱਚ ਫਿਰ ਇੱਟਾਂ ਦੇ ਪੈਰ ਧਰ ਧਰ ਕੇ ਦੂਜੇ ਪਾਸੇ ਲੰਘਦਾ ਬੰਦਾ ਤੇ ਫਿਰ ਉਹ ਇੱਟਾਂ ਜਿਹੜੀਆਂ ਲੰਘਣ ਵਾਲੇ ਟ੍ਰੈਫਿਕ ਨੂੰ ਦੇਖ ਲਓ ਕੀ ਦਿੱਕਤ ਦਿੰਦੀਆਂ ਸੋ ਕਹਿਣ ਦਾ ਭਾਵ ਆ ਵੀ ਉੱਥੇ ਜਿਹੜੀ ਹਜੇ ਮੁੱਢਲੀਆਂ ਚੀਜ਼ਾਂ ਦੀ ਹੀ ਘਾਟ ਆ ਵੀ ਜਿਹੜੀ 5-10 ਉਂਗਲਾਂ ਮੀਂਹ ਪੈਣ ਨਾਲ ਹੀ ਜਿਹੜਾ ਉੱਥੋਂ ਦਾ ਸਿਸਟਮ ਹਿੱਲ ਕੇ ਰਹਿ ਜਾਂਦਾ ਇਹ ਵੱਡੀ ਗੱਲ ਆ ਸਾਨੂੰ ਵੱਡੇ ਪੈਮਾਨਿਆਂ ਨੂੰ ਤਾਂ ਅਸੀਂ ਚਲੋ ਜਿਹੜੇ ਹੜਾਂ ਦਾ ਆਉਣਾ ਉਹਨਾਂ ਦੇ ਤਾਂ ਅਸੀਂ ਰੋਕ ਨਹੀਂ ਸਕਦੇ ਉਹ ਚੀਜ਼ਾਂ ਤੱਕ ਕੁਦਰਤ ਦੇ ਕੁਦਰਤ ਨੂੰ ਮਿਲਿਆ ਨਹੀਂ ਜਾ ਸਕਦਾ ਸੋ ਉਹ ਤਾਂ ਇੱਕ ਅੱਡ ਚੀਜ਼ ਆ
ਜੀ ਬਿਲਕੁਲ ਜੀ, ਆਪਾਂ ਓਹੀ ਹੈ ਕਿ ਛੋਟੇ ਪੈਮਾਨੇ ਤੇ ਹੀ ਜਦੋਂ ਆਪਣੇ ਉੱਥੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀਂ ਹੁੰਦਾ, ਜਾਂ ਕਿਉਂਕਿ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਲੋੜੀਂਦਾ ਆ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਮੀਂਹ ਨਾ ਪੈਣ ਕਰਕੇ ਵੀ ਸਮੱਸਿਆਵਾਂ ਆਈਆਂ, ਸੋ ਹੁਣ ਜਿਹੜਾ ਮੀਂਹ ਆ ਉਹ ਜ਼ਰੂਰੀ ਸੀਗਾ, ਪਰ ਉਹਦੇ ਦੌਰਾਨ ਵੀ ਛੋਟੀਆਂ ਛੋਟੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਵੱਡੀਆਂ ਮੁਸ਼ਕਲਾਂ ਦਾ ਕਾਰਨ ਬਣ ਜਾਂਦੀਆਂ ਕਈ ਵਾਰ। ਸੋ ਖਬਰਾਂ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਪਹਿਲਾਂ ਲੈਂਦੇ ਆ ਜੀ ਅੱਜ ਦੇ ਅਖਬਾਰਾਂ ਦੀ ਖਾਸ ਸੁਰਖੀ ਬਣੀ ਆ ਕਿ ਨਰਸਿੰਘ ਨੂੰ ਕਲੀਨ ਚਿੱਟ ਜਿਹੜੀ ਆ ਮਿਲ ਗਈ ਆ, ਪਰ ਰੀਓ ਦਾ ਹੁਣ ਰਾਹ ਜਿਹੜਾ ਜੀ ਉਹ ਔਖਾ ਆ, ਤੇ ਨਾਡਾ ਨੇ ਕਿਹਾ ਕਿ ਜਾਣ ਬੁੱਝ ਕੇ ਨਰਸਿੰਘ ਨੇ ਨਹੀਂ ਤੋੜਿਆ ਡੋਪਿੰਗ ਨਿਯਮ। ਸੋ ਜੀ UWW ਤੇ ਰੀਓ ਕਮੇਟੀ ਤੋਂ ਹਰੀ ਝੰਡੀ ਮਿਲਣੀ ਅਜੇ ਬਾਕੀ ਆ।
ਦੇਖੋ ਅਮਰਦੀਪ, ਪਿਛਲੇ ਕਿਸੇ ਕਾਫੀ ਦਿਨਾਂ ਤੋਂ ਇਹ ਇੱਕ ਵੱਡੀ ਖਬਰ ਬਣ ਕੇ ਨਿਕਲੀ ਸੀ, ਤੇ ਇੱਕ ਇਨਸਾਨ ਦੀ ਮਿਹਨਤ ਦੇ ਉੱਤੇ ਪਾਣੀ ਫਿਰਦਾ ਵੀ ਦਿਖਾਈ ਦੇ ਰਿਹਾ ਸੀ, ਭਾਵੇਂ ਹਜੇ ਤੱਕ ਇਹ ਗੱਲ ਕਲੀਅਰ ਨਹੀਂ ਹੋਈ, ਕਿਉਂਕਿ ਨਾਡਾ ਤੇ ਬਾਡਾ ਦੋ ਸੰਸਥਾਵਾਂ ਇਹ, ਇੱਕ ਨੈਸ਼ਨਲ ਜਿਹੜੀ ਇੰਡੀਆ ਦੀ ਆ, ਨਾਡਾ ਜਿਹਨੂੰ ਕਹਿੰਦੇ ਆ ਵੀ ਨੈਸ਼ਨਲ ਡੋਪ ਟੈਸਟਿੰਗ ਦੀ ਆ, ਤੇ ਜਿਹੜੀ ਬਾਡਾ ਉਹ ਵਰਲਡ ਆਰਗੇਨਾਈਜੇਸ਼ਨ ਆ ਜਿਹੜੀ ਉਹ ਵਰਲਡ ਦੀ ਜਿਹੜੀ ਹੈਗੀ ਆ। ਸੋ ਨਾਡਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਜੀ, ਤੇ ਨਾਡਾ ਨੇ ਜਿਹੜਾ ਫੈਸਲੇ ਦਾ ਆਧਾਰ ਦਿੱਤਾ ਉਹ ਇਹ ਦਿੱਤਾ ਜੀ ਵੀ ਜੂਨ ਤੱਕ ਜਿੰਨੇ ਵੀ ਡੋਪਿੰਗ ਟੈਸਟ ਹੋਏ ਆ, ਜਿਹੜੇ ਰੁਟੀਨ ਦੇ ਵਿੱਚ ਡੋਪਿੰਗ ਟੈਸਟ ਹੋਏ ਆ, ਉਹ ਸਾਰੇ ਦੇ ਸਾਰਿਆਂ ਦੇ ਵਿੱਚ ਉਹ ਪਾਸ ਹੋਇਆ, ਕੋਈ ਵੀ ਡੋਪਿੰਗ ਉਹਦਾ ਫੇਲ ਨਹੀਂ ਹੋਇਆ। ਪਰ ਜੁਲਾਈ ਦੇ ਵਿੱਚ ਉਹਦੇ ਦੋ ਟੈਸਟ ਜਿਹੜੇ ਹੋਏ ਆ, ਉਹਨਾਂ ਦੇ ਵਿੱਚ ਜਿਹੜਾ ਪਹਿਲਾ ਟੈਸਟ ਆਇਆ ਉਹਦੇ ਵਿੱਚ ਉਹ ਪਾਬੰਦੀਸ਼ੁਦਾ ਦਵਾਈ ਦਾ ਜਿਹੜੀ ਮਾਤਰਾ ਹੋਇਆ ਉਦੋਂ ਇੱਕ ਹਫ਼ਤੇ ਬਾਅਦ ਉਹਦੇ ਵਿੱਚ ਉਹ ਘੱਟ ਕੇ 3% ਰਹਿ ਗਈ। ਸੋ ਇਹਦਾ ਜਿਹੜਾ ਮੂਲ ਆਧਾਰ ਰੱਖਿਆ ਮੰਨਿਆ ਗਿਆ ਵੀ ਜਿਹੜੇ ਜਦੋਂ ਵੀ ਕਿਸੇ ਦਾ ਟੈਸਟ ਕੀਤਾ ਜਾਂਦਾ ਨਾ, ਪਹਿਲਾ ਟੈਸਟ ਦੇ ਵਿੱਚ ਜੇ ਕੋਈ ਪੋਜ਼ਿਟਿਵ ਆ ਜੇ ਤਾਂ ਦੂਜਾ ਉਹਨੂੰ ਦੱਸਿਆ ਨਹੀਂ ਜਾਂਦਾ ਵੀ ਤੂੰ ਕਿੰਨੇ ਪਰਸੈਂਟ ਪੋਜ਼ਿਟਿਵ ਆ ਜਾਂ ਕਿਉਂ ਪੋਜ਼ਿਟਿਵ, ਤੇਰਾ ਦੂਜਾ ਟੈਸਟ ਆ ਜਿਹੜਾ ਉਹ ਰੁਟੀਨ ਚ ਹੀ ਲਿਆ ਜਾਂਦਾ, ਜਾਣੀ ਕਿ 3 ਟੈਸਟ ਲੈਂਦੇ ਆ ਰੁਟੀਨ ਦੇ ਵਿੱਚ, ਤੇ ਉਹ ਪਹਿਲੇ ਟੈਸਟ ਦੇ ਵਿੱਚ ਪੋਜ਼ਿਟਿਵ ਆਉਣ ਤੋਂ ਬਾਅਦ ਵੀ ਦੱਸਿਆ ਨਹੀਂ ਜਾਂਦਾ ਪਲੇਅਰ ਨੂੰ। ਉਹ ਕਹਿੰਦੇ ਵੀ ਜੇ ਪਹਿਲੇ ਚੋਂ 5% ਆਇਆ ਸੀ ਤੇ ਉਹਨੂੰ ਦੱਸਿਆ ਸੀ ਹੈ ਨਹੀਂ ਸੀ, ਤੇ ਜੇ ਦੂਜੇ ਚੋਂ ਵੱਧ ਕੇ 10% ਹੋ ਜਾਣਾ ਚਾਹੀਦਾ ਸੀ ਜੇ ਉਹ ਰੈਗੂਲਰ ਉਹ ਦਵਾਈ ਲੈਂਦਾ, ਤਾਂ ਇਹਦਾ ਮਤਲਬ ਉਹਨੂੰ ਇੱਕ ਵਾਰੀ ਹੀ ਦਵਾਈ ਦਿੱਤੀ ਗਈ, ਅਗਲੇ ਚੋਂ ਘੱਟ ਗਿਆ। ਇੱਕ ਵਾਰੀ ਦਵਾਈ ਦੇਣ ਨਾਲ ਕਹਿੰਦੇ ਸਾਨੂੰ ਨਹੀਂ ਲੱਗਦਾ ਵੀ ਕੋਈ ਓਲੰਪਿਕ ਦਾ ਮੈਡਲ ਇੱਕ ਦਵਾਈ ਨਾਲ ਜਿੱਤ ਸਕਦਾ ਗਾ। ਸੋ ਇਹ ਜਿਹੜਾ ਆਧਾਰ ਮੰਨ ਕੇ ਉਹਨੂੰ ਨਾਡਾ ਨੇ ਜਿਹੜਾ ਕਲੀਨ ਚਿੱਟ ਦੇ ਦਿੱਤੀ ਆ। ਪਰ ਇਸ ਦੌਰਾਨ ਸਾਰੇ ਘਟਨਾਕ੍ਰਮ ਦੌਰਾਨ ਜਿਹੜੀ ਰੀਓ ਓਲੰਪਿਕ ਦੇ ਕੋਲ ਸਾਡਾ ਇੱਕ ਨਵਾਂ ਨਾਂ ਪ੍ਰਵੀਨ ਦੇ ਨਾਂ ਦਾ ਜਿਹੜਾ ਮੁੰਡਾ ਹੋਰ ਖੇਡਣਾ ਸੀ ਉਹਦਾ ਨਾਂ ਚਲਾ ਗਿਆ ਸੀ, ਤੇ ਉਹ ਕਿਹਾ ਸੀ ਵੀ ਉਹਦਾ ਅਸੀਂ ਕਵਰਿੰਗ ਲਈ ਉਹਨੂੰ ਭੇਜਦੇ ਹਾਂ, ਭਾਵੇਂ ਉਹਨੂੰ ਉਸ ਨਾਂ ਨੂੰ ਵੀ ਅਜੇ ਮਨਜ਼ੂਰੀ ਨਹੀਂ ਮਿਲੀ ਸੀ, ਪਰ ਉਹ ਇੱਕ ਕਵਰਿੰਗ ਦੇ ਤੌਰ ਦੇ ਉੱਤੇ ਉਹਦਾ ਨਾਂ ਦੇ ਦਿੱਤਾ ਗਿਆ ਸੀ। ਹੁਣ ਦੂਰੀ ਸਮੱਸਿਆ ਇਹ ਬਣ ਗਈ ਵੀ ਇਧਰੋਂ ਨਾਡਾ ਨੇ ਕਲੀਨ ਚਿੱਟ ਦੇ ਦਿੱਤੀ ਆ, ਉਧਰ ਨਾਂ ਦੂਜਾ ਭੇਜ ਦਿੱਤਾ, ਪਰ ਹੁਣ ਕਹਿੰਦੇ ਆ ਵੀ ਅਸੀਂ ਜਿਹੜਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ ਤੇ ਵੀ ਨਰਸਿੰਘ ਹੀ ਜਾਊਗਾ ਉੱਥੇ, ਤੇ ਨਰਸਿੰਘ ਦੇ ਲਈ ਉਹਨਾਂ ਨੇ ਜਿਹੜੀ ਕਾਰਵਾਈ ਸੀ ਉਹ ਵੀ ਸ਼ੁਰੂ ਕਰ ਦਿੱਤੀ ਆ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਹੁਣ ਇੱਕ ਹੋਰ ਨੌਜਵਾਨ ਨੂੰ ਜਿਹੜਾ ਸਬਜ਼ ਬਾਗ ਦੇਖ ਗਿਆ ਸੀਗਾ ਓਲੰਪਿਕ ਦਾ, ਹੁਣ ਉਹਦਾ ਦਿਲ ਟੁੱਟੂ ਆ, ਤੇ ਦੂਜਾ ਹਜੇ ਕਲੀਅਰ ਕੱਟ ਨਹੀਂ ਹੈ ਵੀ ਭਾਈ ਇਹਨੂੰ ਵਰਲਡ ਆਰਗੇਨਾਈਜੇਸ਼ਨ ਆ ਜਿਹੜੀ ਉਹ ਕਲੀਨ ਚਿੱਟ ਦੇ ਦੂਗੀ ਖੇਡਣ ਲਈ, ਉਹ ਵੀ ਤਾਂ ਆਪਣੇ ਟੈਸਟਾਂ ਦੇ ਤਹਿਤ ਲੈ ਕੇ ਜਾਊਗੀ। ਜਦੋਂ ਹੁਣ ਗੱਲ ਹੀ ਦੁਨੀਆਂ ਭਰ ਦੇ ਨਿਊਜ਼ ਚ ਆ ਗਈ ਤਾਂ ਇਹ ਕਿਵੇਂ ਹੋ ਸਕਦਾ ਵੀ ਉਹਦਾ ਹੁਣ ਟੈਸਟ ਹੀ ਨਾ ਹੋਊਗਾ, ਤਾਂ ਟੈਸਟ ਹੁਣ ਉੱਥੇ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਵੀ ਟੈਸਟ ਦੇ ਥਰੂ ਜਾਣਾ ਪਊਗਾ। ਪਰ ਇਸ ਦੌਰਾਨ ਸੁਸ਼ੀਲ ਨੇ ਜਿਹੜੀ ਵਧਾਈ ਦਿੱਤੀ ਆ ਜੀ, ਜਿਹੜੇ ਜਿਹਦੀ ਥਾਂ ਤੇ ਪਹਿਲਾਂ ਸਭ ਤੋਂ ਪਹਿਲਾਂ ਰੌਲਾ ਪਿਆ ਸੀਗਾ ਸੁਸ਼ੀਲ ਦਾ, ਤੇ ਉਹ ਸੁਸ਼ੀਲ ਨੇ ਕਿਹਾ ਜੀ ਜਾਓ ਤੇ ਕਹਿੰਦਾ ਜਿੱਤ ਲੈ ਕੇ ਆਇਓ। ਸੋ ਦੇਖਦੇ ਹਾਂ ਜੀ ਹੁਣ ਜਿਹੜੀ ਸੁਸ਼ੀਲ ਦੀ ਵਧਾਈ ਦਿਲੋਂ ਆ ਜਾਂ ਉਹਨੇ ਵੀ ਇੱਕ ਜਿਹੜੀ ਆਪਦੀ ਕਾਮਯਾਬੀ ਨਾ ਮਿਲਣ ਤੋਂ ਬਾਅਦ ਇੱਕ ਟਵੀਟ ਕੀਤਾ, ਉਹਨੇ ਕਹਿੰਦੇ ਬਹੁਤ ਖੁਸ਼ੀ ਕੀ ਬਾਤ ਹੈ ਕਿ ਆਪਣਾ ਸਮਰਥਨ ਪਹਿਲੇ ਵੀ ਆ ਆਜ ਵੀ ਔਰ ਕੱਲ ਵੀ ਰਹੇਗਾ, ਉਹਨਾਂ ਨੇ ਇਹ ਜਿਹੜਾ ਕੱਲ ਟਵੀਟ ਕੀਤਾ। ਸੋ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਜੀ, ਹੁਣ ਮੈਨੂੰ ਲੱਗਦਾ ਪ੍ਰੈਸ਼ਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਰਸਿੰਘ ਦੇ ਵੱਧ ਗਿਆ, ਜੇ ਉਹ ਖੇਡੇਗਾ ਵੀ ਤਾਂ ਉਹ ਹੁਣ ਉਹਦੇ ਤੋਂ ਜਿੱਤ ਤੋਂ ਘੱਟ ਆਸ ਨਹੀਂ ਰੱਖੀ ਜਾ ਸਕਦੀ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਜਿਹੜਾ ਇੱਕ ਵਾਰ ਫੇਰ ਭਖ ਗਿਆ ਜੀ, ਤੇ ਇਹਦੇ ਬਾਰੇ ਚ ਸੁਖਦੇਵ ਸਿੰਘ ਪੌਰ ਹੋਰਾਂ ਨੇ ਵੀ ਗਿਆਨੀ ਗੁਰਬਚਨ ਸਿੰਘ ਤੋਂ 7 ਸਵਾਲ ਪੁੱਛੇ ਆ, ਤੇ ਡੇਰਾ ਮੁਖੀ ਸੰਬੰਧੀ ਹੁਕਮਨਾਮਾ ਜਾਰੀ ਤੇ ਰੱਦ ਕਰਨ ਦੀਆਂ ਕਾਪੀਆਂ ਜਿਹੜੀਆਂ ਉਹ ਵੀ ਦਿੱਤੀਆਂ ਗਈਆਂ ਜੀ।
ਦੇਖੋ ਸਮੀਕਰਨ ਬਹੁਤ ਤੇਜ਼ੀ ਨਾਲ ਬਦਲਦੇ ਆ ਹਰ ਚੀਜ਼ ਦੇ, ਇੱਕ ਦਿਨ ਕੁਛ ਹੁੰਦਾ ਦੂਜੇ ਦਿਨ ਕੁਛ ਹੁੰਦਾ, ਡੇਰਾ ਮੁਖੀ ਵਾਲਾ ਵਿਵਾਦ ਵਧਿਆ ਬਹੁਤ ਕੁਛ ਹੋਇਆ, ਫੇਰ ਉਹ ਠੰਡੇ ਵਸਤੇ ਚ ਪੈ ਗਿਆ, ਫੇਰ ਅਚਾਨਕ ਪਰਸੋਂ ਫੇਰ ਜਿਹੜੇ ਇੱਕ ਬਿਆਨ ਗਿਆਨੀ ਗੁਰਬਚਨ ਸਿੰਘ ਨੇ ਦੇ ਤਾ, ਪਹਿਲੀ ਗੱਲ ਤਾਂ ਉਹੀ ਸ਼ੰਕਾ ਦੇ ਘੇਰੇ ਚ, ਸ਼ੱਕ ਦੇ ਘੇਰੇ ਚ, ਕੀ ਲੋੜ ਪਈ ਸੀ ਉਹ ਬਿਆਨ ਦੇਣ ਦੀ, ਕਿਉਂ ਦਿੱਤਾ ਗਿਆ ਉਹ ਬਿਆਨ ਜਦੋਂ ਦੋ ਤਿੰਨ ਚਾਰ ਮਹੀਨੇ ਪਹਿਲਾਂ ਇਹ ਗੱਲ ਨਿਬੜ ਚੁੱਕੀ ਸੀ, ਤਾਂ ਹੁਣ ਦੂਰੀ ਵਾਰ ਇਹ ਗੱਲ ਕਹਿਣੀ ਵੀ ਮੈਂ ਤਾਂ ਕੁਛ ਮਾਫ਼ੀ ਦਿੱਤੀ ਨੀ ਸੀ, ਤਾਂ ਇਹ ਤਾਂ ਇੰਨੀ ਕੁ ਤਾਂ ਉਨ੍ਹਾਂ ਨੂੰ ਸਮਝ ਆਏਗੀ ਵੀ ਇਹ ਦੁਬਾਰੇ ਬਵਾਲ ਬਣੂਗਾ, ਕਿਉਂਕਿ ਹੁਣ ਤਾਂ ਸਬੂਤ ਸੀ ਹਰੇਕ ਬੰਦੇ ਕੋਲੇ, ਉਹ ਕਟਿੰਗਾਂ ਸੀ, ਅਖਬਾਰਾਂ ਦੀਆਂ ਖ਼ਬਰਾਂ ਸਨ, ਉਹ ਲੈਟਰ ਸਨ, ਲੈਟਰ ਹੈਡ ਦੇ ਉੱਤੇ ਲਿਖੇ ਹੋਏ ਤੇ ਇਸ਼ਤਿਹਾਰ ਲੱਗੇ ਹੋਏ ਸਨ ਅਖਬਾਰਾਂ ਦੇ। ਇਹ ਤਾਂ ਬੱਚੇ ਨੂੰ ਵੀ ਪਤਾ ਸੀ ਵੀ ਇਹ ਕੰਟਰੋਵਰਸੀ ਬਣੂਗੀ, ਇਹਦੇ ਜਿਹੜੇ ਦੂਜੇ ਲੋਕ ਆ ਖੜੇ ਹੋਣਗੇ। ਪਰ ਦੁੱਖ ਦੀ ਤਾਂ ਇਹ ਗੱਲ ਆਈ ਆ ਵੀ ਜਿਹੜੀ ਇੱਕੋ ਹੀ ਹੁਣ ਜੇ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਨੂੰ ਅੱਡ ਥੋੜਾ ਕੀਤਾ ਜਾ ਸਕਦਾ, ਸ਼੍ਰੋਮਣੀ ਕਮੇਟੀ ਜੇ ਜਥੇਦਾਰ ਮੱਕੜ ਆ ਭਾਵੇਂ ਉਹਦੇ ਤੇ, ਪਰ ਗਿਆਨੀ ਗੁਰਬਚਨ ਸਿੰਘ ਤੇ ਇਹ ਇੱਕੋ ਹੀ ਗਰੁੱਪ ਦੇ ਬੰਦੇ ਆ, ਇੱਕੋ ਗਰੁੱਪ ਬੰਨੇ ਸਰਕਾਰ ਬੰਨੀ ਹੋ ਕਹੀਏ ਜਾਂ ਬਾਦਲ ਬੰਨੀ ਹੋ ਕਹੀਏ, ਇਹ ਨਾਮਜ਼ਦ ਬੰਦੇ ਆ, ਤੇ ਉਹੀ ਸੁਖਦੇਵ ਸਿੰਘ ਭੌਰ ਆ ਜਿਹੜੇ ਕਿ ਜਨਰਲ ਸਕੱਤਰ ਆ। ਹੁਣ ਗਿਆਨੀ ਗੁਰਬਚਨ ਸਿੰਘ ਨੇ ਉਹਦਾ ਜਵਾਬ ਇਹ ਦਿੱਤਾ ਵੀ ਜਿਹੜਾ ਇਸ਼ਤਿਹਾਰ ਦੀ ਗੱਲ ਆਈ, ਪਹਿਲੀ ਗੱਲ ਤਾਂ 91 ਲੱਖ ਦਾ ਇਸ਼ਤਿਹਾਰ ਲਵਾਇਆ ਗਿਆ ਸੀਗਾ, ਹੁਣ ਇਹ ਗੱਲ ਤਾਂ ਕਲੀਅਰ ਹੋ ਗਈ। ਪਹਿਲਾਂ ਤਾਂ ਕਹਿੰਦੇ ਸੀ ਨਾ ਲੱਖਾਂ ਰੁਪਈਆਂ ਦੇ ਇਸ਼ਤਿਹਾਰ ਲਾਏ, ਪਰ ਹੁਣ ਜਦੋਂ ਬਰੀਕੀ ਚ ਜਾਂਦੇ ਆ ਤਾਂ ਕਲੀਅਰ ਕੱਟ ਹੋ ਗਿਆ ਵੀ 91 ਲੱਖ ਰੁਪਈਆ ਗੋਲਕ ਦੀ ਜਿਹੜੀ ਮਣੀ ਜਿਹਨੇ ਕਿ ਗੋਲਕ ਦੀ ਸੇਵਾ ਚ ਪਾਏ ਤੇ ਮੇਰੇ ਤੇਰੇ ਵਰਗਿਆਂ ਦੇ ਖੂਨ ਪਸੀਨੇ ਦੀ ਕਮਾਈ, ਉਹ ਇੱਕ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਦੇ ਉੱਤੇ ਲਾ ਦਿੱਤੀ ਗਈ ਵੀ ਲਓ ਜੀ ਕਹਿੰਦੇ ਸਾਡਾ ਉਹ ਲਾਓ ਸਪਸ਼ਟੀਕਰਨ ਦਿਓ ਜੀ ਵੀ ਅਸੀਂ ਕਿਵੇਂ ਮਾਫ਼ੀ ਮੰਗ ਰਹੇ ਹਾਂ ਜਾਂ ਮਾਫ਼ੀ ਮੰਗ ਰਹੇ ਹਾਂ ਸਾਡੇ ਤੋਂ ਤੇ ਕਿਵੇਂ ਅਸੀਂ ਮਾਫ਼ੀ ਦੇ ਰਹੇ ਹਾਂ। ਤਾਂ ਉਹ 91 ਲੱਖ ਦੀ ਜਿਹੜਾ ਉਹ ਚਰਚਾ ਛਿੜੀ ਆ, ਪਹਿਲੀ ਗੱਲ ਤਾਂ ਸਭ ਤੋਂ ਵੱਡਾ ਹੁਣ ਵਿਵਾਦ ਇਸ ਗੱਲ ਦੇ ਬਣੂਗਾ ਵੀ ਕੀ ਕਿਸੇ ਕੋਲੇ ਇੰਨੀ ਕੁ ਉਹ ਹੈ ਤਾਕਤ ਵੀ ਜਿਹੜਾ ਗੁਰੂ ਦੀ ਗੋਲਕ ਚੋਂ ਤੇ ਇਸ਼ਤਿਹਾਰਾਂ ਦੇ ਉੱਤੇ ਪੈਸੇ ਲਾਵੇ, ਤੇ ਉਹ ਇਸ਼ਤਿਹਾਰਾਂ ਦਾ ਕੀ ਫਾਇਦਾ ਹੋਣ ਜਾ ਰਿਹਾ, ਕਿਹੜੇ ਪਾਸੇ ਕਾਹਦੇ ਲਈ ਲਾਏ ਜਾ ਰਹੇ ਆ। ਸੋ ਇੱਕ ਤਾਂ ਇਹ ਮਸਲਾ ਬਣ ਗਿਆ, ਹੁਣ ਦੂਜੇ ਪਾਸੇ ਇਹ ਆ ਜਾਂਦੀ ਆ ਵੀ ਇਸ਼ਤਿਹਾਰ ਦਿੱਤਾ ਕਿਹਨੇ, ਤਾਂ ਇਸ਼ਤਿਹਾਰ ਛਪਿਆ ਸ਼੍ਰੋਮਣੀ ਕਮੇਟੀ ਦੇ ਨਾਮ ਹੇਠ, ਜੇ ਸ਼੍ਰੋਮਣੀ ਕਮੇਟੀ ਦੇ ਨਾਮ ਹੇਠ ਛਪਿਆ ਤਾਂ ਪ੍ਰਧਾਨ ਤੇ ਸੈਕਟਰੀ ਉਸ ਬਾਰੇ ਜਾਣਦੇ ਨਹੀਂ ਹੋ ਸਕਦੇ ਕੀ ਇਹ ਗੱਲ। ਸੋ ਇਹ ਵੀ ਇੱਕ ਮਸਲਾ ਬਣਦਾ। ਸੋ ਸੈਕਟਰੀ ਸੁਖਦੇਵ ਸਿੰਘ ਭੌਰ ਆ, ਫਿਰ ਸੁਖਦੇਵ ਸਿੰਘ ਭੌਰ ਨੇ ਇਹ 91 ਲੱਖ ਦਾ ਜਿਹੜਾ ਉਹ ਚੈੱਕ ਕਿਸੇ ਅਖਬਾਰਾਂ ਨੂੰ ਦਿੱਤਾ ਹੋਊ, ਤੇ ਅੱਜ ਉਹ ਇਸ ਚੀਜ਼ ਦੇ ਉੱਤੇ ਕਹਿ ਰਹੇ ਆ ਵੀ ਤੁਸੀਂ ਇਹ ਕਿਉਂ ਦਿੱਤਾ, ਕਾਹਤੋਂ ਦਿੱਤਾ। ਤੇ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਉਲਟਾ ਕਹਿ ਰਿਹਾ ਵੀ ਤੁਸੀਂ ਦੱਸੋ, ਇਹ ਤਾਂ ਸ਼੍ਰੋਮਣੀ ਕਮੇਟੀ ਨੇ ਦਿੱਤਾ। ਸੋ ਕਾਫੀ ਜਿਹੜਾ ਕਨਫਿਊਜ਼ਨ ਪੈਦਾ ਹੋ ਚੁੱਕਿਆ, ਤੇ ਕੁੱਲ ਮਿਲਾ ਕੇ ਜਿਹੜਾ ਮੈਨੂੰ ਇਸ ਗੱਲ ਦੇ ਉੱਤੇ ਦੁੱਖ ਲੱਗ ਰਿਹਾ ਜਾਂ ਜਿਹੜੀ ਆਮ ਬੰਦੇ ਨੂੰ ਦੁੱਖ ਲੱਗ ਰਿਹਾ, ਉਹ ਇਹ ਤਾਂ ਛੱਡੋ ਵੀ ਸਰਸੇ ਵਾਲਾ ਬਾਬਾ ਮਾਫ਼ ਕਰਤਾ ਨਹੀਂ ਕਰਤਾ, ਉਹ ਤਾਂ ਇੱਕ ਅੱਡ ਚੈਪਟਰ ਆ ਕੀ, ਉਹ ਤਾਂ ਇੱਕ ਕੇਸ ਹੀ, ਉਹ ਬੰਦਾ ਤਾਂ ਤਰਸ ਦੇ ਪਾਤਰ ਆ, ਮੈਂ ਤਾਂ ਉਹਨੂੰ ਤਰਸ ਕਰਨਾ ਚਾਹੁੰਦਾ ਉਹਦੇ ਤੇ, ਤਰਸ ਦੇ ਆਧਾਰ ਤੇ ਉਹਨੂੰ ਮਾਫ਼ ਕਰ ਦੇਣਾ ਚਾਹੀਦਾ, ਕਿਉਂਕਿ ਉਹ ਤਾਂ ਤਰਸ ਦੇ ਆਧਾਰ ਤੇ ਇਹ ਆ ਵੀ ਉਹ ਆਪਦਾ ਸੰਤੁਲਨ ਹੀ ਵਿਗਾੜ ਬੈਠਾ, ਜਦੋਂ ਉਹਦਾ ਸੰਤੁਲਨ ਹੀ ਨਹੀਂ ਹੈਗਾ ਸਹੀ, ਤਾਂ ਉਸ ਚੀਜ਼ ਦੇ ਉਹ ਤਰਸ ਦਾ ਪਾਤਰ ਹੀ ਆ। ਇੱਕ ਜਿਹੜੀ ਉਹ ਮਿਸ਼ਨ ਲੈ ਕੇ ਡੇਰਾ ਚੱਲਿਆ ਸੀ ਜਾਂ ਜਿਹੜੇ ਢੰਗ ਨਾਲ ਡੇਰੇ ਦੀ ਮਹਿਮਾ ਸ਼ੀਰੀ ਸੀ, ਉਸ ਤੋਂ ਕਿਤੇ ਕੂਹਾਂ ਦੂਰ ਹੋ ਕੇ ਤੇ ਇੱਕ ਹੋਰ ਹੀ ਬਚਕਾਂ ਨੇ ਹਰਕਤਾਂ ਵਾਲੇ ਪਾਸੇ ਚਲਾ ਗਿਆ। ਸੋ ਉਹ ਤਾਂ ਹੁਣ ਤਰਸ ਦੇ ਆਧਾਰ ਤੇ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ ਖੁੱਲਾ, ਉਹਨਾਂ ਦਾ ਆਪੇ ਰੱਬ ਰਾਖਾ। ਪਰ ਦੂਜੇ ਪਾਸੇ ਸਾਨੂੰ ਆਪਣਾ ਦੇਖਣਾ ਪੈਣਾ ਵੀ ਕਿਹੜੇ ਢੰਗ ਨਾਲ ਉੱਥੇ ਅਸੀਂ ਗੋਲਕ ਦੇ ਵਿੱਚ ਮਾਇਆ ਜਾਂਦੀ ਹੈ ਤੇ ਕਿਵੇਂ ਕਿਵੇਂ ਗੋਲਕਾਂ ਚ ਮਾਇਆ ਪਾਈ ਜਾਂਦੀ ਹੈ, ਤੇ ਉਹ ਮਾਇਆ ਨੂੰ ਫਿਰ ਇਹ ਜ਼ਰੂਰੀ ਹੈ ਵੀ ਅਖਬਾਰਾਂ ਚ ਇਸ਼ਤਿਹਾਰ ਲਾਉਣਾ, ਗੁਰਦੁਆਰੇ ਨੂੰ ਕਿਤੇ ਲੋੜ ਹੁੰਦੀ ਹੈ ਇਸ਼ਤਿਹਾਰ ਲਾਉਣ ਦੀ ਅਖਬਾਰ ਚ, ਜਾਂ ਅਖਬਾਰਾਂ ਨੂੰ ਗੁਰਦੁਆਰੇ ਤੋਂ ਪੈਸੇ ਲੈਣੇ ਚਾਹੀਦੇ ਆ। ਇੱਕ ਪਾਸੇ ਅਸੀਂ ਅਖਬਾਰਾਂ ਵਾਲੇ ਕਹਿਣੇ ਆ ਵੀ ਅਸੀਂ ਭਾਈ ਸਮਾਜ ਸੇਵਾ ਕਰਦੇ ਹਾਂ, ਅਸੀਂ ਮਾਂ ਬੋਲੀ ਲਈ ਕਰਦੇ ਹਾਂ, ਅਸੀਂ ਸਮਾਜ ਲਈ ਕਰਦੇ ਹਾਂ, ਤੇ ਕੀ ਹੁਣ ਸਾਡੇ ਕੋਲ ਅਸੀਂ ਰੇਡੀਓ ਚਲਾਉਣੇ ਆ, ਅਖਬਾਰ ਚਲਾਉਣੇ ਆ, ਸਾਡੇ ਕੋਲ ਗੁਰੂ ਘਰ ਦੀਆਂ ਜਿੰਨੀਆਂ ਵੀ ਮਰਜ਼ੀ ਇਨਫੋਰਮੇਸ਼ਨਾਂ ਆਉਣ, ਜਿੰਨੇ ਮਰਜ਼ੀ ਇਸ਼ਤਿਹਾਰ ਆਉਣ, ਅਸੀਂ ਪੇਜ ਦੇ ਇਸ਼ਤਿਹਾਰ ਗੁਰੂ ਘਰਾਂ ਦੇ ਲਾਉਣੇ ਆ। ਪਰ ਅੱਜ ਤੱਕ ਅਸੀਂ ਤਾਂ ਕਿਤੇ ਕਿਹਾ ਨੀ ਗੁਰੂ ਘਰ ਨੂੰ ਵੀ ਸਾਨੂੰ ਪੈਸੇ ਦਿਓ, ਜਾਂ ਪੈਸਿਆਂ ਬਾਰੇ ਸੋਚਿਆ ਵੀ ਨਹੀਂ। ਹਾਂ, ਹੋ ਸਕਦੇ ਆ ਥੋੜੇ ਬਹੁਤ ਹੈ ਇੱਥੇ ਵੀ, ਸਾਡੇ ਵੀ ਵਿਦੇਸ਼ਾਂ ਚ ਵੀ ਦੇਖਿਆ ਕੁਝ ਇੱਕ ਪੱਤਰਕਾਰ ਹੁੰਦੇ ਆ ਜਿਹੜੇ ਸਪਲੀਮੈਂਟ ਦੇ ਨਾਂ ਤੇ ਗੁਰੂ ਘਰਾਂ ਤੋਂ ਵੀ ਪੈਸੇ ਲੈਂਦੇ ਆ, ਉਹ ਇੱਕ ਅੱਡ ਚੈਪਟਰ ਆ, ਤੇ ਉਹ ਹੁਣ ਉਹ ਤਾਂ ਦੇਣ ਵਾਲਿਆਂ ਨੂੰ ਜਾਂ ਮੰਗਣ ਵਾਲੇ ਨੂੰ ਦੱਸਣਾ ਪੈਣਾ ਵੀ ਉਹ ਕਿਉਂ ਗੁਰੂ ਘਰ ਤੋਂ ਮੰਗਦੇ ਆ ਜਾਂ ਗੁਰੂ ਘਰ ਚੋਂ ਕਿਉਂ ਦਿੱਤੇ ਜਾਂਦੇ ਆ। ਸੋ ਇਹ ਇੱਕ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਵੀ ਗੁਰੂ ਦੀ ਗੋਲਕ ਦੇ ਪੈਸੇ ਇਸ਼ਤਿਹਾਰਾਂ ਦੇ ਉੱਤੇ ਲਾਏ ਗਏ। ਸੋ ਇਹ ਮਸਲਾ ਹੁਣ ਨਾ ਸਰਸਾ ਡੇਰਾ ਮੁਖੀ ਮਾਫ਼ੀ ਨੂੰ ਛੱਡ ਕੇ ਇਹ ਜਿਹੜੇ ਇਸ਼ਤਿਹਾਰਾਂ ਵਾਲੇ ਮਸਲੇ ਤੇ ਆਉਣਾ ਚਾਹੀਦਾ
ਜੀ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚਲੀਏ ਤਾਂ ਬਹੁਤ ਸਾਰੇ ਜਿਹੜੇ ਹਾਦਸੇ ਆ, ਸੜਕੀ ਹਾਦਸੇ ਵੀ ਵਾਪਰ ਰਹੇ ਆ, ਹਨਾ। ਕੁਛ ਜਿਹੜੇ ਆਪਣੇ ਉੱਥੇ ਸਮੱਸਿਆਵਾਂ ਆਉਂਦੀਆਂ ਆ ਕਿ ਜਿੱਥੇ ਫਾਟਕ ਤੇ ਜਿਹੜਾ ਕੰਟਰੋਲ ਨਹੀਂ ਹੁੰਦਾ, ਹਨਾ, ਤੇ ਉੱਥੇ ਸਿੱਧਾ ਹੀ ਜਿਹੜਾ ਲਾਂਘਾ ਆ ਉਹ ਹੁੰਦਾ, ਤੇ ਉਹਦੇ ਕਰਕੇ ਵੀ ਹਾਦਸੇ ਵਾਪਰਦੇ ਆ। ਸੋ ਇਹੋ ਜਿਹੇ ਹਾਦਸਿਆਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਆ ਉਹ ਹੁੰਦੀਆਂ, ਤੇ ਕੁਝ ਖਬਰਾਂ ਜਿਹੜੀਆਂ ਸੜਕੀ ਹਾਦਸਿਆਂ ਦੀਆਂ ਅੱਜ ਵੀ ਖਬਰਾਂ ਅਖਬਾਰਾਂ ਦਾ ਜਿਹੜਾ ਹਿੱਸਾ ਉਹ ਬਣੀਆਂ ਆ, ਜਿਹੜੀਆਂ ਕਿ ਕਾਫੀ ਦੁਖਦਾਈ ਆ। ਕੀ ਕਹਿਣਾ ਚਾਹੋ?
ਬਿਲਕੁਲ ਅਮਰਦੀਪ, ਪਹਿਲਾਂ ਤਾਂ ਰੇਲਵੇ ਫਾਟਕ ਦੀ ਜੇ ਅਸੀਂ ਗੱਲ ਕਰੀਏ ਤਾਂ ਮੈਂ ਕੱਲ ਪਰਸੋਂ ਨਾ ਕਿਸੇ ਦੀ ਪੋਸਟ ਮੈਨੂੰ ਆਈ ਸੀ ਸ਼ਾਇਦ ਵਟਸਐਪ ਤੇ, ਤਾਂ ਉਹਦੇ ਚ ਇੱਕ ਗੱਲ ਕਹੀ ਸੀ, ਕਹਿੰਦੇ ਇੰਡੀਆ ਦੇ ਵਿਚ ਨਾ ਜੇ ਬੰਦਾ ਫਾਟਕ ਬੰਦ ਹੁੰਦੇ ਦੇਖ ਕੇ, ਜੇ ਸਾਹਮਣੇ ਫਾਟਕ ਬੰਦ ਹੁੰਦਾ ਦੇਖਦੇ ਦੇਖਦੇ ਤੇ ਫਾਟਕ ਟੱਪ ਜੇ, ਤੇ ਉਹਦੀ ਟੱਪਣ ਤੋਂ ਬਾਅਦ ਜਿਹੜੀ ਮਾਨਸਿਕ ਅਵਸਥਾ ਪਤਾ ਕੀ ਹੁੰਦੀ ਆ, ਜਿਵੇਂ ਰਿਓ ਓਲੰਪਿਕ ਚ ਮੈਡਲ ਜਿੱਤ ਲਿਆ ਹੋਇਆ ਨੇ, ਵੀ ਮੈਂ ਤਾਂ ਪਹਿਲਾਂ ਫਾਟਕ ਡਿੱਗਣ ਤੋਂ ਪਹਿਲਾਂ ਟੱਪ ਗਿਆ ਤੇ ਸੋ ਜੇ ਜਾਂ ਮੈਂ ਤਾਂ ਓਲੰਪਿਕ ਮੈਡਲ ਜਿੱਤ ਲਿਆ। ਸੋ ਕਿਤੇ ਨਾ ਕਿਤੇ ਸਾਡੇ ਅੰਦਰ ਜਿਹੜੀ ਕਾਹਲ ਆਈ ਹੋਈ ਆ, ਤੇਜ਼ੀ ਆਈ ਹੋਈ ਆ, ਉਸ ਨੇ ਇਹ ਹਾਦਸੇ ਵਾਪਰਨ ਦੇ ਜਿਹੜੇ ਉਹ ਜਿੰਮੇਵਾਰ ਆ। ਜੇ ਹੁਣ ਬੰਦਾ ਰਹਿਤ ਫਾਟਕ ਆ ਜਿਹੜੇ, ਉਹਨਾਂ ਦੀ ਵੀ ਇੱਕ ਦਿਨ ਗਿਣਤੀ ਵੀ ਆਈ ਸੀ ਉਹਨਾਂ ਫਾਟਕਾਂ ਦੇ ਉੱਤੇ, ਜੇ ਤੁਸੀਂ ਆਪਣੀ ਜਾਨ ਲਈ ਆਪਦੇ ਲਈ ਇੱਕ ਸੈਕਿੰਡ ਰੋਕ ਕੇ ਤੇ ਦੇਖ ਨਹੀਂ ਸਕਦੇ ਤਾਂ ਤੁਸੀਂ ਦੱਸੋ ਫਿਰ ਦੂਜੇ ਦੇ ਲਈ ਕੀ ਕਰ ਸਕਦੇ ਹੋ? ਤੁਸੀਂ ਆਪਦਾ ਘਰ ਪਰਿਵਾਰ ਸਮਾਜ ਲਈ ਕੀ ਕਰ ਸਕਦੇ ਹੋ? ਤੁਸੀਂ ਆਪਣੇ ਲਈ, ਤੁਹਾਡੇ ਕੋਲ ਇੱਕ ਸੈਕਿੰਡ ਸਿਰਫ ਇੱਕ ਬ੍ਰੇਕ ਲਾਉਣਾ ਹੁੰਦਾ, ਅਸੀਂ ਉਹ ਨਹੀਂ ਰੁਕ ਸਕਦੇ। ਹੁਣ ਵਿਦੇਸ਼ ਦੇ ਫਾਟਕ ਤੁਸੀਂ ਦੇਖੇ ਹੋਣੇ ਆ, ਭਾਵੇਂ ਥੋੜੇ ਟਾਈਮ ਲਈ ਬੰਦ ਹੁੰਦੇ ਆ, ਪਰ ਤੁਸੀਂ ਦੇਖਿਆ ਵੀ ਉਹ ਬੰਦ ਦੇ ਵਿੱਚ ਦੀ ਵੀ ਲੰਘਿਆ ਜਾ ਸਕਦਾ ਜੇ ਤੁਸੀਂ ਲੰਘਣਾ ਚਾਹੁੰਦੇ ਆ ਤੇ, ਪਰ ਨਹੀਂ ਕੋਈ ਲੰਘਦਾ, ਕੋਈ ਇੱਕ ਬੰਦਾ ਵੀ ਨਹੀਂ ਲੰਘੂਗਾ ਉੱਥੇ, ਖੜ ਜਾਣਗੇ ਥਾਂ ਦੇ ਉੱਤੇ, ਪੈਦਲ ਵੀ ਨਹੀਂ ਲੰਘਦਾ। ਤੇ ਇਹ ਸਾਡੇ ਤੁਸੀਂ ਦੇਖੋ ਵੀ ਕਿਵੇਂ ਰਿਕਸ਼ਿਆਂ ਨੂੰ ਅੱਗੋਂ ਚੱਕ ਲੈਣਗੇ, ਸਕੂਟਰ ਟੇਢੇ ਪਾ ਲੈਣਗੇ, ਤੇ ਉਹ ਉਹੀ ਆ ਜੀ ਇੱਕ ਕਿਸੇ ਕਹਿੰਦੇ ਅੰਗਰੇਜ਼ ਨੇ, ਉਹ ਵੀ ਇੱਕ ਚੁਟਕਲਾ ਹੀ ਸਮਝ ਲਓ, ਅੰਗਰੇਜ਼ ਨੇ ਕਹਿੰਦਾ ਆ ਕੇ ਆਖਿਆ ਸੀ, ਕਹਿੰਦਾ ਵੀ ਇੰਡੀਆ ਦੇ ਵਿੱਚ ਨਾ ਲੋਕ ਇੰਨੀ ਕੋਸ਼ਿਸ਼ ਕਰਦੇ ਆ ਟ੍ਰੇਨ ਥੱਲੇ ਆਉਣ ਦੀ, ਉਹ ਤਾਂ ਕਹਿੰਦੇ ਟ੍ਰੇਨ ਹੀ ਚੰਗੀ ਆ, ਵੀ ਉਹ ਪਤਾ ਨਹੀਂ ਉਹਨਾਂ ਰੱਬ ਹੀ ਰੱਖਾ ਵੀ ਉਹ ਥੱਲੇ ਨਹੀਂ ਆਉਂਦੇ। ਉਹ ਆਦੇ ਕਿਉਂ? ਕਹਿੰਦਾ ਜੀ ਫਾਟਕ ਬੰਦ ਦੇ ਜਾਂ ਟ੍ਰੇਨ ਸਾਹਮਣੇ ਆਉਣ ਤੱਕ ਉਹਦੇ ਮੂਹਰ ਦੇ ਟੱਪਣੋਂ ਨਹੀਂ ਹਟਦੇ, ਉਹਨਾਂ ਬੰਨੀ ਕੋਈ ਕਸਰ ਨਹੀਂ ਹੁੰਦੀ ਨੂੰ ਦੋਸ਼ੀ, ਰੇਲਵੇ ਡਿਪਾਰਟਮੈਂਟ ਨੂੰ ਦੋਸ਼ੀ ਜਾਂ ਇਹਨਾਂ ਚੀਜ਼ਾਂ ਨੂੰ ਦੋਸ਼ੀ ਕਰਦਾਣੀ ਜਾਂਦੇ ਆ, ਪਰ ਸਾਡੇ ਕੋਲੇ ਇਹ ਟਾਈਮ ਨਹੀਂ ਹੈਗਾ ਵੀ ਅਸੀਂ ਇੱਕ ਸੈਕਿੰਡ ਲਈ ਪੈਰ ਮੜ ਲਈਏ। ਹੁਣ ਇੱਥੇ ਆਸਟ੍ਰੇਲੀਆ ਦਾ ਰੂਲ ਤੁਸੀਂ ਦੇਖਿਆ ਹੋਣਾ ਵੀ ਗਿਵ ਅਵੇ ਲਿਖਿਆ, ਤਾਂ ਗਿਵ ਵੇ ਆ ਤਾਂ ਤੁਸੀਂ ਦੇਖੋ ਉੱਥੇ ਤੁਸੀਂ ਦੇਖ ਕੇ ਲੰਘ ਸਕਦੇ ਹੋ, ਜੇ ਸਟੋਪ ਸਾਈਨ ਲੱਗਿਆ ਤਾਂ ਤੁਹਾਨੂੰ ਮਿਨੀਮਮ 3 ਸੈਕਿੰਡ ਲਈ ਰੁਕਣਾ ਪੈਣਾ, ਜਿਹੜਾ ਇਹ ਆਸਟ੍ਰੇਲੀਆ ਦਾ ਰੂਲ ਆ। ਸੋ 3 ਸੈਕਿੰਡ ਲਈ ਜੇ ਅਸੀਂ ਪੈਰ ਮੜ ਲਾਂਗੇ ਤਾਂ ਕੋਈ ਸਾਨੂੰ ਫਰਕ ਨਹੀਂ ਪੈਂਦਾ, ਪਰ ਅਸੀਂ ਉਹ ਵੀ ਤਕਰੀਬਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਗਿਵੇ ਵਾਂਗੂ ਟੱਪ ਜਾਈਏ, ਪਰ ਕੁਛ ਦੋਸਤੋ ਕਈ ਵਾਰੀ 1 ਸੈਕਿੰਡ ਜਾਂ 2 ਸੈਕਿੰਡ ਦੀਆਂ ਜਿਹੜੀਆਂ ਗਲਤੀਆਂ ਇਹ ਜੀਵਨ ਲੈ ਕੇ ਬਹਿ ਜਾਂਦੀਆਂ। ਕੋਸ਼ਿਸ਼ ਕਰੋ ਅਸੀਂ ਇੱਥੇ ਤਾਂ ਫੋਲੋ ਕਰੀਏ ਕਰੀਏ, ਸਾਨੂੰ ਇੰਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਲਈ ਅਵੇਅਰਨੈਸ ਆਪਣੇ ਆਲੇ ਦੁਆਲੇ ਲਈ ਦੇਣੀ ਚਾਹੀਦੀ ਆ, ਕਿਉਂਕਿ ਇਹ ਹਾਦਸਾ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦਾ, ਇਸ ਹਾਦਸੇ ਚ ਕਦੇ ਸਾਡਾ ਪਿਆਰਾ ਵੀ ਜਾ ਸਕਦਾ, ਸੋ ਕਿਉਂ ਨਾ ਅਸੀਂ ਇਹਨੂੰ ਅਵੇਅਰ ਕਰੀਏ
ਜੀ। ਤੇ ਬਰਾੜ ਸਾਹਿਬ, ਗੁਜਰਾਤ ਦੇ ਮੁੱਖ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਜੀ, ਤੇ ਫੇਸਬੁੱਕ ਤੇ ਉਹਨਾਂ ਨੇ ਅਹੁਦਾ ਛੱਡਣ ਦੀ ਪਹਿਲਾਂ ਪੇਸ਼ਕਸ਼ ਕੀਤੀ, ਤੇ ਗੁਜਰਾਤ ਚੋਣ ਤੋਂ ਪਹਿਲਾਂ ਲੀਡਰਸ਼ਿਪ ਵੀ ਕਹਿੰਦੇ ਤਬਦੀਲੀ ਚਾਹੁੰਦੀ ਸੀ ਇੱਦਾਂ ਦੀ।
ਹਾਂਜੀ ਬਿਲਕੁਲ, ਜਿਹੜੇ ਆਨੰਦੀ ਬੇਨ ਪਟੇਲ ਜਿਹੜੇ ਕਿ ਪਹਿਲਾਂ ਮੋਦੀ ਸਰਕਾਰ ਦੇ ਵਿੱਚ ਮੰਤਰੀ ਹੁੰਦੇ ਸਨ, ਤੇ ਜਦੋਂ ਮੋਦੀ ਹੋਰਾਂ ਨੇ ਛੱਡਿਆ ਗੁਜਰਾਤ ਤਾਂ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਦੀ ਜਿਹੜੀ ਇਹ ਕੁਰਸੀ ਮਿਲੀ ਸੀ, ਤਾਂ ਇਸ ਕੁਰਸੀ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜੀ ਪਰਫਾਰਮੈਂਸ ਸੀ ਉਹ ਗੁਜਰਾਤ ਜਾਂ ਕਹਿ ਸਕਦੇ ਅਮਿਤ ਸ਼ਾਹ ਨੂੰ ਖੁਸ਼ ਕਰਨ ਵਾਲੀ ਨਹੀਂ ਸੀ, ਕੁਝ ਇੱਕ ਪਟੇਲ ਮਸਲੇ ਹੋਏ, ਤਾਂ ਹੁਣ ਪਾਰਟੀ ਦਾ ਪ੍ਰੈਸ਼ਰ ਉਹਨਾਂ ਦੇ ਉੱਤੇ ਪਿਆ ਹੋਇਆ ਸੀ, ਤਾਂ ਇੱਕ ਜਿਹੜੀ ਪਾਲਿਸੀ ਭਾਜਪਾ ਨੇ ਹੋਰ ਅਪਣਾਈ ਹੋਈ ਆ, 75 ਸਾਲਾ ਪਾਲਿਸੀ ਜਿਹਨੂੰ ਕਹਿੰਦੇ ਆ, ਉਹ ਪਾਲਿਸੀ ਦੇ ਤਹਿਤ ਇਹ ਕਿਹਾ ਜੀ ਵੀ ਜਿਹੜਾ ਵੀ ਲੀਡਰ ਆ ਜਾਂ ਸਿਆਸਤਦਾਨ 75 ਸਾਲ ਤੋਂ ਉੱਤੇ ਹੋ ਗਿਆ ਤੇ ਉਹ ਜਿਹੜਾ ਵੱਡਾ ਅਹੁਦਾ ਜਾਂ ਵੱਡੀ ਕੁਰਸੀ ਜ਼ਿੰਮੇਵਾਰੀ ਵਾਲੀ ਕੁਰਸੀ ਉਹ ਤਿਆਗ ਦੇ, ਕਿਉਂਕਿ ਉਹ ਸਰੀਰਕ ਤੌਰ ਤੇ ਉਹਦੇ ਕਾਬਲ ਨਹੀਂ। ਤਾਂ ਆਨੰਦੀ ਬੇਨ ਨੇ ਵੀ ਆਪਣੀ ਜਿਹੜੀ ਟਵੀਟ ਜਾਂ ਫੇਸਬੁੱਕ ਦੇ ਉੱਤੇ ਲਿਖਿਆ, ਉਹਨੇ ਕਿਹਾ ਜੀ ਵੀ ਮੈਂ 2 ਮਹੀਨਿਆਂ ਨੂੰ 75 ਸਾਲ ਦੀ ਹੋ ਜਾਣਾ, ਸੋ ਇਸ ਕਰਕੇ ਬਿਹਤਰ ਆ ਵੀ ਮੈਂ ਹੁਣੇ ਅਹੁਦਾ ਤਿਆਗ ਦਿਆਂ। ਤਾਂ ਉਹਨਾਂ ਨੇ ਇਹ ਕਹਿ ਕੇ ਅਹੁਦਾ ਤਿਆਗਿਆ, ਪਰ ਇਹਦੇ ਅੰਦਰਲੀਆਂ ਜਿਹੜੀਆਂ ਗੱਲਾਂ ਉਹ ਇਹ ਹੈ ਜੀ ਵੀ ਗੁਜਰਾਤ ਦੇ ਵਿੱਚ ਜਿਹੜੀ ਲੀਡਰਸ਼ਿਪ ਖੁਸ਼ ਨਹੀਂ ਸੀ ਉਹਨਾਂ ਤੋਂ, ਤੇ ਗੁਜਰਾਤ ਦੇ ਵਿੱਚ ਇਲੈਕਸ਼ਨਾਂ ਨੂੰ ਬਹੁਤ ਜ਼ਿਆਦਾ, ਯੂਪੀ ਤੋਂ ਬਾਅਦ ਜਿਹੜੀਆਂ ਗੁਜਰਾਤ ਚ ਇਲੈਕਸ਼ਨ ਹੋਣੇ ਆ, ਤੇ ਉਹਨਾਂ ਦੇ ਉੱਤੇ ਸਾਰੇ ਦੁਨੀਆਂ ਦੀ ਜਿਹੜੀ ਅੱਖ ਰਹਿਣੀ ਆ, ਕਿਉਂਕਿ ਮੋਦੀ ਜੇ ਆਪਦੇ ਏਰੀਏ ਚੋਂ ਹਾਰਦੇ ਆ ਜਾਂ ਉਹਨਾਂ ਦੀ ਲੀਡ ਘਟਦੀ ਆ ਆਪਦੇ ਸਟੇਟ ਤੋਂ, ਤਾਂ ਉਹਨਾਂ ਦੇ ਉੱਤੇ ਇਸ ਚੀਜ਼ ਦਾ ਸਿੱਧਾ ਅਸਰ ਆਉਣਾ। ਸੋ ਇਸ ਕਰਕੇ ਉਹਨਾਂ ਨੇ ਦੇਖਿਆ ਵੀ ਕੋਈ ਨਾ ਕੋਈ ਇੱਕ ਤਾਂ ਯੂਥ ਨੂੰ ਕਮਾਂਡ ਦਿੱਤੀ ਜਾਵੇ, ਦੂਜਾ ਜਿਹੜੇ ਹੁਣ ਤੱਕ ਕੁਝ ਇੱਕ ਜਿਹੜੇ ਧੱਕੇ ਹੋਏ ਆ ਕੁਝ ਖਾਸ ਕਰਕੇ ਕੁਝ ਪਟੇਲ ਬਰਾਦਰੀ ਨਾਲ ਜਾਂ ਹੋਰ ਬਰਾਦਰੀਆਂ ਨਾਲ, ਤਾਂ ਉਹਨੂੰ ਇੱਥੋਂ ਤੱਕ ਕਲੀਨ ਚਿੱਟ ਦੇ ਦਿੱਤੀ ਜਾਵੇ, ਉਹਨਾਂ ਚੋਂ ਬਾਹਰ ਨਿਕਲ ਜਾਵੇ। ਸੋ ਇਹ ਕਈ ਪੱਤੇ ਉਹਨਾਂ ਨੇ ਜਿਹੜੇ ਇਕੱਠੇ ਚੱਲੇ ਆ, ਇਸ ਘਟਨਾਕ੍ਰਮ ਦੌਰਾਨ। ਪਰ ਆਨੰਦ ਦੀ ਬੇਨ ਆ ਜਿਹੜੀ ਉਹ ਵੀ ਤੁਸੀਂ ਇਹ ਨਾ ਸਮਝੋ ਵੀ ਹੁਣ ਮੁੱਖ ਮੰਤਰੀ ਤੋਂ ਲਾਤੀ ਤਾਂ ਉਹਦੀ ਪਾਵਰ ਘਟ ਗਈ ਆ, ਉਹ ਉਹਨੂੰ ਵੀ ਪਹਿਲਾਂ ਅੰਦਰ ਖਾਤੇ ਜਿਹੜੀ ਸੀਟ ਅਲਾਟ ਕਰ ਦਿੱਤੀ ਗਈ ਹੈ ਜੀ ਰਾਜਪਾਲ ਦੀ। ਸੋ ਤੁਸੀਂ ਹੈਰਾਨ ਨਾ ਹੋਇਓ, ਮੇਰੀ ਅੱਜ ਗੱਲ ਨੋਟ ਕਰ ਲਿਓ, 3 ਮਹੀਨਿਆਂ ਦੇ ਵਿੱਚ ਉਹ ਕਿਸੇ ਨਾ ਕਿਸੇ ਸਟੇਟ ਦੇ ਰਾਜਪਾਲ ਬਣ ਕੇ ਬੈਠ ਜਾਣਗੇ
ਜੀ। ਤੇ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਇੱਕ ਵਾਰ ਫੇਰ ਵਿਵਾਦਾਂ ਚ ਘਿਰੇ ਆ ਜੀ। ਜੋੜੇ ਪਾ ਕੇ ਭੱਠੀਆਂ ਦੀ ਸੇਵਾ ਆਰੰਭ ਕਰਾਉਣ ਦੇ ਜਿਹੜਾ ਦੋਸ਼ ਆ ਉਹਨਾਂ ਨੂੰ ਲੱਗਿਆ ਕਿ ਜੋੜੇ ਪਾ ਕੇ ਉਹਨਾਂ ਨੇ ਸੇਵਾ ਦੀ ਜਿਹੜੀ ਆਰੰਭਤਾ ਆ ਉਹ ਕੀਤੀ ਆ। ਸੋ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਜਿਹੜਾ ਖਿਆਲ ਆ ਉਹ ਨਹੀਂ ਰਿਹਾ ਤੇ ਪਰ ਮਰਿਆਦਾ ਭੰਗ ਦਾ ਜਿਹੜਾ ਮੁੱਦਾ ਆ ਉਠਾਇਆ ਜਾਵੇਗਾ, ਭਾਈ ਵਡਾਲਾ ਨੇ ਕਿਹਾ ਆ ਤੇ ਨਾਲ ਹੀ ਨਾਲ ਮੱਕੜ ਸਾਹਿਬ ਨੇ ਵੀ ਕਿਹਾ ਜੀ। ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਮਾਮਲੇ ਦੀ ਅਸੀਂ ਜਾਂਚ ਕਰਵਾਵਾਂਗੇ।
ਦੇਖੋ ਜੀ ਹਰਚਰਨ ਸਿੰਘ ਜਦੋਂ ਦੇ ਇਸ ਚੀਜ਼ ਚ ਆਏ ਆ ਉਦੋਂ ਤੋਂ ਲੈ ਕੇ ਅੱਜ ਤੱਕ ਇਨ੍ਹਾਂ ਦੇ ਕਈ ਵਿਵਾਦਾਂ ਚੋਂ ਘਿਰੇ ਆ। ਇੱਥੋਂ ਤੱਕ ਵੀ ਲੋਕਾਂ ਨੇ ਇਨ੍ਹਾਂ ਦੇ RSS ਨਾਲ ਲਿੰਕ ਤੱਕ ਵੀ ਦੀਆਂ ਫੋਟੋਆਂ ਵੀ ਸ਼ੋਅ ਕੀਤੀਆਂ ਹੋਈਆਂ ਤੇ ਇਨ੍ਹਾਂ ਦਾ ਜਿਹੜਾ ਪਹਿਲਾਂ ਦਾ ਸਰੂਪ ਸੀ ਜਿਹੜਾ ਉਹ ਵੀ ਬਹੁਤ ਚਰਚਾ ਚ ਰਿਹਾ। ਸੋ ਇਹ ਸਾਰੀਆਂ ਗੱਲਾਂ ਲਈ ਜਦੋਂ ਪਹਿਲੀ ਗੱਲ ਤਾਂ ਇਹੀ ਆ ਜਾਂਦੀ ਹੈ ਵੀ ਜੇ ਕੋਈ ਕੰਟਰੋਵਰਸ਼ਲ ਬੰਦਾ ਤੁਸੀਂ ਉਸ ਬੰਦੇ ਨੂੰ ਸਾਹਮਣੇ ਕਿਉਂ ਲੈ ਕੇ ਆਉਣੇ ਹੋ। ਬਹੁਤ ਸਾਰੇ ਇਹੋ ਜਿਹੇ ਲੋਕ ਪਏ ਆ ਸਾਫ਼ ਸਵੱਛ ਜਿਹੜੀ ਅਕਸ ਦੇ ਮਾਲਕ ਪਏ ਆ ਜਿਹੜੀ ਕਿ ਉਹ ਸੇਵਾ ਨਿਭਾ ਸਕਦੇ ਆ। ਪਰ ਚਲੋ ਜੀ ਆਪਣੇ ਜਿਹੜੀਆਂ ਰਿਓੜੀਆਂ ਆਪਣਿਆਂ ਨੂੰ ਵੰਡੀਆਂ ਜਾਂਦੀਆਂ ਤੇ ਉਹ ਵੀ ਇਨ੍ਹਾਂ ਦੇ ਖਾਸ ਹੋਣੇ ਤਾਂ ਵੰਡੀਆਂ ਗਈਆਂ ਤੇ ਹੁਣ ਜਿਹੜੀ ਇਹ ਗਲਤੀ ਹੋਈ ਆ ਉਹਨਾਂ ਨੇ ਕੋਈ ਕਿਤੇ ਜਿਹੜਾ ਫੋਟੋ ਦੇ ਵਿੱਚ ਵੀ ਦਿਖਾਇਆ ਗਿਆ ਵੀ ਕਿਤੇ ਕੋਈ ਭੱਠੀਆਂ ਦੀ ਸ਼ੁਰੂਆਤ ਕਰਨ ਲੱਗੇ ਸਾਰੀ ਸੰਗਤ ਨੰਗੇ ਪੈਰੀ ਖੜੀ ਆ ਤੇ ਉਹਨਾਂ ਦੇ ਜਿਹੜੇ ਸ਼ੂ ਪਾਏ ਹੋਏ ਆ। ਸੋ ਇਸ ਲਈ ਹੁਣ ਉਹਨਾਂ ਨੇ ਵੈਸੇ ਤਾਂ ਸਿੱਧੇ ਤੌਰ ਤੇ ਮਾਫ਼ੀ ਮੰਗ ਲਈ ਆ, ਕਹਿੰਦੇ ਜੀ ਮੈਨੂੰ ਧਿਆਨ ਹੀ ਨਹੀਂ ਰਿਹਾ ਵੀ ਮੈਂ ਉੱਥੇ ਸ਼ੂ ਪਾ ਕੇ ਨਹੀਂ ਜਾ ਸਕਦਾ ਸੀ ਉਸ ਏਰੀਏ ਚ। ਤੇ ਹੋ ਸਕਦਾ ਕਈ ਵਾਰੀ ਇਹੋ ਜਿਹਾ ਮਾਹੌਲ ਵੀ ਹੁੰਦਾ ਵੀ ਉਹ ਏਰੀਆ ਜਿੱਥੇ ਕੋਈ ਪ੍ਰਕਾਸ਼ ਨਹੀਂ ਹੋਇਆ ਹੋਵੇ, ਵੈਸੇ ਉਂਝ ਏਰੀਆ ਹੋਵੇ ਤੇ ਉੱਥੇ ਜੋੜੇ ਪਾ ਕੇ ਜਾਇਆ ਬੜਿਆ ਹੋਣਾ। ਪਰ ਕੁੱਲ ਮਿਲਾ ਕੇ ਇਸ ਨੂੰ ਵੱਡਾ ਮਸਲਾ ਬਣਾਉਣ ਦੀ ਥਾਂ ਤੇ ਨਾ ਜਿਹੜੀ ਇੱਕ ਨਿੱਕੀ ਜਿਹੀ ਮਸਲੇ ਨੂੰ ਕੱਲ ਨੂੰ ਇਸ ਗੱਲ ਪਿੱਛੇ ਨਾਰੇ ਮਜ਼ਾਰੇ ਜਾਂ ਹੋਣ ਦੀ ਥਾਂ ਤੇ ਸਭ ਤੋਂ ਵਧੀਆ ਚਾਹੀਦਾ ਜੀ ਇਹ ਜੇ ਮਾਮਲੇ ਤੇ ਜੇ ਹੁਣ ਜਿਹੜੇ ਬੰਦੇ ਤੇ ਕੰਟਰੋਵਰਸੀ ਉਹਨੂੰ ਪਾਸੇ ਕਰ ਦਿੱਤਾ ਜਾਵੇ, ਲਾਂਭੇ ਕਰ ਦਿੱਤਾ ਜਾਵੇ ਤੇ ਗੱਲ ਨਿਬੜ ਜੇ ਬਸ
ਜੀ। ਤੇ ਬਰਾੜ ਸਾਹਿਬ ਅਗਲੀਆਂ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਖਬਰ ਆ ਰਹੀ ਹੈ ਜੀ ਕਿ ਬਾਲੀ ਦੇ ਵਿੱਚ ਜਿਵੇਂ ਕਿ ਜਵਾਲਾਮੁਖੀ ਜਿਹੜਾ ਆ ਜੀ ਉਹ ਫਟਿਆ ਹੋਇਆ, ਉਹਦੇ ਨਾਲ ਕਾਫੀ ਜ਼ਿਆਦਾ ਧੂੰਏ ਵਾਲੇ ਜਿਹੜੇ ਬੱਦਲ ਆ ਉਹ ਆਸੇ ਪਾਸੇ ਬਿਖਰੇ ਪਏ ਆ। ਸੋ ਉਹਦੇ ਕਾਰਨ ਜਿਹੜੀਆਂ ਆਸਟ੍ਰੇਲੀਆ ਤੋਂ ਬਾਲੀ ਜਾਣ ਵਾਲੀਆਂ ਜਾਂ ਬਾਲੀ ਤੋਂ ਆਸਟ੍ਰੇਲੀਆ ਆਉਣ ਵਾਲੀਆਂ ਕਾਫੀ ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਕਰ ਦਿੱਤੀਆਂ ਗਈਆਂ। ਸੋ ਫਲਾਈਟਸ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਜਿਹੜੀ ਆ ਉਹ ਕੀਤੀ ਗਈ ਆ। ਟਾਈਗਰ ਏਅਰ, ਵਰਜਿਨ, ਜੈੱਟ ਸਟਾਰ ਤੇ ਏਅਰ ਏਸ਼ੀਆ ਜਿਹੜੇ ਇਹਨਾਂ ਨੇ ਆਪਣੀਆਂ ਜਿਹੜੀਆਂ ਸਾਰੀਆਂ ਹੀ ਫਲਾਈਟਸ ਲਗਭਗ ਬਾਲੀ ਦੀਆਂ ਜਿਹੜੀਆਂ ਉਹ ਕੈਂਸਲ ਕਰ ਦਿੱਤੀਆਂ ਆ।
ਦੇਖੋ ਜੀ ਪਹਿਲਾਂ ਵੀ ਉਦੋਂ ਪਿਛਲੇ ਸਾਲ ਵੀ ਕਾਫੀ ਵੱਡਾ ਜਿਹੜਾ ਜਵਾਲਾਮੁਖੀ ਫਟਿਆ ਸੀ ਤੇ ਬਹੁਤ ਸਾਰੇ ਯੂਰਪ ਦੇ ਵਿੱਚ ਵੀ ਇਹ ਬੰਦ ਰਿਹਾ ਸੀ। ਪਰ ਮੈਨੂੰ ਲੱਗਦਾ ਵੀ ਇਸ ਨਾਲ ਬਾਲੀ ਦੇ ਉੱਤੇ ਬਹੁਤ ਵੱਡਾ ਅਸਰ ਪਏਗਾ ਕਿਉਂਕਿ ਉਹ ਇੱਕ ਟੂਰਿਸਟ ਪਲੇਸ ਆ ਤੇ ਉੱਥੇ ਜਿੰਨੇ ਟੂਰਿਸਟ ਜਾਂਦੇ ਆ ਉਹਨਾਂ ਨਾਲ ਹੀ ਉਹਨਾਂ ਦੀ ਜਿਹੜੀ ਅਰਥ ਵਿਵਸਥਾ ਚੱਲਦੀ ਆ। ਪਰ ਕੋਈ ਨਾ ਜੀ ਹੁਣ ਮੈਨੂੰ ਲੱਗਦਾ ਨੀ ਵੀ ਇੰਨਾ ਛੁੱਟੀਆਂ ਦਾ ਵੀ ਟਾਈਮ ਨੀ ਹੈ ਤੇ ਵੀ ਇੰਨਾ ਰਸ਼ ਵਾਲੀ ਕੋਈ ਉੱਥੇ ਗੱਲ ਨੀ ਹੋਣੀ ਤੇ ਛੇਤੀ ਇਹ ਕਲੀਅਰ ਹੋ ਜਾਣਾ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਜਾਂਦੇ ਜਾਂਦੇ ਤੁਸੀਂ ਕੋਈ ਹੋਰ ਖਬਰ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਜਾਂ?
ਦੇਖੋ ਜੀ ਖਬਰਾਂ ਤਾਂ ਕਹਿੰਦੇ ਨੀ ਹੁੰਦੇ ਬਹੁਤ ਜ਼ਿਆਦਾ ਸਾਂਝੀਆਂ ਕਰਨ ਵਾਲੀਆਂ, ਜੇ ਲੱਗੇ ਰਹੇ ਤਾਂ ਸਾਰਾ ਦਿਨ ਲੱਗੇ ਰਹਾਂਗੇ। ਪਰ ਆਪਾਂ ਖਬਰਾਂ ਤੋਂ ਬਾਹਰ ਦੀ ਵੀ ਇੱਕ ਦੁਨੀਆ ਹੈ ਤੇ ਉਸ ਦੁਨੀਆ ਨੂੰ ਵੀ ਆਪਾਂ ਨੂੰ ਜ਼ਰੂਰ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ। ਖਾਸ ਕਰਕੇ ਨਾ ਮੈਂ ਸੈਂਸਸ ਦੀ ਗੱਲ ਜ਼ਰੂਰ ਫੇਰ ਕਰਨੀ ਚਾਹੂੰਗਾ। ਵੈਸੇ ਤਾਂ ਬਹੁਤ ਸਾਰੇ ਸੱਜਣ ਮਿੱਤਰ ਬੜੀ ਅਵੇਅਰਨੈਸ ਫੈਲਾ ਰਹੇ ਆ। ਮੇਰੇ ਯਾਦ ਆ ਵੀ 2011 ਚ ਜਦੋਂ ਸੈਂਸਸ ਹੋਇਆ ਸੀ ਤੇ ਅਸੀਂ 2-4 ਥਾਂ ਦੇ ਉੱਤੇ ਕੋਸ਼ਿਸ਼ ਕੀਤੀ, ਇੱਕ ਰੌਣਕ ਮੇਲਾ ਨਾਂ ਦਾ ਇੱਥੇ ਫੰਕਸ਼ਨ ਕਰਾਇਆ ਸੀ, ਉੱਥੇ ਸਟੇਜ ਤੇ ਬੋਲਿਆ ਹੋਰ ਕਿਹਾ, ਤੇ ਉਦੋਂ ਲੋਕਾਂ ਨੂੰ ਸਮਝ ਚ ਨਹੀਂ ਆਈ ਸੀ ਇਹ ਗੱਲ ਵੀ ਕੀ ਸਿਸਟਮ ਆ, ਕਿਉਂ ਆ, ਕਾਹਤੋਂ ਆ, ਕਿਉਂਕਿ ਉਦੋਂ ਇੰਨਾ ਪਸਾਰਾ ਨਹੀਂ ਸੀ। ਪਰ ਹੁਣ ਜਿੰਨਾ ਕੁ ਪਸਾਰਾ ਹੋ ਚੁੱਕਿਆ ਤਾਂ ਉਸ ਦਾ ਜਿਹੜਾ ਹੁਣ ਜ਼ਰੂਰੀ ਹੋ ਗਿਆ ਵੀ ਅਸੀਂ ਉਸ ਪਸਾਰੇ ਦਾ ਫਾਇਦਾ ਉਠਾਈਏ ਤੇ ਉਸ ਦੇ ਉੱਤੇ ਅਸਰ ਕਰੀਏ, ਅਮਲ ਕਰੀਏ। ਤਾਂ ਉਹ ਹੁਣ ਸੈਂਸਸ ਦੇ ਵਿੱਚ ਦੇਖੋ ਹਰ ਦੂਜੀ ਤੀਜੀ ਪੋਸਟ ਸਾਡੇ ਸੱਜਣ ਮਿੱਤਰ ਪਾ ਰਹੇ ਆ ਤੇ ਉਹਨਾਂ ਦਾ ਫਰਜ਼ ਵੀ ਬਣਦਾ। ਕੋਸ਼ਿਸ਼ ਕਰੋ ਜੀ ਵੱਧ ਤੋਂ ਵੱਧ ਇਹ ਪੋਸਟਾਂ ਸ਼ੇਅਰ ਕਰੋ ਜਿਹਦੇ ਚ ਇਹ ਆ ਵੀ 9 ਅਗਸਤ ਦੀ ਰਾਤ ਨੂੰ ਜਿਹੜੀ ਸੈਂਸਸ ਆ ਜਿਹੜੀ ਉਹ ਕੰਪਲੀਟ ਹੋਣੀ ਆ। ਇਹਦਾ ਜਿਹੜਾ ਸਿਸਟਮ ਇਹੀ ਹੁੰਦਾ ਜੀ ਵੀ ਹਰ ਘਰੇ ਹੁਣ ਤੁਹਾਡੇ ਘਰੇ ਇੱਕ ਪੇਪਰ ਪਹੁੰਚਣ ਲੱਗ ਜਾਣਗੇ ਜਿਹੜੇ ਤੁਸੀਂ ਫਿੱਲ ਕਰਨੇ ਆ ਪੇਪਰ, ਤੇ ਉਹ ਬੜੇ ਹੀ ਸੁਖਾਲੇ ਆ ਜੀ ਪੇਪਰ ਫਿੱਲ ਕਰਨੇ, ਤੇ ਉਹਦੇ ਚ ਤੁਹਾਨੂੰ ਨਾਲ ਹੀ ਲਿਫਾਫਾ ਆਊਗਾ, ਉਹ ਲਿਫਾਫੇ ਨਾਲ ਹੀ ਤੁਸੀਂ ਫਿਰ ਪੋਸਟ ਕਰ ਦੇਣੇ ਆ ਤੇ ਜਾਂ ਤੁਸੀਂ ਆਨਲਾਈਨ ਵੀ ਜਿਹੜਾ ਉਹਨਾਂ ਦੇ ਵਿੱਚ ਕੋਡ ਹੋਏਗਾ ਇੱਕ ਪੇਪਰਾਂ ਦੇ ਵਿੱਚ, ਉਹ ਕੋਡ ਦੇ ਜ਼ਰੀਏ ਤੁਸੀਂ ਇਹਨਾਂ ਦੀ ਆਨਲਾਈਨ ਸਾਈਟ ਦੇ ਵਿੱਚ ਸਭ ਤੋਂ ਉਦੋਂ ਵੀ ਸਿਖਾਲਾ ਵੀ ਉੱਥੇ ਜਾ ਕੇ ਤੁਸੀਂ ਭਰ ਸਕਦੇ ਹੋ। ਉਹਦੇ 'ਚ ਜਿਹੜੀ ਧਿਆਨ ਰੱਖਣ ਵਾਲੀਆਂ ਗੱਲਾਂ ਇਹ ਆ ਜੀ ਵੀ ਪਹਿਲੀ ਗੱਲ ਤਾਂ ਇਹ ਆ ਵੀ ਗਿਣਤੀ ਸਹੀ ਹੋਵੇ, ਤੇ ਗਿਣਤੀ ਸਹੀ ਹੋਵੇ ਦੇ ਲਈ ਤੁਸੀਂ ਕੀ ਕਰਨਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀ 9 ਅਗਸਤ ਵਾਲੇ ਦਿਨ ਰਾਤ ਨੂੰ ਤੁਹਾਡੇ ਘਰੇ ਉਸ ਟਾਈਮ ਕਿੰਨੇ ਜਾਣੇ ਸਨ, ਐਕਚੁਅਲ ਗਿਣਤੀ ਕੀ ਸੀਗੀ, ਚਾਹੇ ਤੁਹਾਡੇ ਘਰੇ ਕੋਈ ਗੈਸਟ ਆਇਆ ਸੀ, ਚਾਹੇ ਤੁਹਾਡੇ ਘਰੇ ਮਾਂ ਪਿਓ ਸੀ, ਜਾਂ ਇੰਡੀਆ ਤੋਂ ਆਏ ਹੋਏ ਗੈਸਟ ਸਨ, ਜਾਂ ਕੋਈ ਸਟੂਡੈਂਟ ਸੀ, ਪੱਕਾ ਕੱਚਾ ਡਜ਼ਨਟ ਮੈਟਰ। ਇਹ ਚੀਜ਼ਾਂ ਧਿਆਨ ਚ ਰੱਖ ਕੇ ਵੀ ਤੁਸੀਂ ਕੰਪਲੀਟ ਜਿਹੜੀ ਇਨਫੋਰਮੇਸ਼ਨ ਉਹਦੇ ਚ ਦੇਣੀ ਆ, ਫੇਰ ਜਾ ਕੇ ਉਹ ਗਿਣਤੀ ਸਹੀ ਹੁੰਦੀ ਆ, ਕਿਉਂਕਿ ਉਹ ਕ੍ਰੋਸ ਚੈੱਕ ਹੁੰਦੀ ਆ ਵੀ ਕਿੱਥੋਂ ਕੌਣ ਕਿਵੇਂ ਕਿੱਥੇ ਸੀ ਉਸ ਟਾਈਮ। ਤੇ ਦੂਜੀ ਜਿਹੜੀ ਉਹਦੇ ਚ ਧਿਆਨ ਰੱਖਣ ਵਾਲੀ ਗੱਲ ਹੁੰਦੀ ਆ ਵੀ ਆਪਣੇ ਬਾਰੇ ਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਗੱਲਬਾਤ ਦੱਸਣੀ ਆ, ਜਿਹੜੀ ਉੱਥੇ ਕਾਲਮ ਦੇ ਵਿੱਚ ਲਿਖਿਆ ਉਹਦੇ ਚ ਸਭ ਤੋਂ ਵੱਡੀ ਗਲਤੀ ਕੀਤੀ ਜਾਂਦੀ ਆ ਜਿੱਥੇ ਮਾਂ ਬੋਲੀ ਲਿਖੀ ਜਾਂਦੀ ਆ ਵੀ ਤੁਹਾਡੀ ਤੁਸੀਂ ਦੇ ਘਰ ਦੇ ਵਿੱਚ ਜਿਹੜੀ ਲੈਂਗੁਏਜ ਕਿਹੜੀ ਬੋਲੀ ਜਾਂਦੀ ਆ, ਤਾਂ ਉੱਥੇ ਕੀ ਆ ਉੱਥੇ ਪੰਜਾਬੀ ਹਲੇ ਹੈ ਨਹੀਂ, ਤੇ ਇਸ ਕਰਕੇ ਸਾਡੇ ਲੋਕਾਂ ਨੂੰ ਪਤਾ ਨਹੀਂ ਲੱਗਦਾ। ਪਰ ਨਹੀਂ ਤੁਸੀਂ ਅਦਰਸ ਦੱਬ ਕੇ ਤੇ ਪੰਜਾਬੀ ਅਦਰਸ ਦੇ ਉੱਤੇ ਟਿਕ ਕਰਕੇ ਪੰਜਾਬੀ ਲਿਖ ਸਕਦੇ ਹੋ। ਤਾਂ ਦੂਜੀ ਉਸ ਤੋਂ ਬਾਅਦ ਉਹਦੇ ਚ ਹੁੰਦਾ ਧਰਮ ਦੇ ਮਾਮਲੇ ਦੇ ਵਿੱਚ, ਮੈਂ ਇੱਥੇ ਪੰਜਾਬੀ ਦੀ ਇੱਕ ਉਦਾਹਰਣ ਦੇ ਰਿਹਾ ਪਰ ਸਾਰਿਆਂ ਲਈ ਨਹੀਂ, ਜਿਹਦੀ ਮਾਂ ਭਾਸ਼ਾ ਹਿੰਦੀ ਆ ਉਰਦੂ ਆ ਉਹ ਸਾਰੇ ਜੀ ਆਪੋ ਆਪਣੀ ਭਾਸ਼ਾ ਲਿਖੋ ਜ਼ਰੂਰ ਕਿ ਤਾਂ ਕਿ ਸੱਚ ਸਾਹਮਣੇ ਆਵੇ ਤੇ ਸਹੀ ਅੰਕੜੇ ਸਾਹਮਣੇ ਆਉਣ। ਤਾਂ ਦੂਜੀ ਉਹਦੇ ਚ ਹੁੰਦਾ ਜੀ ਧਰਮ ਦੇ ਮਾਮਲੇ ਦੇ ਵਿੱਚ ਤੁਹਾਡਾ ਤੁਸੀਂ ਕਿਹੜੇ ਧਰਮ ਨੂੰ ਫੋਲੋ ਕਰਦੇ ਆ, ਉਹ ਚ ਜਿਵੇਂ ਤੁਸੀਂ ਕੌਣ ਹੋ, ਸਿੱਖ ਹੋ, ਤੁਸੀਂ ਫੋਲੋ ਸਿੱਖਇਜ਼ਮ ਨੂੰ ਕਰਦੇ ਹੋ। ਸੋ ਇੱਦਾਂ ਤੁਹਾਨੂੰ ਉਹ ਕਾਲਮ ਆ ਜੀ, ਉਹ ਬਹੁਤ ਸਾਰੇ ਤੁਹਾਨੂੰ ਨਾ ਐਗਜ਼ਾਮਪਲ ਦੇ ਤੌਰ ਤੇ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਫਾਰਮ ਘੁੰਮਦੇ ਦਿਖਾਈ ਦੇ ਰਹਿਣਗੇ, ਬਹੁਤ ਸਾਰੀਆਂ ਵੀਡੀਓ ਦਿਖਾਈ ਦੇ ਦੇਣਗੀਆਂ ਸੈਂਸਸ ਦੇ ਮਾਮਲੇ ਚ। ਸੋ ਪਲੀਜ਼ ਉਹ ਦੇਖੋ ਤੇ ਇਹ ਅੰਕੜੇ ਜ਼ਰੂਰ ਸਹੀ ਭਰਿਓ। ਕਈ ਵਾਰੀ ਅਸੀਂ ਸਟੇਟਸ ਸਿੰਬਲ ਦੇ ਨਾਂ ਦੇ ਉੱਤੇ ਵੀ ਖੜੀ ਅਸੀਂ ਪੰਜਾਬੀ ਲਿਖ ਦਾਂਗੇ ਤਾਂ ਸਾਨੂੰ ਲੋਕਾਂ ਨੇ ਐਂ ਕਹਿਣਾ ਵੀ ਇਹਨਾਂ ਨੂੰ ਤਾਂ ਇਹ ਜੜ ਲੋਕ ਆ, ਪੁਰਾਣੇ ਲੋਕ ਆ, ਇਹਨਾਂ ਨੂੰ ਅਕਲ ਨਹੀਂ ਹੋਣੀ। ਤਾਂ ਇਹ ਇਹ ਕਦੇ ਵੀ ਇਹ ਚੀਜ਼ ਨਹੀਂ ਹੁੰਦੀ। ਇੰਨਾ ਕੁ ਧਿਆਨ ਰੱਖੋ, ਜਿਹੜਾ ਬੰਦਾ ਆਪਣੀ ਮਾਂ ਬੋਲੀ ਨੂੰ ਛੋਟਾ ਕਰਕੇ ਜਾਣਦਾ ਨਾ, ਜਿਹੜਾ ਆਪਣੀ ਮਾਂ ਬੋਲੀ ਦੇ ਬੋਲਣ ਚ ਜਾਂ ਇਸ ਚੀਜ਼ ਚ ਬੇਇੱਜ਼ਤੀ ਚੰਗਾ ਨਹੀਂ ਹੋਊਗਾ। ਉਹ ਪਤਾ ਕਿ ਕਈ ਵਾਰੀ ਬੰਦਾ ਇੰਨਾ ਕੁ ਸੋਚ ਲੈਂਦਾ ਮੇਰਾ ਹਸ਼ਰ ਕੀ ਮਾਰਗਾ, ਮੈਂ ਅੰਗਰੇਜ਼ੀ ਬੋਲਦਾ, ਮੈਂ ਬਹੁਤ ਬੈਂਕ ਚ ਜੋਬ ਕਰ ਰਿਹਾ, ਮੈਂ ਘਰ ਲੈ ਲਿਆ, ਮੈਂ ਬਾਹਰ ਲੈ ਲਿਆ, ਮੈਂ ਇੱਦਾਂ ਕਰਤਾ। ਇਹ ਜਿਹੀਆਂ ਧਾਰਨਾ ਮੈਨੂੰ ਕਿਸੇ ਬੰਦੇ ਨੇ ਦਿੱਤੀਆਂ, ਪਰ ਜਦੋਂ 4-10 ਸਾਲਾਂ ਬਾਅਦ ਤੁਸੀਂ ਉਹਦਾ ਦੇਖੋਗੇ ਹਸ਼ਰ, ਉਹਦਾ ਹਸ਼ਰ ਇਹ ਮਾੜਾ ਹੋਊ ਵੀ ਉਹ ਆਪਦੇ ਬੱਚੇ ਗਵਾ ਲੂਆ, ਉਹਦੇ ਬੱਚੇ ਆਪਦੀ ਮਾਂ ਬੋਲੀ ਨਾਲ ਟੁੱਟ ਜਾਣਗੇ, ਉਹਦੇ ਬੱਚੇ ਫਿਰ ਉਹਦਾ ਜੀ ਕਰੂ ਵੀ ਮੇਰੇ ਬੱਚੇ ਪਿੰਡ ਜਾਣ, ਉਹ ਪਿੰਡ ਜਾਣ ਦਾ ਕਦੇ ਮੂੰਹ ਵੀ ਨਹੀਂ ਕਰਨਾ ਉਹਨਾਂ ਨੇ ਪੰਜਾਬੀ ਬੋਲਣ ਦਾ ਮੂੰਹ ਨਹੀਂ ਕਰਨਾ, ਉਹਨਾਂ ਨੇ ਹੌਲੀ ਹੌਲੀ ਧਰਮ ਵੀ ਛੱਡ ਦੇਣਾ। ਸੋ ਇਹ 10-20 ਸਾਲਾਂ ਚ ਅਸਰ ਜਾਂਦੇ ਇਹਨਾਂ ਲੋਕਾਂ ਦੇ, ਜਿਹੜੇ ਲੋਕ ਕਹਿੰਦੇ ਆ ਸਟੇਟਸ ਸਿੰਬਲ ਦੇ ਨਾਂ ਤੇ ਪੰਜਾਬੀ ਜੜ ਲੋਕਾਂ ਦੀ ਭਾਸ਼ਾ। ਮੈਨੂੰ ਅੰਗਰੇਜ਼ੀ ਕੋਈ ਐਡੀ ਮਾੜੀ ਨਹੀਂ ਹੈ, ਮੈਂ ਬੋਲ ਸਕਦਾ, ਮੈਂ ਵੀ 6-6.5 ਬੈਂਡ ਲੈ ਲਏ ਸੀ, ਮੈਂ ਸਾਰਾ ਕੁਝ ਲਿਆ ਸੀ, ਪਰ ਮੈਂ ਅੱਜ ਤੱਕ ਕਦੇ ਦਾਵਾ ਨਹੀਂ ਕੀਤਾ ਵੀ ਮੈਨੂੰ ਅੰਗਰੇਜ਼ੀ ਆਉਂਦੀ ਆ। ਮੈਂ ਤਾਂ ਹਰ ਥਾਂ ਦੇ ਉੱਤੇ ਸਿੱਧਾ ਰੇਡੀਓ ਤੇ ਵੀ ਕਹਿਣਾ ਵੀ ਭਰਾਵੋ ਅੰਗਰੇਜ਼ੀ ਚ ਮੈਸੇਜ ਨਾ ਕਰਿਆ ਕਰੋ, ਮੈਨੂੰ ਨਹੀਂ ਆਉਂਦਾ। ਦੱਸੋ ਮੇਰੀ ਕਿਹੜੀ ਛਾਪ ਲੈ ਗਈ ਇਸ ਨਾਲ, ਕਿਹੜਾ ਬੰਦਾ ਮੈਨੂੰ ਜਿਹਨੇ ਇਹ ਘਰੋਂ ਵਾਪਸ ਮੋੜਤਾ ਵੀ ਤੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਭਾਈ, ਜਾਂ ਕਿਹੜਾ ਬੰਦਾ ਜਿਹਨੇ ਮੈਨੂੰ ਕਿਸੇ ਸੋਸਾਇਟੀ ਚ ਨਹੀਂ ਬੈਠਣ ਦਿੱਤਾ ਵੀ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ। ਸੋ ਇਹ ਚੀਜ਼ਾਂ ਨਾ ਇੱਕ ਮਾਨਸਿਕਤਾ ਉਹ ਤਾਂ ਦਿਖਾਉਂਦੇ ਆ ਵੱਡੀ, ਜਿਹੜੇ ਲੋਕ ਇਹ ਕਹਿੰਦੇ ਨਾ ਵੀ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਹਦੇ ਤੇ ਹੱਸਦੇ ਆ, ਉਹ ਆਪਦਿਆਂ ਨੇ ਵੱਡੀ ਮਾਨਸਿਕਤਾ ਦਿਖਾਉਂਦੇ ਆ, ਪਰ ਅਸਲ ਚ ਉਹਨਾਂ ਦੀ ਮਾਨਸਿਕਤਾ ਜਿਹੜੀ ਛੋਟੀ ਹੋਈ ਹੁੰਦੀ ਆ, ਉਹਨਾਂ ਦੀ ਸੋਚ ਛੋਟੀ ਹੋ ਗਈ ਹੁੰਦੀ ਆ, ਜਿਹੜੀ ਆਪਣੀ ਮਾਂ ਤੋਂ ਮਿਲੀ ਭਾਸ਼ਾ ਨੂੰ ਜੜ ਲੋਕਾਂ ਦੀ ਭਾਸ਼ਾ ਜਾਂ ਉਹਨਾਂ ਨੂੰ ਬੇਇੱਜ਼ਤੀ ਦਾ ਮਸਲਾ ਸਮਝਦੇ ਆ ਜਾਂ ਛੋਟਾਪਣ ਸਮਝਦੇ ਆ, ਤਾਂ ਉਹ ਲੋਕ ਅਸਲ ਚ ਸੀਮਤ ਬੁੱਧੀ ਦੇ ਹੁੰਦੇ ਆ। ਸੋ ਬੇਨਤੀ ਆ, ਆਪਦੀ ਜਿਹੜੀ ਬੁੱਧੀ ਆ ਉਹਨੂੰ ਸੀਮਤ ਨਾ ਕਰੋ ਤੇ ਤੁਸੀਂ ਖੁੱਲ ਕੇ ਜਿਹੜੀਆਂ ਗੱਲਾਂ ਜਿਹੜੀਆਂ ਸੱਚ ਆ ਸੱਚ ਲਿਖੋ, ਤਾਂ ਕਿ ਆਉਣ ਵਾਲੇ ਦਿਨਾਂ ਚ ਸਾਡੀ ਅੰਕੜੇ ਸਹੀ ਆਉਣ। ਅੰਕੜੇ ਸਹੀ ਆਉਣਗੇ ਤਾਂ ਸਾਨੂੰ ਹਰ ਚੀਜ਼ ਮਿਲੂਗੀ। ਅੱਜ ਜੇ ਮੈਂ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਸਾਡਾ ਆਪਣੀ ਇਹਦਾ ਸੈਂਟਰ ਲਿੰਕ ਦੇ ਜਿਹੜੇ ਪੇਪਰ ਆ ਉਹਦੇ ਵਿੱਚ ਪੰਜਾਬੀ ਭਾਸ਼ਾ ਹੋਣੀ ਚਾਹੀਦੀ ਆ। ਜਿਹੜੇ ਸੈਂਟਰ ਲਿੰਕ ਚ ਪੇਪਰ ਆ ਮਿਲਦੇ ਆ ਉੱਥੇ ਤੁਹਾਨੂੰ ਚਾਈਨੀਜ਼ ਦੇ ਮਿਲ ਜਾਣਗੇ, ਹਿੰਦੀ ਵੀ ਹੁਣ ਤਾਂ ਆ ਗਈ ਆ, ਤੁਹਾਨੂੰ ਹੋਰ ਜੈਪਨੀਜ਼ ਮਿਲਜੂ, ਪਰ ਉੱਥੇ ਪੰਜਾਬੀ ਨਹੀਂ ਹੈ ਸਾਡੇ, ਖਾਸ ਕਰਕੇ ਸਾਊਥ ਆਸਟ੍ਰੇਲੀਆ ਚ। ਮੈਂ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਵੀ ਉੱਥੇ ਚ ਪੰਜਾਬੀ ਲਿਖੀ ਜਾਵੇ, ਪਰ ਉਹ ਪੰਜਾਬੀ ਕਿਉਂ ਨਹੀਂ ਲਿਖੀ ਜਾ ਰਹੀ, ਸਾਡੇ ਅੰਕੜੇ ਨਹੀਂ ਪੂਰੇ। ਉਹ ਕਹਿੰਦੇ ਯਾਰ ਤੁਸੀਂ ਬੰਦੇ ਦਾ 4000 ਹੋ ਇੱਥੇ ਤੇ 4000 ਬੰਦੇ ਪਿੱਛੇ ਅਸੀਂ ਹੁਣ ਇੰਨਾ ਖਰਚਾ ਕਿਉਂ ਵਿੱਢੀਏ। ਤੇ ਜੇ ਹੁਣ ਪਤਾ ਅਸਲ ਚ ਅਸੀਂ 20-25 ਹਜ਼ਾਰ ਇੱਥੇ ਸਾਊਥ ਆਸਟ੍ਰੇਲੀਆ ਚ, ਤੇ ਜੇ ਹੁਣ ਉਹ 20-25 ਹਜ਼ਾਰ ਦਾ ਅੰਕੜਾ ਮੇਰੇ ਕੋਲ ਆਊਗਾ ਤਾਂ ਅਸੀਂ ਪ੍ਰੈਸ਼ਰ ਪਾ ਸਕਦੇ ਹਾਂ ਸਰਕਾਰਾਂ ਦੇ ਉੱਤੇ, ਅਸੀਂ ਹਰ ਥਾਂ ਦੇ ਉੱਤੇ ਪੰਜਾਬੀ ਲਾਗੂ ਕਰਵਾ ਸਕਦੇ ਹਾਂ, ਪੰਜਾਬੀ ਲਿਖਵਾ ਦਾ ਪੇਪਰ ਵਰਕ ਹੋਊਗਾ, ਉਹਨੂੰ ਰਿਕੋਗਨਾਈਜ਼ ਮਿਲੂਗੀ। ਹੁਣ ਅਸੀਂ ਅਲਬਰਟਾ ਦੇ ਜਿੱਦੇ ਗਏ ਹਾਂ ਪਾਰਲੀਮੈਂਟ ਹਾਊਸ ਦੇ ਵਿੱਚ, ਤਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਅਲਬਰਟਾ ਦੇ ਪਾਰਲੀਮੈਂਟ ਹਾਊਸ ਦੀ ਜਿਹੜੀ ਇੰਟਰੋ ਆ ਉਹਦੇ ਚ ਜਿਹੜਾ ਮੇਨ ਡੈਸ਼ਬੋਰਡ ਲੱਗਿਆ ਉਹਦੇ ਤੇ 10 ਭਾਸ਼ਾਵਾਂ ਦੇ ਵਿੱਚ ਘੱਟੋ ਘੱਟ ਪੇਪਰ ਪਏ ਆ, ਪਰ ਪੰਜਾਬੀ ਆ ਜਿਹੜੀ ਤੀਜੇ ਥਾਂ ਦੇ ਉੱਤੇ ਪਈ ਆ, ਇੰਗਲਿਸ਼, ਫ੍ਰੈਂਚ ਤੇ ਫਿਰ ਪੰਜਾਬੀ ਪਈ ਆ। ਤੁਸੀਂ ਉਹ ਪੰਪਲੇਟ ਚੱਕੋ ਤੇ ਉਹਦੇ ਚ ਸਾਰੀ ਹਿਸਟਰੀ ਤੁਸੀਂ ਪੜ੍ਹੋ ਜੀ ਵੀ ਇਹ ਕਦੋਂ ਪਾਰਲੀਮੈਂਟ ਬਣੀ, ਕੀ ਇਹਦੇ ਚ ਕੌਣ ਕੌਣ ਆਏ ਕਿਵੇਂ। ਉਹ ਮੈਨੂੰ ਉਦੇਪੁਰੇਵਾਲ ਸਾਹਿਬ ਨੇ ਦੱਸਿਆ, ਕਹਿੰਦੇ ਇਹਦਾ ਪੰਜਾਬੀ ਕਰਨ, ਕਹਿੰਦੇ ਮੈਂ ਕਰਕੇ ਦਿੱਤਾ ਤੇ ਉਹ ਬੜਾ ਚੰਗਾ ਲੱਗਿਆ। ਉਹ ਕਿਉਂ ਹੋਇਆ? ਉਹ ਗਿਣਤੀ ਮਿਣਤੀ ਨਾਲ ਹੋਇਆ, ਜਿਸ ਤੇ ਅਸੀਂ ਗਿਣਤੀ ਮਿਣਤੀ ਸਹੀ ਕਰਾਂਗੇ।
ਜੀ ਮੈਨੂੰ ਬੜੀ ਖੁਸ਼ੀ ਹੋਈ ਆ। ਪਿੱਛੇ ਜੇ ਸਾਡੇ ਕਾਉਂਸਲ ਰੇਟਸ ਜਿਹੜੇ ਆਉਂਦੇ ਆ ਜੀ, ਉਹ ਤੁਹਾਨੂੰ ਚਿੱਠੀ ਆਉਂਦੀ ਆ ਉਹਦੀ, ਤੇ ਉਹਦੇ ਵਿੱਚ ਹੁਣ ਤੱਕ ਅਸੀਂ ਹਮੇਸ਼ਾ ਦੇਖਦੇ ਹੁੰਦੇ ਸੀਗੇ ਕਿ ਦੂਸਰੀਆਂ ਲੈਂਗੁਏਜ ਚ ਲਿਖਿਆ ਹੁੰਦਾ ਸੀ ਵੀ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਆ। ਇਸ ਵਾਰ ਪਹਿਲੀ ਵਾਰ ਹੋਇਆ ਕਿ ਪੰਜਾਬੀ ਜਿਹੜੀ ਭਾਸ਼ਾ ਆ ਉਹਨੂੰ ਵੀ ਉਹਨਾਂ ਨੇ ਵਿੱਚ ਅੰਕਿਤ ਕੀਤਾ, ਦਰਜ ਕੀਤਾ ਹੋਇਆ। ਸੋ ਖੁਸ਼ੀ ਦੀ ਗੱਲ ਆ। ਇਸੇ ਤਰ੍ਹਾਂ ਦੀਆਂ ਹੋਰ ਜਿਹੜੀਆਂ ਸਹੂਲਤਾਂ ਸੁਵਿਧਾਵਾਂ ਆ ਉਹ ਅਸੀਂ ਤਾਂ ਹੀ ਲੈ ਸਕਾਂਗੇ ਜੇ ਆਪਣੀ ਜਿਹੜੀ ਬੋਲੀ ਆ ਉਹਦੀ ਪਛਾਣ ਆਪਾਂ ਪਹਿਲਾਂ ਬਣਾਵਾਂਗੇ ਇਸ ਦੇਸ਼ ਦੇ ਵਿੱਚ ਨਾ।
ਜੀ ਜੀ ਬਿਲਕੁਲ। ਸੋ ਆਪਦਾ ਸਟੇਟਸ ਸਿੰਬਲ ਬਣਾਉਣਾ ਨਾ, ਹੋਰ ਬਹੁਤ ਸਾਰੀਆਂ ਚੀਜ਼ਾਂ ਪਈਆਂ ਜਿੱਥੇ ਸਟੇਟਸ ਸਿੰਬਲ ਬਣਾਇਆ ਜਾ ਸਕਦਾ, ਤੇ ਕੱਲੇ ਕੱਪੜੇ ਲੀੜੇ ਜਾਂ ਭਾਸ਼ਾ ਤੁਹਾਡਾ ਸਟੇਟਸ ਸਿੰਬਲ ਨਹੀਂ ਬਣਾਉਂਦੀ, ਤੁਹਾਡਾ ਕਿਰਦਾਰ ਆ ਜਿਹੜਾ ਨਾ ਉਹ ਬਣਾਉਂਦਾ, ਤੇ ਕਿਰਦਾਰ ਵਾਲਾ ਜਿਹੜਾ ਸਟੇਟਸ ਹੁੰਦਾ ਨਾ ਉਹ ਸਦੀਵੀ ਵੀ ਹੁੰਦਾ, ਉਹ ਸਦਾ ਲਈ ਜਿਹੜਾ ਖੜਦਾ। ਜੇ ਤੁਸੀਂ ਕਿਰਦਾਰ ਆਪਦਾ ਉੱਚਾ ਸੁੱਚਾ ਤੇ ਵਧੀਆ ਕਿਰਦਾਰ ਦੁਨੀਆਂ ਦੇ ਸਾਹਮਣੇ ਲੈ ਕੇ ਆਉਣੇ ਹੋ ਤਾਂ ਉਹ ਸਦਾ ਹੀ ਸਦੀਵੀ ਆ। 4 ਅੱਖਰ ਅੰਗਰੇਜ਼ੀ ਦੇ ਬੋਲਣੇ ਜਾਂ ਬ੍ਰਾਂਡਡ ਕੱਪੜੇ ਪਾਉਣੇ, ਕੋਈ ਤੁਹਾਡੀ ਚੀਜ਼ ਦਾ ਸਟੇਟਸ ਸਿੰਬਲ ਨਹੀਂ ਹੈ। ਜੇ ਇਹ ਹੁੰਦਾ ਤਾਂ ਬਹੁਤ ਵੱਡੇ ਵੱਡੇ ਲੋਕ ਕਦੇ ਨਹੀਂ ਪੈਦਾ ਹੋਣੇ ਸੀ, ਅਬਰਾਹਮ ਲਿੰਕਨ ਵਰਗੇ, ਜਾਂ ਜੇ ਹੁਣ ਅਸੀਂ ਮਨਮੋਹਨ ਸਿੰਘ ਵਰਗਿਆਂ ਦੀ ਵੀ ਗੱਲਾਂ ਕਰੀਏ ਤਾਂ ਉਹਨਾਂ ਨੇ ਕਦੇ ਕੱਪੜੇ ਲੀੜੇ ਜਾਂ ਇਨ੍ਹਾਂ ਚੀਜ਼ਾਂ ਪਿੱਛੇ ਨਹੀਂ ਉਹਨਾਂ ਨੇ ਕਦੇ ਧਿਆਨ ਰੱਖਿਆ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਦੇ ਹੋਏ ਜੀ, ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ। ਮਦੇਵ
ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਆਪਣਾ ਸਮਾਂ ਸਾਡੇ ਨਾਲ ਬਿਤਾਉਣ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ।
ਬਹੁਤ ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਸ਼ਾਮਲ ਹੋਏ ਸਨ ਜੀ। ਖ਼ਬਰਾਂ ਦੇ ਸਿਲਸਿਲੇ ਦੇ ਵਿਚ ਆਪਣੀ ਜਿਹੜੀ ਟਿੱਪਣੀਆਂ ਹਮੇਸ਼ਾ ਦਿੰਦੇ ਹੁੰਦੇ ਆ ਤੇ ਨਾਲ ਹੀ ਨਾਲ ਕੁਝ ਜਾਣਕਾਰੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਆ ਤੇ ਖ਼ਬਰਾਂ ਦੇ ਇਸ ਸਿਲਸਿਲੇ ਤੋਂ ਬਾਅਦ ਹੁਣ ਸਾਨੂੰ ਇੱਕ ਬ੍ਰੇਕ ਵੀ ਲੈਣੀ ਪੈਣੀ ਆ ਤੇ ਬ੍ਰੇਕ ਤੋਂ ਬਾਅਦ ਕੁਝ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਜਾਣਕਾਰੀਆਂ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿਚ ਦੇਸੀ ਰੌਕ ਸਟਾਰਜ 7 ਅਗਸਤ ਨੂੰ ਹੋਣ ਜਾ ਰਹੇ ਮੈਲਬਨ ਦੇ ਵਿਚ, ਉਨ੍ਹਾਂ ਦੇ ਆਯੋਜਕਾਂ ਦੇ ਨਾਲ ਪ੍ਰਬੰਧਕਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਫਿਲਹਾਲ ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਇਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਜੀ ਤੁਹਾਡੇ ਸਾਰਿਆਂ ਦੇ ਨਾਲ ਕੁਝ ਜਾਣਕਾਰੀਆਂ ਲੈ ਕੇ ਅਗਲੇ ਸਿਲਸਿਲੇ ਚ। ਤੁਸੀਂ ਜੁੜੇ ਰਹੋ, ਬਣੇ ਰਹੋ ਸਾਡੇ ਨਾਲ ਹਰਮਨ ਰੇਡੀਓ ਤੇ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਧਰਮ, ਸੱਭਿਆਚਾਰ, ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86, 0395-4636-86। ਯੂ ਕੈਨ ਈਮੇਲ ਅਸ info@meravatantv.com।
ਇੰਡੀਆ ਵਿੱਚ ਟ੍ਰਾਂਸਫਰ, ਪਾਰਟੀਸ਼ਨ, ਕਿਰਾਏਦਾਰਾਂ ਦਾ ਮਾਮਲਾ, ਕਬਜ਼ਾ ਜਾਂ ਪ੍ਰਾਪਰਟੀ ਰਿਲੇਟਡ ਕੋਈ ਵੀ ਇਸ਼ੂ ਹੈ, ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ, ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ? ਸੋਲੂਸ਼ਨ ਹੈ NRI ਲੀਗਲ ਸਰਵਿਸਿਜ਼।
ਜੀ ਹਾਂ, ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸਿਜ਼ ਨੂੰ ਕੰਟੈਕਟ ਕਰੋ। ਕਾਲ ਕਰੋ 0901-172-463-7120 ਜਾਂ ਲੌਗ ਆਨ ਕਰੋ www.nrilegalservices.com।
ਆਸਟ੍ਰੇਲੀਆ ਵਸਦੇ 80,000 ਪੰਜਾਬੀਆਂ ਦੇ ਸੰਗ
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ।
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ।
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼, ਬਿਜ਼ਨਸਮੈਨ, ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ।
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ।
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸਰੂਰ।
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਸ
ਹੋਸਟ ਕਰਨਗੇ ਬੀਨੋ ਢਿੱਲੋਂ, ਹਰੀਸ਼ ਵਰਮਾ, ਸਤਿੰਦਰ ਸੱਤੀ, ਰਾਣਾ ਰਣਬੀਰ, ਗੈਵੀ ਚਾਲ ਅਤੇ ਤਾਨੀਆ।
ਬਾਅਦ ਚ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ।
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ।
ਟਿਕਟ $75 ਤੋਂ ਸ਼ੁਰੂ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net।
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
दिन रात काम करते हुए अपनों से दूर एक यादें ही बस सहारा बचती हैं। रोज रोज जाना कहाँ होता है, उनका भी आना कहाँ होता है। जब से घर से दूर यहाँ पे आया हूँ, बड़ी दीदी की फेवरेट किचन, छोटी की खिंचाई और उसका जोर से रोना सब भी याद आता है। माँ कहती थी जब ससुराल चली गई फिर मिस करोगे, इतना बहनों को तंग मत किया करो। कहते हैं कि घर से दूर रहते हुए घर का प्यार बहुत याद आता है। इस बार सोचता था राखी अपनी बहनों के बिना ही जाएगी, लेकिन थैंक्स टू rakhi.com.au दोनों बहनों की राखी, मिठाई और ग्रीटिंग आया। लिखा था ज्यादा सेंटी मत हो बुद्धू, ऑस्ट्रेलिया से जब आओ तो ये लिस्ट का सामान लेते आना। रिश्तों का डिजिटल कनेक्शन rakhi.com.au। अधिक जानकारी हेतु मेल करें info@rakhi.com.au।
तुझे देखा तो ये जाना,
जब वो मुझे देखते हैं और जब उनको मुझ पे प्यार आता है, ये कमाल है लज़ूरी फेयरनेस क्रीम का।
हर तरह की स्किन के लिए मेड इन ऑस्ट्रेलिया फॉर इंडियंस, डेवलप्ड एंड क्लिनिकली टेस्टेड इन ऑस्ट्रेलिया। आपकी त्वचा में लाए निखार और आप पाए खूबसूरत चमक।
लज़ूरी फेयरनेस क्रीम।
टू ऑर्डर विजिट आवर वेबसाइट www.lazurifairnesscream.com और आवर फेसबुक पेज। Free shipping in Australia and worldwide. Only $59, 400 ml jar. So hurry and get yours today.
ਸਾਡੇ ਚੇਤਿਆਂ ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ।
ਚਲੋ ਨਨਕਾਣੇ ਨੂੰ ਚੱਲੀਏ। 11 ਦਿਨ ਦਾ ਸਫ਼ਰ, ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP ਪੈਕੇਜ, ਫੁੱਲੀ ਇੰਸ਼ੋਰਡ ਟੂਰ, ਫ੍ਰੀ ਵੀਜ਼ਾ ਪ੍ਰੋਸੈਸਿੰਗ ਇਨਕਲੂਡਿੰਗ ਰਿਟਰਨ ਏਅਰਫੇਅਰ, ਅਕੋਮੋਡੇਸ਼ਨ, ਫੂਡ, ਲਗਜ਼ਰੀ ਟ੍ਰਾਂਸਪੋਰਟ ਐਂਡ ਸਿਕਿਉਰਿਟੀ। ਫਾਰ ਬੁਕਿੰਗ ਐਂਡ ਟੂਰ ਇਨਕੁਆਇਰੀ ਕਾਲ ਜ਼ਫਰ ਖਾਨ 0421-850-110।
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਥਾਵਾਂ।
ਯਾਦ ਰਹੇ 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚੱਲੀਏ।
ਮੋਰਿੰਡਾ ਮੋਟਰਸ।
ਪਲਪੰਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com, ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ 'ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ। ਵਪਾਰਕ ਵਕਫਾ ਥੋੜਾ ਜਿਹਾ ਲੰਬਾ ਹੋ ਜਾਂਦਾ ਕਿਉਂਕਿ ਬਹੁਤ ਜ਼ਰੂਰੀ ਹੁੰਦੇ ਨੇ ਜੀ ਇਹ ਇਸ਼ਤਿਹਾਰ। ਸਾਡੇ ਜਿਹੜੇ ਜਿੰਨੇ ਵੀ ਸਪੋਂਸਰਸ ਨੇ ਸਾਡੇ ਪ੍ਰੋਗਰਾਮਸ ਨੂੰ ਸਪੋਂਸਰ ਕਰਦੇ ਨੇ, ਹਰਮਨ ਰੇਡੀਓ ਨੂੰ ਜਿਹੜੀ ਵਿੱਤੀ ਮਦਦ ਆ ਉਹ ਇਨ੍ਹਾਂ ਇਸ਼ਤਿਹਾਰਾਂ ਤੋਂ ਹੀ ਆਉਂਦੀ ਆ। ਤੇ ਨਾਲ ਹੀ ਨਾਲ ਅਸੀਂ ਤੁਹਾਡੇ ਲਈ ਵੀ ਜ਼ਰੂਰ ਕਹਾਂਗੇ ਕਿ ਤੁਸੀਂ ਵੀ ਜੇਕਰ ਆਪਣੇ ਬਿਜ਼ਨਸ ਦੇ ਲਈ ਐਡਸ ਜਿਹੜੀਆਂ ਦੇਣੀਆਂ ਚਾਹੁੰਦੇ ਹੋ ਜਾਂ ਫਿਰ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ ਹਰਮਨ ਰੇਡੀਓ ਦਾ ਸਹਿਯੋਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਅਕਾਊਂਟਸ ਡਿਪਾਰਟਮੈਂਟ ਨੂੰ ਸੰਪਰਕ ਕਰ ਸਕਦੇ ਹੋ। ਅਸੀਂ ਜਿਹੜਾ ਇਸ਼ਤਿਹਾਰ ਹੈ ਉਹ ਚਲਾਉਂਦੇ ਰਹਿੰਦੇ ਹਾਂ ਤੇ ਸਾਡੀ ਜਿਹੜੀ ਵੈਬਸਾਈਟ ਹੈ ਹਰਮਨ ਰੇਡੀਓ ਦੀ, ਉਸ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਵਧੇਰੇ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਪ੍ਰੋਗਰਾਮਾਂ ਦੀ ਸਪਾਂਸਰਸ਼ਿਪ ਦੇ ਲਈ। ਤੇ ਮੈਨੂੰ ਲੱਗਦਾ ਕਿ ਆਵਾਜ਼ ਦੇ ਵਿੱਚ ਜਿਹੜੀ ਕਿਸੇ ਤਰ੍ਹਾਂ ਕੋਈ ਖਰਾਬੀ ਜਿਹੜੀ ਆ ਮੈਨੂੰ ਖੁਦ ਨੂੰ ਵੀ ਸੁਣਾਈ ਦੇ ਰਹੀ ਆ, ਆਵਾਜ਼ ਦੀ ਜਿਹੜੀ ਖਰਾਬੀ ਆ ਉਹ ਆਪਾਂ ਜ਼ਰੂਰ ਦੂਰ ਕਰਦੇ ਆ। ਇੱਕ ਗੀਤ ਵੀ ਅਸੀਂ ਲਾਉਣਾ, ਉਸ ਤੋਂ ਬਾਅਦ ਅਸੀਂ ਇੱਕ ਮਹਿਮਾਨ ਲੈਣੇ ਆ, ਪਰ ਉਸ ਤੋਂ ਪਹਿਲਾਂ ਮੈਨੂੰ ਕੁਛ ਜਿਹੜੀ ਆਵਾਜ਼ ਚ ਜਿਹੜੀ ਖਰਾਬੀ ਸ਼ਾਇਦ ਮੈਨੂੰ ਹੀ ਆ ਰਹੀ ਆ ਤੇ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਆ ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰ ਲਵਾਂ ਗੀਤ ਤੋਂ ਪਹਿਲਾਂ ਜੀ। ਸਾਡੇ ਨਾਲ ਰਾਜੀ ਪੰਗੂ ਸਿੰਘਾਪੁਰ ਵਾਲੇ ਇੱਕ ਵਾਰ ਫੇਰ ਸ਼ਾਮਲ ਹੋਏ ਆ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਕਹਿੰਦੇ ਬਰਾੜ ਸਾਹਿਬ ਤੇ ਸਾਰੇ ਹਰਮਨ ਪਰਿਵਾਰ ਨੂੰ। ਭਾਜੀ ਮੈਨੂੰ ਲੱਗਦਾ ਇਹ ਸਭ ਜਨਤਾ ਦਾ ਧਿਆਨ ਹੋਰ ਪਾਸੇ ਲਾਉਣ ਲਈ ਕੀਤਾ ਜਾ ਰਿਹਾ। ਮੈਨੂੰ ਲੱਗਦਾ ਕਿ ਇਹਨਾਂ ਨੇ ਖਬਰਾਂ ਵਾਲੇ ਸਿਲਸਿਲੇ ਦੇ ਵਿੱਚ ਜਿਹੜੀ ਟਿੱਪਣੀ ਕੀਤੀ ਸੀ ਬਰਾੜ ਸਾਹਿਬ ਨੇ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੀ, ਸੋ ਉਹਨੂੰ ਦੁਬਾਰਾ ਫੇਰ ਇੱਕ ਵਾਰ ਜਨਤਾ ਦੇ ਸਾਹਮਣੇ ਲਿਆਂਦਾ ਜਾ ਰਿਹਾ, ਸੋ ਉਹਦੇ ਵੱਲ ਇਸ਼ਾਰਾ ਕੀਤਾ ਪੰਗੂ ਸਾਹਿਬ। ਬਿਲਕੁਲ, ਇਹ ਜਿਹੜੀਆਂ ਚਾਲਾਂ ਹੁੰਦੀਆਂ ਜੀ, ਸਿਆਸੀ ਚਾਲਾਂ ਹੁੰਦੀਆਂ ਜਨਤਾ ਦਾ ਧਿਆਨ ਜਿਹੜਾ ਦੂਜੇ ਪਾਸੇ ਲਾਉਣ ਦੇ ਲਈ। ਬਹੁਤ ਬਹੁਤ ਧੰਨਵਾਦ ਦੁਬਾਰਾ ਸਾਡੇ ਨਾਲ ਸਾਂਝ ਪਾਉਣ ਦੇ ਲਈ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਵਾਲੇ ਵੀ ਸਾਡੇ ਨਾਲ ਜੁੜੇ ਆ ਜੀ। ਸਤਿ ਸ੍ਰੀ ਅਕਾਲ ਕਹਿੰਦੇ, ਵੈਰੀ ਗੁੱਡ ਪ੍ਰੋਗਰਾਮ ਤੇ ਆਈ ਐਮ ਹੇਅਰ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਨਿਊਜ਼ ਕਹਿੰਦੇ ਮਿੰਟੂ ਜੀ ਹੋਰਾਂ ਦੀਆਂ ਸੁਣ ਰਿਹਾ, ਤੇ ਨਿਊਜ਼ ਜਿਹੜੀਆਂ ਉਹ ਹੁਣ ਤਾਂ ਖਤਮ ਹੋ ਚੁੱਕੀਆਂ ਪਰ ਤੁਹਾਡਾ ਜਿਹੜਾ ਸੁਨੇਹਾ ਉਹੀ ਮੈਂ ਲੇਟ ਲਿਆ, ਇਹਦੇ ਲਈ ਮਾਫੀ ਚਾਹਾਂਗੀ। ਮਹਿੰਦਰ ਸਿੰਘ ਜੀ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਜਸਪਾਲ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਅਮਰਦੀਪ ਜੀ ਕਹਿੰਦੇ ਸਤਿ ਸ੍ਰੀ ਅਕਾਲ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਟਰੱਕ ਚਲਾ ਰਹੇ ਹਾਂ ਤੇ ਸੁਣਦੇ ਹਾਂ। ਬੱਦਲਵਾਈ ਹੈ ਜੀ ਕਹਿੰਦੇ ਸਿਡਨੀ ਚ, ਇੱਕ ਗੀਤ ਹੈ ਆਪਣੇ ਵੀਰ ਸੱਤੇ ਵੈਰੋਵਾਲ ਦਾ, ਰਹਿੰਦੀਆਂ ਨੀਂਦਰਾਂ ਕੱਚੀਆਂ ਮਾਂ ਤੇਰੇ ਲਾਡਲੇ ਦੀਆਂ, ਕਹਿੰਦੇ ਬਾਲਾ ਸੋਹਣਾ ਜੀ, ਹਰ ਇੱਕ ਪਰਦੇਸੀ ਦੇ ਦਿਲ ਨੂੰ ਟੁੰਬ ਜਾਂਦਾ ਵੀਰ ਜੀ, ਪਲੀਜ਼ ਕਹਿੰਦੇ ਪਲੇ ਕਰ ਦਿਓ। ਧੰਨਵਾਦ ਜਸਪਾਲ ਜੀ, ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਹਾਜ਼ਰੀ ਲਗਵਾਈ ਹੈ ਤੇ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਤੇ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ, ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ ਦੌਰਾਨ ਤੇ ਵੈਰੋਵਾਲ ਦਾ ਇਹ ਜਿਹੜਾ ਗੀਤ ਹੈ ਤੁਹਾਨੂੰ ਜ਼ਰੂਰ ਸੁਣਾ ਸਕੀਏ ਕਿਉਂਕਿ ਇਸ ਨੌਜਵਾਨ ਦੇ ਜਿਹੜੇ ਗੀਤ ਆ ਉਹ ਵਾਕਈ ਬਹੁਤ ਹੀ ਖੂਬਸੂਰਤ ਹੁੰਦੇ ਆ, ਬਹੁਤ ਸੋਹਣੇ ਹੁੰਦੇ ਆ ਤੇ ਕੋਈ ਨਾ ਕੋਈ ਵਧੀਆ ਜਿਹੜਾ ਸੁਨੇਹਾ ਉਹ ਜ਼ਰੂਰ ਇਹਦੇ ਗੀਤਾਂ ਦੇ ਵਿੱਚ ਹੁੰਦਾ। ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਜਿਹੜਾ ਸੁਣਾਈਏ। ਸਾਡੇ ਨਾਲ ਈਮੇਲ ਦੇ ਜ਼ਰੀਏ ਜਗਵੀਰ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਅਮਰਦੀਪ ਜੀ, ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਸਤਿ ਸ੍ਰੀ ਅਕਾਲ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਵੀਰ, ਤੁਹਾਨੂੰ ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਕਹਿੰਦੇ ਵਿਚਾਰ ਬਹੁਤ ਸੋਹਣੇ ਚੱਲ ਰਹੇ ਨੇ ਜੀ ਤੇ ਧੰਨਵਾਦ। ਕੇਨਸ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਹੈ, ਜਗਵੀਰ ਸਿੱਖ ਹੋਰਾਂ ਨੇ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ, ਪ੍ਰੋਗਰਾਮ ਪਸੰਦ ਕਰਨ ਦੇ ਲਈ। ਤੁਹਾਡੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਤੁਸੀਂ ਸੁਝਾਅ ਆਪਣੇ ਜ਼ਰੂਰ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਹੋਰ ਕੀ ਤੁਸੀਂ ਚਾਹੁੰਦੇ ਹੋ, ਹੋਰ ਕਿਸ ਤਰ੍ਹਾਂ ਸੁਧਾਰ ਜਿਹੜਾ ਉਹ ਹੋ ਸਕਦਾ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਤੇ ਹੁਣ ਇੱਕ ਗੀਤ ਜਿਹੜਾ ਜੀ ਆਪਾਂ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਆਪਾਂ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ। ਦੇਸੀ ਰੌਕ ਸਟਾਰਸ ਸ਼ੋਅ ਜਿਹੜਾ 7 ਅਗਸਤ ਨੂੰ ਹੋਣ ਜਾ ਰਿਹਾ ਉਹਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ ਅਗਲੇ ਸਿਲਸਿਲੇ ਦੇ ਵਿੱਚ। ਫਿਲਹਾਲ ਗੀਤ, ਬਹੁਤ ਜਲਦੀ ਵਾਪਸ ਆਉਂਦੇ ਹਾਂ, ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਗੁੱਡੀ ਚੜੀ ਅਸਮਾਨੀ ਚੱਟ ਥੱਲੇ ਤਾਰਦੀ, ਉਹ ਮੌਤ ਮਾਰਦੀ ਨਾ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ, ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ, ਕੀ ਸਵਾਰ ਆ ਜੋ ਉਹਦਾ ਮੈਂ ਸਵਾਰ ਆਇਆ, ਮੈਂ ਕਿਸੇ ਦੀ ਆਈ ਤੇ ਕਾਤੋਂ ਖੁਦ ਨੂੰ ਮੈਂ ਮਾਰਾਂ, ਪੈਸੇ ਰੰਗ ਰੂਪ ਦਾ ਜ਼ਰੂਰ, ਜਿਹੜਾ ਕਰਦਾ ਗੁਮਾਨ ਰੱਬ ਤੋੜਦਾ ਜ਼ਰੂਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸਵਾਗਤ ਕਰਦੇ ਆ ਜੀ ਇੱਕ ਵਾਰ ਫੇਰ ਤੋਂ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਵੱਖ ਵੱਖ ਸਿਲਸਿਲੇ ਤੁਹਾਡੇ ਤੱਕ ਲੈ ਕੇ ਆਉਣੇ ਹੁੰਦੇ ਆ ਸਵੇਰ ਤੋਂ 8 ਵਜੇ ਤੋਂ 10 ਵਜੇ ਤੱਕ ਇਹ ਪ੍ਰੋਗਰਾਮ ਤੁਸੀਂ ਹਰ ਰੋਜ਼ ਸੁਣਦੇ ਹੋ ਸਾਡੇ ਨਾਲ ਸਵੇਰੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੋ ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਮੇਰੇ ਨਾਲ ਮੈਲਬਨ ਤੋਂ ਮੈਂ ਤੁਹਾਡੇ ਲਈ ਹਾਜ਼ਰ ਹਾਂ ਤੇ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਵੀ ਸ਼ਿਰਕਤ ਕਰ ਰਹੇ ਆ ਤੇ ਜਿਵੇਂ ਮੈਂ ਵਾਅਦਾ ਕੀਤਾ ਸੀਗਾ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿਚ ਇੱਕ ਖਾਸ ਜਾਣਕਾਰੀ ਵੀ ਤੁਹਾਨੂੰ ਦੇਣੀ ਆ ਸੋ ਦੇਸੀ ਰੌਕ ਸਟਾਰਸ ਸ਼ੋਅ 7 ਅਗਸਤ ਨੂੰ ਹੋਣ ਜਾ ਰਿਹਾ ਉਹਦੇ ਬਾਬਤ ਸੋ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਬਹੁਤ ਛੇਤੀ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਕੁਛ ਕੁ ਜ਼ਰੂਰੀ ਜਿਹੜੇ ਨੁਸਖੇ ਆ ਉਹ ਵੀ ਆਪਾਂ ਸਾਂਝੇ ਜ਼ਰੂਰ ਕਰ ਲਈਏ ਹਨਾ ਫਿਰ ਸਮਾਂ ਜਿਹੜਾ ਉਹ ਬਚਦਾ ਨਹੀਂ ਹੁੰਦਾ ਸਾਡੇ ਕੋਲ ਤੇ ਨਾਲ ਹੀ ਨਾਲ ਇਹ ਵੀ ਦੱਸਦੀ ਜਾਵਾਂ ਕਿ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿਚ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਸਿੰਘ ਹੋਰਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ ਤੇ ਉਨ੍ਹਾਂ ਨੇ ਅੱਜ ਜਿਹੜਾ ਫੈਮਿਲੀ ਡੇ ਕੇਅਰ ਬਿਜ਼ਨਸ ਆ ਇਹਦੇ ਬਾਰੇ ਦੇ ਵਿਚ ਟੈਕਸ ਦੇ ਨਾਲ ਰਿਲੇਟਡ ਜਿਹੜੀਆਂ ਉਨ੍ਹਾਂ ਦੀਆਂ ਕੀ ਰਿਕੁਆਇਰਮੈਂਟਸ ਆ ਕੀ ਜਿਹੜਾ ਤੁਹਾਡਾ ਬਚਾਅ ਕਰ ਸਕਦਾ ਹੈ ਟੈਕਸ ਸੇਵਿੰਗ ਦੇ ਵਿਚ ਇਹ ਚੀਜ਼ਾਂ ਦੇ ਬਾਰੇ ਅੱਜ ਉਨ੍ਹਾਂ ਨੇ ਸਾਨੂੰ ਜਾਣਕਾਰੀ ਦੇਣੀ ਆ ਸੋ ਤੁਹਾਡੇ ਵੀ ਜੇ ਕੋਈ ਸਵਾਲ ਇਹਦੇ ਨਾਲ ਰਿਲੇਟਡ ਇਹਦੇ ਨਾਲ ਸੰਬੰਧਿਤ ਆ ਤੁਸੀਂ ਸਾਨੂੰ ਈਮੇਲ ਕਰਦੇ ਹੋ request@harmanradio.com ਤੇ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਿਹੜੇ ਆਪਣੇ ਸਵਾਲ ਆ ਉਹ ਭੇਜ ਸਕਦੇ ਹੋ ਫੈਮਿਲੀ ਡੇ ਕੇਅਰ ਮੈਨੂੰ ਲੱਗਦਾ ਬਹੁਤੀਆਂ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਚਲਾ ਰਹੀਆਂ ਜੀ ਇਸ ਵੇਲੇ ਤੇ ਕਾਫੀ ਲਾਹੇ ਦਾ ਇਸ ਵੇਲੇ ਬਿਜ਼ਨਸ ਜਿਹੜਾ ਆ ਉਹ ਸਾਬਤ ਹੋ ਰਿਹਾ ਫੈਮਿਲੀ ਡੇ ਕੇਅਰ ਤੇ ਭੈਣਾਂ ਦੇ ਵੀ ਜੇ ਕੋਈ ਸਵਾਲ ਹੈ ਜੇ ਉਹ ਪ੍ਰੋਗਰਾਮ ਸੁਣ ਰਹੀਆਂ ਤੇ ਉਹ ਆਪਣੇ ਜਿਹੜੇ ਸਵਾਲ ਭੇਜ ਸਕਦੀਆਂ request@harmanradio.com ਜਾਂ ਫਿਰ ਟੈਲੀਗ੍ਰਾਮ ਜੇ ਤੁਹਾਡੇ ਕੋਲ ਹੈ ਤਾਂ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਉਨ੍ਹਾਂ ਦੇ ਨਾਲ ਵੀ ਬਹੁਤ ਜਲਦੀ ਜਿਹੜਾ ਰਾਬਤਾ ਆ ਉਹ ਕਾਇਮ ਕਰਾਂਗੇ ਸੁਖਵਿੰਦਰ ਸਿੰਘ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸਾਡੇ ਨਾਲ ਹੋਣਗੇ ਤੇ ਉਸ ਤੋਂ ਪਹਿਲਾਂ ਅਸੀਂ ਗੱਲ ਕਰਨੀ ਆ ਜੀ ਬਲਵਿੰਦਰ ਲਾਲੀ ਦੇ ਨਾਲ ਦੇਸੀ ਰੌਕ ਸਟਾਰ ਸ਼ੋਅ ਦੇ ਬਾਰੇ ਚ ਤੇ ਉਸ ਤੋਂ ਵੀ ਪਹਿਲਾਂ ਯਾਨੀ ਕਿ ਹੁਣੇ ਥੋੜੇ ਜਿਹੇ ਨੁਸਖੇ ਤੁਹਾਡੇ ਨਾਲ ਆਪਾਂ ਜਦ ਤੱਕ ਸਾਂਝੇ ਕਰ ਲੈਂਦੇ ਹਾਂ ਜਦੋਂ ਤੱਕ ਬਲਵਿੰਦਰ ਦੇ ਨਾਲ ਸਾਡਾ ਜਿਹੜਾ ਸੰਪਰਕ ਹੈ ਉਹ ਹੁੰਦਾ ਸੋ ਨੁਸਖੇ ਜਿਹੜੇ ਉਹ ਇੱਦਾਂ ਹੈ ਜੀ ਕਿ ਵੈਸੇ ਜਿਹੜੀਆਂ ਦੇਸੀ ਚੀਜ਼ਾਂ ਜਿਹੜੀਆਂ ਉਹ ਹਮੇਸ਼ਾ ਹੀ ਲਾਭਦਾਇਕ ਹੁੰਦੀਆਂ ਨੇ ਸਾਡੇ ਸਰੀਰ ਦੇ ਲਈ ਤੇ ਜਿਹੜੀਆਂ ਸਰੀਰਕ ਕਿਰਿਆਵਾਂ ਨੂੰ ਵੀ ਕਾਬੂ ਦੇ ਵਿਚ ਰੱਖਣ ਦੇ ਲਈ ਜਿਹੜੀਆਂ ਦੇਸੀ ਚੀਜ਼ਾਂ ਆ ਉਹ ਲਾਭਦਾਇਕ ਹੁੰਦੀਆਂ ਤੇ ਨਾਲ ਹੀ ਨਾਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇਹਨਾਂ ਦੇ ਕੋਈ ਸਾਈਡ ਇਫੈਕਟਸ ਨਹੀਂ ਹੁੰਦੇ ਹਨਾ ਤੇ ਸਾਈਡ ਇਫੈਕਟਸ ਨਾ ਹੋਣ ਕਰਕੇ ਜੇਕਰ ਅਸੀਂ ਇਹਨਾਂ ਦੀ ਨਿਯਮਤ ਮਾਤਰਾ ਦੇ ਵਿਚ ਇਹ ਨਹੀਂ ਆ ਕਿ ਅਸੀਂ ਬਹੁਤ ਜ਼ਿਆਦਾ ਹੀ ਇੱਕ ਚੀਜ਼ ਦਾ ਜਿਹੜਾ ਜ਼ੋਰ ਆ ਉਹ ਦੇ ਦਈਏ ਹਨਾ ਨਹੀਂ ਜੇ ਅਸੀਂ ਨਿਯਮਤ ਮਾਤਰਾ ਦੇ ਵਿਚ ਇਹਨਾਂ ਨੂੰ ਵਰਤੋਂ ਦੇ ਵਿਚ ਲਿਆਉਂਦੇ ਹਾਂ ਤਾਂ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦੀਆਂ ਸੋ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਜੀ ਉਹ ਹੈਗੀ ਆ ਡਾਈਜੈਸ਼ਨ ਦੀ ਭੋਜਨ ਨੂੰ ਪਚਾਉਣ ਦੀ ਹਨਾ ਬਦ ਹਜ਼ਮੀ ਜਿਹੜੀ ਆ ਉਹ ਆਮ ਤੌਰ ਤੇ ਰਹਿੰਦੀ ਆ ਕਿਉਂਕਿ ਜਿਹੜੇ ਸਾਡੇ ਖਾਣੇ ਆ ਉਹ ਕੁਛ ਇੱਦਾਂ ਦੇ ਆ ਜਿੱਦਾਂ ਪੂਰੀਆਂ ਛੋਲੇ ਹੋ ਗਏ ਛੋਲੇ ਭਟੂਰੇ ਹੋ ਗਏ ਹਨਾ ਸੋ ਫਰਾਈਡ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਖਾਣ ਤੋਂ ਬਾਅਦ ਬਹੁਤੀ ਵਾਰ ਕੀ ਹੁੰਦਾ ਆ ਕਿ ਬਦ ਹਜ਼ਮੀ ਦੀ ਜਿਹੜੀ ਸਮੱਸਿਆ ਆ ਉਹ ਆਉਂਦੀ ਆ ਕਈ ਵਾਰ ਹੁੰਦਾ ਕਿ ਓਵਰ ਈਟਿੰਗ ਹੋ ਜਾਂਦੀ ਕਿਉਂਕਿ ਸਵਾਦ ਦੇ ਵਿਚ ਵਾਧੂ ਖਾਇਆ ਜਾਂਦਾ ਹਨਾ ਤੇ ਨਾਲ ਹੀ ਨਾਲ ਜਦੋਂ ਸਪਾਈਸੀ ਫੂਡ ਆ ਜਦੋਂ ਮਸਾਲੇ ਜ਼ਿਆਦਾ ਪਏ ਹੋਣ ਉਹਦੇ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਸਮੱਸਿਆ ਦਿੰਦੀਆਂ ਸੋ ਇਹ ਇਹਨਾਂ ਬਦ ਹਜ਼ਮੀ ਤੋਂ ਕਿਸ ਤਰ੍ਹਾਂ ਅਸੀਂ ਮੁਕਤੀ ਪਾ ਸਕਦੇ ਹਾਂ ਪਹਿਲਾਂ ਤਾਂ ਅਦਰਕ ਜਿਹੜਾ ਜੀ ਉਹ ਬਹੁਤ ਵਧੀਆ ਅਦਰਕ ਜਿਹੜਾ ਆ ਉਹ ਬਦ ਹਜ਼ਮੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਕ ਵਧੀਆ ਚੋਣ ਆ ਇਹਨੂੰ ਪੀਸ ਕੇ ਖਾਧਾ ਜਾ ਸਕਦਾ ਆ ਤੇ ਜਾਂ ਫਿਰ ਇਹਨੂੰ ਚਾਹ ਚ ਪਾ ਕੇ ਪੀ ਲੈਣਾ ਚਾਹੀਦਾ ਆ ਤੇ ਅਦਰਕ ਜਿਹੜਾ ਆ ਉਹ ਜਿਵੇਂ ਅਸੀਂ ਪਾਚਣ ਤੰਤਰ ਦੇ ਵਿਚ ਤਾਂ ਅਸਰ ਪਾਉਂਦਾ ਹੀ ਪਾਉਂਦਾ ਆ ਨਾਲ ਹੀ ਨਾਲ ਰੇਸ਼ਾ ਵਗੈਰਾ ਜਿਹੜੀ ਆ ਉਹਦੇ ਤੋਂ ਵੀ ਸਾਡਾ ਬਚਾਅ ਕਰਦਾ ਆ ਇਸ ਤੋਂ ਇਲਾਵਾ ਜਿਹੜੀ ਤੁਲਸੀ ਆ ਉਹ ਬਹੁਤ ਫਾਇਦੇਮੰਦ ਹੁੰਦੀ ਆ ਤੁਲਸੀ ਦੀਆਂ ਜਿਹੜੀਆਂ ਪੱਤੀਆਂ ਆ ਉਹ ਬਲੋਟਿੰਗ ਘੱਟ ਕਰਨ ਦੇ ਵਿਚ ਤੇ ਗੈਸ ਨੂੰ ਦੂਰ ਰੱਖਣ ਦੇ ਵਿਚ ਮਦਦ ਕਰਦੀਆਂ 5 ਜਾਂ 6 ਪੱਤੀਆਂ ਜਿਹੜੀਆਂ ਸਹੀ ਤਰੀਕੇ ਨਾਲ ਧੋ ਕੇ ਇਹਦਾ ਪੇਸਟ ਬਣਾ ਲਓ ਤੇ ਇਹਦੇ ਵਿਚ ਚੁਟਕੀ ਕੁ ਨਮਕ ਮਾੜਾ ਜਿਹਾ ਜਿਹੜਾ ਲੂਣ ਆ ਉਹ ਪਾ ਲਓ ਥੋੜੀ ਜਿਹੀ ਚੁਟਕੀ ਕੋਈ ਕਾਲੀ ਮਿਰਚ ਪਾ ਲਓ ਤਾਂ ਇਹਨੂੰ 2-3 ਚਮਚੇ ਜਿਹੜੇ ਆ ਦਹੀਂ ਚ ਮਿਲਾ ਲਓ ਤੇ ਸਾਰਾ ਦਿਨ ਇਸ ਪੇਸਟ ਨੂੰ 2-3 ਵਾਰ ਲਓ ਜੇ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਬਦ ਹਜ਼ਮੀ ਦੀ ਸੋ ਜਦੋਂ ਤੁਸੀਂ 2-3 ਵਾਰ ਇਸ ਪੇਸਟ ਨੂੰ ਲਓਗੇ ਤਾਂ ਤੁਹਾਨੂੰ ਜ਼ਰੂਰ ਜਿਹੜਾ ਇਹਦਾ ਅਸਰ ਆ ਉਹ ਦਿਖਾਈ ਦੇਊਗਾ ਤੇ ਤੁਹਾਨੂੰ ਰਾਹਤ ਮਿਲੂਗੀ ਜੀ ਬਦ ਹਜ਼ਮੀ ਦੀ ਇਸ ਸਮੱਸਿਆ ਤੋਂ ਅਗਲੀ ਚੀਜ਼ ਹੈਗੀ ਹੈ ਜੀ ਸੌਂਫ ਸੌਂਫ ਜਿਹੜੀ ਆ ਉਹ ਵੀ ਬਹੁਤ ਵਧੀਆ ਚੀਜ਼ ਆ ਇੱਕ ਮੁੱਠੀ ਜਿਹੜੀ ਪੀਸੀ ਹੋਈ ਸੌਂਫ ਆ ਉਹਨੂੰ ਪਾਣੀ ਦੇ ਨਾਲ ਤੁਸੀਂ ਜੇ ਲਓ ਰੋਜ਼ ਤਾਂ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਆ ਰੋਜ਼ਾਨਾ ਖਾਣ ਦੇ ਨਾਲ ਸੌਂਫ ਦੇ ਨਾਲ ਡਾਈਜੈਸ਼ਨ ਜਿਹੜਾ ਉਹ ਸਾਡਾ ਹੈਲਦੀ ਹੁੰਦਾ ਆ ਤੇ ਤੁਸੀਂ ਜੇ ਓਦਾਂ ਵੀ ਹਰ ਰੋਜ਼ ਜੇ ਚੱਬ ਵੀ ਸਕਦੇ ਹੋ ਤਾਂ ਸੌਂਫ ਜਿਹੜੀ ਚੱਬ ਵੀ ਸਕਦੇ ਹੋ ਜਾਂ ਫਿਰ ਜਿਹੜੀ ਫਿਰ ਪੀਸੀ ਹੋਈ ਸੌਂਫ ਆ ਉਹਨੂੰ ਵੀ ਪਾਣੀ ਦੇ ਨਾਲ ਜੇ ਤੁਸੀਂ ਲੈਂਦੇ ਆ ਉਹਦੇ ਨਾਲ ਵੀ ਤੁਹਾਡਾ ਜਿਹੜਾ ਡਾਇਜੈਸ਼ਨ ਆ ਉਹ ਵਧੀਆ ਹੁੰਦਾ ਹਨਾ। ਫਿਰ ਬਾਕੀ ਜੇ ਅਜਵੈਣ ਆ, ਅਜਵੈਣ ਜਿਹੜੀ ਆ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਆ ਖਾਣ ਤੋਂ ਬਾਅਦ, ਜੇ ਅਸੀਂ ਇੱਕ ਪੂਰਾ ਚਮਚਾ ਅਜਵੈਣ ਦਾ ਲਈਏ ਉਹ ਵੀ ਵਧੀਆ ਆ। ਤੇ ਗਰਮ ਪਾਣੀ ਦੇ ਨਾਲ ਲੈ ਲਓ ਜਾਂ ਫਿਰ ਅਜਵੈਣ ਨੂੰ ਸੁੱਕੇ ਅਦਰਕ ਨੂੰ ਦੋਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਤੇ ਇੱਕ ਗਲਾਸ ਪਾਣੀ ਦੇ ਨਾਲ ਰੋਜ਼ ਲੈ ਸਕਦੇ ਹੋ। ਜੇ ਅਸੀਂ ਆਪਣੇ ਵੱਡੇ ਵਡੇਰਿਆਂ ਦੀ ਗੱਲ ਕਰੀਏ ਜੀ, ਉਹ ਕੀ ਕਰਦੇ ਹੁੰਦੇ ਸੀਗੇ, ਚੂਰਨ ਬਣਾ ਲੈਂਦੇ ਹੁੰਦੇ ਸੀ ਇਹਨਾਂ ਚੀਜ਼ਾਂ ਦਾ ਹਨਾ। ਸੋ ਅੱਜ ਕੱਲ ਜੇ ਅਸੀਂ ਆਪਣੇ ਜਿਹੜੀਆਂ ਹੋਣ ਵਾਲੀਆਂ ਜਿਹੜੀਆਂ ਪੀੜੀਆਂ ਉਹਨਾਂ ਦੇ ਨਾਲ ਜੇ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਸਾਨੂੰ ਪੁਰਾਣੇ ਜਿਹੜੇ ਮੰਨਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਆ ਜਾਂ ਇਹ ਜਿਹੜੇ ਉਪਾਅ ਆ ਜੀ ਇਹ ਪੁਰਾਣੇ ਹੋ ਗਏ ਆ। ਸੋ ਅੱਜ ਦੇ ਖਾਣਿਆਂ ਦੇ ਨਾਲ ਅੱਜ ਦੀਆਂ ਜਿਹੜੀਆਂ ਜਨਰੇਸ਼ਨ ਆ, ਅੱਜ ਦੀਆਂ ਜਿਹੜੀਆਂ ਪੀੜੀਆਂ ਆ, ਉਹ ਉਹਨਾਂ ਦੇ ਜਿਹੜੇ ਪਾਚਣ ਤੰਤਰ ਆ ਉਹ ਵੀ ਵੱਖਰੇ ਹੋ ਗਏ ਆ, ਪਰ ਬਹੁਤ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਆ ਉਹ ਫਾਇਦਾ ਸਾਡਾ ਜ਼ਰੂਰ ਕਰਦੀਆਂ ਨੇ। ਪਰ ਇਹਨਾਂ ਚੀਜ਼ਾਂ ਦਾ ਬਾਡੀ ਟੂ ਬਾਡੀ ਜਿਹੜਾ ਅਸਰ ਆ ਉਹ ਕਿਸ ਤਰ੍ਹਾਂ ਹੁੰਦਾ ਆ ਇਹ ਵੀ ਡਿਪੈਂਡ ਕਰਦਾ ਆ। ਇਸ ਕਰਕੇ ਜੇਕਰ ਤੁਸੀਂ ਇਹ ਚੀਜ਼ਾਂ ਦੀ ਜਿਹੜੀ ਸ਼ੁਰੂਆਤ ਆ ਉਹ ਕਰਕੇ ਦੇਖ ਰਹੇ ਆ, ਪਰ ਉਹਦੇ ਲਈ ਆਪਣੇ ਜਿਹੜੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰੋ, ਕਿਉਂਕਿ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਸਰੀਰ ਆ ਉਹ ਕਿਸ ਤਰ੍ਹਾਂ ਦਾ ਆ ਉਹਦੇ ਬਾਰੇ ਜ਼ਿਆਦਾ ਤੁਹਾਡਾ ਡਾਕਟਰ ਜਿਹੜਾ ਉਹ ਤੁਹਾਨੂੰ ਦੱਸ ਸਕਦਾ ਆ, ਜਾਣ ਸਕਦਾ ਆ ਹਨਾ। ਤੇ ਇਸ ਕਰਕੇ ਇਹੋ ਜਿਹੜੇ ਨੁਸਖੇ ਨੇ, ਇਹੋ ਜਿਹੜੇ ਉਪਾਅ ਨੇ ਜੀ, ਉਹ ਫਾਇਦੇਮੰਦ ਜ਼ਰੂਰ ਹੁੰਦੇ ਆ, ਪਰ ਉਹ ਜਿਹੜੇ ਉਪਾਅ ਜਦੋਂ ਜਾਂ ਨੁਸਖੇ ਜਿਹੜੇ ਅਸੀਂ ਜਦੋਂ ਜ਼ਿੰਦਗੀ ਚ ਅਪਣਾਉਂਦੇ ਆ ਤਾਂ ਉਹਦੇ ਲਈ ਡਾਕਟਰੀ ਸਲਾਹ ਜਿਹੜੀ ਆ ਉਹ ਜ਼ਰੂਰ ਲੈਣੀ ਚਾਹੀਦੀ। ਉਹ ਸਾਡੀ ਰੁਟੀਨ ਦੇ ਬਾਰੇ ਵੀ ਜਾਣਦੇ ਨੇ, ਸੋ ਬਹੁਤ ਵਧੀਆ ਤਰ੍ਹਾਂ ਸਾਨੂੰ ਸੁਝਾਅ ਜਿਹੜਾ ਆ ਉਹ ਆਪਣਾ ਦੇ ਸਕਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਕਿੰਨੀਆਂ ਕਾਰਗਰ ਸਿੱਧ ਹੋ ਸਕਦੀਆਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ। ਸੋ ਇਹ ਸੀਗੇ ਜੀ ਕੁਝ ਨੁਸਖੇ ਜਿਹੜੇ ਕਿ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ, ਤੇ ਹੁਣ ਆਪਾਂ ਪ੍ਰੋਗਰਾਮ ਦੇ ਵਿਚ ਅੱਗੇ ਵਧਦੇ ਆ। ਤੇ ਅੱਗੇ ਵਧਦੇ ਆ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਕੁਛ ਮਿੰਟਾਂ ਦੇ ਵਿਚ ਅਸੀਂ ਸੁਖਵਿੰਦਰ ਸਿੰਘ ਹੋਰਾਂ ਨਾਲ ਵੀ ਗੱਲ ਕਰਨੀ ਆ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ, ਤੇ ਅੱਜ ਦਾ ਗੱਲਬਾਤ ਕਰਨ ਦਾ ਸਾਡਾ ਵਿਸ਼ਾ ਜੀ ਫੈਮਿਲੀ ਡੇ ਕੇਅਰ ਬਿਜ਼ਨਸ ਜਿਹੜਾ। ਸੋ ਉਹਦੇ ਬਾਰੇ ਅੱਜ ਅਸੀਂ ਉਹਨਾਂ ਤੋਂ ਜਿਹੜੇ ਵਿਚਾਰ ਆ ਉਹ ਜਾਣਾਂਗੇ ਕਿ ਕਿਸ ਤਰ੍ਹਾਂ ਟੈਕਸ ਦੇ ਵਿਚ ਜਿਹੜੀ ਅਸੀਂ ਟੈਕਸ ਕਲੇਮ ਜਿਹੜਾ ਆ ਉਹ ਕਰ ਸਕਦੇ ਆ, ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਇਨਵੋਲਵ ਹੁੰਦੀਆਂ ਆ ਇਸ ਸਾਰੇ ਪ੍ਰੋਸੀਜਰ ਦੇ ਵਿਚ। ਤੇ ਇਸ ਤੋਂ ਪਹਿਲਾਂ ਹੁਣ ਬਹੁਤ ਜਲਦੀ ਆਪਾਂ ਲੈ ਕੇ ਆਉਣੇ ਆ ਜੀ ਆਪਣੇ ਦੇਸੀ ਰੌਕ ਸਟਾਰ ਦੇ ਜਿਹੜੇ ਪ੍ਰਬੰਧਕ ਬਲਵਿੰਦਰ ਲਾਲੀ ਨੂੰ। ਫਿਲਹਾਲ ਇੱਕ ਗੀਤ ਦੀਆਂ ਕੁਛ ਲਾਈਨਾਂ ਗਿੱਪੀ ਗਰੇਵਾਲ ਦੀ ਆਵਾਜ਼ ਚ ਸੁਣ ਲੈਂਦੇ ਆ, ਕਿਉਂਕਿ ਇਸ ਸ਼ੋਅ ਦੇ ਵਿਚ ਦੇਸੀ ਰੌਕ ਸਟਾਰ ਸ਼ੋਅ ਦੇ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸੁਰਖਾਵ ਤੇ ਕੌਰ ਵੀ ਆ ਰਹੇ ਨੇ। ਸੋ ਕੁਛ ਸਤਰਾਂ ਗਿੱਪੀ ਗਰੇਵਾਲ ਦੇ ਗੀਤ ਦੀਆਂ ਤੇ ਬਹੁਤ ਜਲਦੀ ਵਾਪਸ ਆਉਣੇ ਆ ਬਲਵਿੰਦਰ ਲਾਲੀ ਦੇ ਨਾਲ। ਗਰੇਵਾਲ ਦੀ ਆਵਾਜ਼ ਦੇ ਵਿਚ ਇਹ ਗੀਤ ਤੁਸੀਂ ਸੁਣ ਰਹੇ ਸੀ। ਸੋ ਗਿੱਪੀ ਗਰੇਵਾਲ ਜਿਹੜੇ ਆ ਜੀ ਦੇਸੀ ਰੌਕ ਸਟਾਰ ਸ਼ੋਅ ਦੇ ਵਿਚ ਬਹੁਤ ਜਲਦ ਤੁਹਾਡੇ ਰੂਬਰੂ ਹੋਣਗੇ 7 ਅਗਸਤ ਨੂੰ। ਸੋ ਇਸ ਸ਼ੋਅ ਦੇ ਵਿਚ ਹੋਰ ਵੀ ਬਹੁਤ ਸਾਰੇ ਜਿਹੜੇ ਕਲਾਕਾਰ ਆ ਉਹ ਆ ਰਹੇ ਨੇ। ਸ਼ੋਅ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਆ ਉਹ ਆਪਾਂ ਲੈਣੇ ਆ ਇਸ ਵੇਲੇ ਹਰਮਨ ਰੇਡੀਓ ਦੇ ਇਸ ਮੰਚ ਤੇ। ਫੋਨ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਬਲਵਿੰਦਰ ਲਾਲੀ ਹੋਰੀ। ਸੋ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਆ ਜੀ। ਬਲਵਿੰਦਰ ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਅਮਰਜੀਤ ਜੀ ਐਂਡ ਸਾਰਿਆਂ ਨੂੰ ਹੀ ਹਰਮਨ ਰੇਡੀਓ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਜੀ ਦੇਸੀ ਰੌਕ ਸਟਾਰ ਸ਼ੋਅ ਜਿਹੜਾ ਹੋਣ ਜਾ ਰਿਹਾ 7 ਅਗਸਤ ਨੂੰ ਕਿੱਥੇ ਹੋਣ ਜਾ ਰਿਹਾ ਤੇ ਕਿੰਨੇ ਵਜੇ ਸਟਾਰਟ ਹੋਣਾ?
ਹਾਂਜੀ ਦੇਸੀ ਰੌਕ ਸਟਾਰ ਸ਼ੋਅ ਜੀ 7 ਅਗਸਤ ਨੂੰ ਐਤਵਾਰ 6 ਵਜੇ ਸ਼ੁਰੂ ਹੋਏਗਾ। ਇਹ ਫੈਸਟੀਵਲ ਹਾਲ ਡਡਲੀ ਸਟਰੀਟ ਵੈਸਟ ਮੈਲਬਰਨ ਵਿਚ ਉੱਥੇ ਹੋਣ ਜਾ ਰਿਹਾ ਤੇ ਇਹਨਾਂ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਕੌਰਬੀ ਤੇ ਸੁਰਖਾਬ ਇਹ ਪਰਫਾਰਮ ਕਰ ਰਹੇ ਨੇ
ਜੀ। ਤੇ ਸ਼ੋਅ ਦੇ ਬਾਬਤ ਸਾਡੇ ਜਿਹੜੇ ਸਰੋਤੇ ਆ ਉਹ ਵੀ ਕਾਫੀ ਐਕਸਾਈਟਡ ਆ ਵੀ ਕਿਸ ਤਰ੍ਹਾਂ ਦਾ ਜਿਹੜਾ ਉੱਥੇ ਪ੍ਰਬੰਧ ਆ ਉਹ ਕੀਤਾ ਗਿਆ ਆ ਤੇ ਜੇ ਸ਼ੋਅ ਦੇ ਵਿਚ ਉਹ ਆਉਣਾ ਚਾਹੁੰਦੇ ਆ ਤਾਂ ਟਿਕਟਾਂ ਦਾ ਜਿਹੜਾ ਆ ਕੀ ਪ੍ਰੋਸੀਜਰ ਆ?
ਹਾਂਜੀ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਇੱਕ ਪਰਿਵਾਰਿਕ ਇਵੈਂਟ ਹੈ, ਕੰਪਲੀਟ ਫੈਮਿਲੀ ਇਵੈਂਟ ਹੈ, ਨੋਨ ਅਲਕੋਹਲਿਕ ਇਵੈਂਟ ਹੈ ਤੇ ਸਾਰਿਆਂ ਨੂੰ ਇਹੀ ਹੈ ਰਿਕੁਐਸਟ ਹੈ ਕਿ ਆਪਣੀ ਫੈਮਿਲੀ ਨਾਲ ਆਉਣ ਤੇ ਸਿਕਿਉਰਿਟੀ ਵੀ ਉੱਥੇ ਵੈਨਿਊ ਵੱਲੋਂ ਹੀ ਪ੍ਰੋਵਾਈਡ ਹੈ। ਕਾਫੀ ਉਹਨਾਂ ਦੀ ਸਟ੍ਰਿਕਟ ਸਿਕਿਉਰਿਟੀ ਹੈ ਜੀ। ਫੈਸਟੀਵਲ ਹਾਲ ਦੀ ਵਨ ਆਫ ਦਾ ਬੈਸਟ ਥੀਏਟਰ ਮੰਨਿਆ ਜਾਂਦਾ ਹੈ ਕਾਨਸਰਟ ਵਿੱਚੋਂ ਤੇ ਜਿਹੜੀਆਂ ਟਿਕਟਸ ਨੇ ਉਹ ਸਾਡੀਆਂ 2 ਸਾਈਟਸ ਉੱਤੇ ਅਵੇਲੇਬਲ ਨੇ, ticketmaster.com.au ਤੁਸੀਂ ਉੱਥੋਂ ਵੀ ਟਿਕਟ ਮਾਸਟਰ ਤੋਂ ਵੀ ਲੈ ਸਕਦੇ ਹੋ ਤੇ dryticket.com.au ਇਹਨਾਂ ਦੋਨੋਂ ਸਾਈਟਸ ਦੇ ਉੱਤੇ ਟਿਕਟਸ ਅਵੇਲੇਬਲ ਨੇ। ਔਰ ਅਗਰ ਕਿਸੇ ਨੂੰ ਆਨਲਾਈਨ ਪ੍ਰੋਬਲਮ ਆ ਰਹੀ ਹੈ ਬੁੱਕ ਕਰਨ ਚ ਤੇ ਉਹ ਕਾਲ ਕਰ ਸਕਦੇ ਨੇ ਸਾਨੂੰ, ਮੈਂ ਆਪਣਾ ਨੰਬਰ ਵੀ ਦੱਸ ਦਿੰਦਾ 0426809499
ਜੀ। ਤੇ ਬਲਵਿੰਦਰ ਜਿਵੇਂ ਦੇਸੀ ਰੌਕ ਸਟਾਰ ਜਿਹੜਾ ਉਹ ਮੈਨੂੰ ਲੱਗਦਾ ਕਿ ਆਲ ਓਵਰ ਆਸਟ੍ਰੇਲੀਆ ਦੇ ਵਿਚ ਹੀ ਆਯੋਜਿਤ ਕੀਤਾ ਗਿਆ ਆ ਹਨਾ, ਸੋ ਪਿੱਛੇ ਦੇ ਵੀ ਇੱਕ ਜਿਹੜਾ ਸ਼ੋਅ ਆ ਉਹ ਹੋ ਕੇ ਹਟਿਆ, ਸੋ ਸਿਡਨੀ ਵਾਲਾ ਜਿਹੜਾ ਸ਼ੋਅ ਆ ਉਹਦੀ ਵੀ ਥੋੜੀ ਜਿਹੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰ ਦਿਓ।
ਹਾਂਜੀ ਪਹਿਲਾ ਸ਼ੋਅ ਸਾਡਾ 30 ਜੁਲਾਈ ਨੂੰ ਬ੍ਰਿਸਬਨ ਵਿਚ ਸੀ ਤੇ ਹੁਣ 6 ਅਗਸਤ ਨੂੰ ਸਿਡਨੀ ਵਿਚ ਆ ਜੀ। ਵਿਟਲਮ ਸੈਂਟਰ ਪੈਂਦਾ ਜੀ ਸਿਡਨੀ ਵਿਚ, ਉੱਥੇ ਹੋਣ ਜਾ ਰਿਹਾ ਤੇ 7 ਅਗਸਤ ਨੂੰ ਫਿਰ ਮੈਲਬਰਨ ਵਿਚ ਨੈਕਸਟ ਡੇ ਤੇ ਇਹਦੀਆਂ ਜੋ ਸਿਡਨੀ ਦੀਆਂ ਟਿਕਟਸ ਨੇ ਉਹ ਵੀ ਤੁਸੀਂ dryticket.com.au ਤੇ ਤੁਸੀਂ ਬੁੱਕ ਕਰ ਸਕਦੇ ਹੋ ਆਨਲਾਈਨ, ਉਹਨਾਂ ਦੀਆਂ ਬੁਕਿੰਗ ਚੱਲ ਰਹੀਆਂ ਨੇ ਆਨਲਾਈਨ
ਜੀ। ਤੇ ਜਿਹੜਾ ਬ੍ਰਿਸਬਨ ਦੇ ਵਿਚ ਸ਼ੋਅ ਹੋਇਆ ਉਹਦੇ ਵਿਚ ਥੋੜਾ ਜਿਹਾ ਸੁਣਨ ਦੇ ਵਿਚ ਇਹ ਵੀ ਆਇਆ ਕਿ ਕਿਉਂਕਿ ਸ਼ੋਅ ਜਿਹੜਾ ਸੀ ਉਹ ਕਾਫੀ ਕਾਮਯਾਬ ਸੀਗਾ ਪਰ ਜਿਹੜੇ ਖਰੂਦ ਪਾਉਣ ਵਾਲੇ ਥੋੜੇ ਜਿਹੇ ਮਾਹੌਲ ਜਿਹੜਾ ਉਸ ਤਰ੍ਹਾਂ ਦਾ ਬਣਾ ਦਿੰਦੇ ਆ, ਸੋ ਓਦਾਂ ਦਾ ਕੁਛ ਇੱਥੇ ਨਾ ਵਾਪਰੇ ਉਹਦੇ ਲਈ ਤੁਸੀਂ ਥੋੜਾ ਜਿਹਾ ਵਿਸ਼ਵਾਸ ਜਿਹੜਾ ਆ ਉਹ ਜ਼ਰੂਰ ਦਵਾਓ ਸਾਡੇ ਸਰੋਤਿਆਂ ਨੂੰ।
ਹਾਂਜੀ ਬ੍ਰਿਸਬਨ ਚ ਇੱਦਾਂ ਹੈ ਕਿ ਬ੍ਰਿਸਬਨ ਨਾ ਵੈਨਿਊ ਦਾ ਚੱਕਰ ਪੈ ਗਿਆ, ਪਹਿਲੇ ਉਹਨਾਂ ਨੂੰ ਜੋ ਇੱਕ ਵੈਨਿਊ ਸੀ ਉਹ 2 ਵੀਕ ਪਹਿਲੇ ਕੈਂਸਲ ਹੋ ਗਿਆ ਵੈਨਿਊ, ਉਹਨਾਂ ਦਾ ਵੈਨਿਊ ਦੀ ਕੋਈ ਪ੍ਰੋਬਲਮ ਆ ਗਈ ਤੇ ਉਹ ਇਵੈਂਟ ਹੀ ਨਹੀਂ ਕਰਵਾ ਪਾਏ, ਫਿਰ ਉਹਨਾਂ ਨੂੰ ਵੈਨਿਊ ਚੇਂਜ ਕਰਨਾ ਪਿਆ ਐਮਰਜੈਂਸੀ ਵਿਚ। ਜਦੋਂ ਵੈਨਿਊ ਚੇਂਜ ਕੀਤਾ ਤੇ ਹਾਂਜੀ ਉਹ ਜਿਹੜਾ ਫਿਰ ਉਹਨਾਂ ਨੇ ਕਮਿਊਨਿਟੀ ਸੈਂਟਰ ਬੁੱਕ ਕੀਤਾ ਸੀ, ਉਹ ਕਮਿਊਨਿਟੀ ਸੈਂਟਰ ਨੇ ਪਹਿਲੇ ਏਦਾਂ ਦਾ ਕੰਸਰਟ ਨਹੀਂ ਸੀ ਕਦੀ ਕੀਤਾ ਤੇ ਉੱਥੇ ਜਦੋਂ ਕੁਝ ਲੋਕ ਬਾਹਰੋਂ ਦਾਰੂ ਪੀ ਕੇ ਆ ਜਾਂਦੇ ਸੀ, ਪਰ ਸਾਡੇ ਇਹ ਹੈ ਕਿ ਇੱਕ ਤੇ ਨੋ ਪਾਸ ਆਊਟ ਹੈ ਕਿ ਜਦੋਂ ਤੁਸੀਂ ਸ਼ੋਅ ਦੇ ਅੰਦਰ ਆ ਜਾਂਦੇ ਹੋ, ਅੰਦਰ ਫੈਮਿਲੀਜ਼ ਲਈ ਸੋਫਟ ਡਰਿੰਕ ਤੇ ਸਨੈਕਸ ਅੰਦਰ ਉਹਨਾਂ ਦੀ ਛੋਟੀ ਜਿਹੀ ਬਾਰ ਹੈ, ਬਟ ਨੋ ਅਲਕੋਹਲ, ਅਲਕੋਹਲ ਉੱਥੇ ਬਿਲਕੁਲ ਨਹੀਂ ਹੋਏਗੀ। ਪਲੱਸ ਸਿਕਿਉਰਿਟੀ ਨੂੰ, ਸਿਕਿਉਰਿਟੀ ਨੇ ਸਾਨੂੰ ਕਿਹਾ ਹੋਇਆ ਕਿ ਕੋਈ ਵੀ ਬੰਦਾ ਸਾਨੂੰ ਲੱਗਿਆ ਕਿ ਉਹ ਪ੍ਰੋਬਲਮ ਕ੍ਰੀਏਟ ਕਰ ਰਿਹਾ ਬਾਕੀ ਆਡੀਅੰਸ ਲਈ, ਚਾਹੇ ਉਹ ਤੁਹਾਡਾ ਕੋਈ ਆਪਣਾ ਹੀ ਬੰਦਾ ਹੋਏ, ਅਸੀਂ ਉਹਨਾਂ ਨੂੰ ਬਾਹਰ ਕੱਢ ਦਾਂਗੇ। ਤੇ ਇਹ ਸਿਕਿਉਰਿਟੀ ਨੇ ਸਾਨੂੰ ਦਿੱਤੀਆਂ ਹੋਈਆਂ ਇਹ ਹਦਾਇਤਾਂ ਕਿ ਮੇਕ ਸ਼ੋਰ ਕਿ ਤੁਸੀਂ ਕੋਈ ਅਲਕੋਹਲ ਪੀ ਕੇ ਅੰਦਰ ਨਾ ਆਵੇ, ਹੈ ਨਾ, ਕਿ ਕੋਈ ਖਰਾਬੀ ਨਾ ਕਰੇ, ਬਾਕੀ ਫੈਮਿਲੀਜ਼ ਨੂੰ ਪ੍ਰੋਬਲਮ ਨਾ ਆਉਣ। ਬਾਕੀ ਇੱਕ ਪ੍ਰੋਬਲਮ ਹਮੇਸ਼ਾ ਆਉਂਦੀ ਹੈ ਕਿ ਕਈ ਹੁੰਦੇ ਆ ਕਿ ਜੋ ਨੱਚਣਾ ਚਾਹੁੰਦੇ ਨੇ ਆਪਣੇ ਪੰਜਾਬੀ ਵੀਰ ਨਾਲ, ਉਹ ਨੱਚਣ ਦੇ ਬਹੁਤ ਹੁੰਦੇ ਆ ਸ਼ੌਕੀਨ, ਤੇ ਫਿਰ ਜਦੋਂ ਆਪਣੀ ਸੀਟ ਉੱਤੇ ਨੱਚਦੇ ਨੇ ਤੇ ਬਾਕੀਆਂ ਲਈ ਇਨਕਨਵੀਨੀਅੰਸ ਹੁੰਦਾ, ਤੇ ਉਹਦੇ ਲਈ ਅਸੀਂ ਇੱਕ ਅਰੇਂਜ ਕੀਤਾ, ਉਹ ਹਾਲ ਵੱਲੋਂ ਹੀ ਪ੍ਰੋਵਾਈਡ ਹੋਇਆ ਕਿ ਦੋ ਡਾਂਸ ਫਲੋਰ ਸਾਈਡਾਂ ਤੇ ਰੱਖੇ ਗਏ ਨੇ ਸੀਟਸ ਤੋਂ,
ਠੀਕ ਹੈ,
ਤੇ ਅਗਰ ਕੋਈ ਨੱਚਣਾ ਚਾਹੇ ਤੇ ਆਪਾਂ ਉੱਥੇ ਅਨਾਊਂਸ ਕਰਾਂਗੇ, ਉਹ ਉੱਧਰ ਜਾ ਕੇ ਆਪਣਾ ਨੱਚ ਸਕਦੇ ਨੇ, ਉਹ 20-25 ਬੰਦੇ ਇੱਕ ਸਾਈਡ ਨੱਚ ਸਕਦੇ ਨੇ
ਜੀ। ਤੇ ਦੇਸੀ ਰੌਕ ਸਟਾਰ ਪ੍ਰੋਗਰਾਮ ਦੇ ਵਿੱਚ ਜਿਹੜਾ ਬ੍ਰਿਸਬੇਨ ਚ ਹੋਇਆ ਰੰਗ ਚ ਭੰਗ ਪਿਆ, ਇਹਦੇ ਬਾਰੇ ਇੱਕ ਖਬਰ ਜਿਹੜੀ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ। ਸੋ ਬਹੁਤ ਸੋਹਣਾ ਰੰਗ ਬੱਜਿਆ ਹੋਇਆ ਸੀਗਾ, ਤੇ ਉਸ ਬੱਜੇ ਹੋਏ ਰੰਗ ਦੇ ਵਿੱਚ ਜਿਹੜਾ ਜਿਹੜੇ ਪ੍ਰਬੰਧਕ ਹੁੰਦੇ ਆ, ਜਿਵੇਂ ਤੁਸੀਂ ਦੱਸਿਆ ਕਿ ਸਿਕਿਉਰਿਟੀ ਜਿਹੜੀ ਉਹਨਾਂ ਨੂੰ ਬਹੁਤ ਕੁਛ ਧਿਆਨ ਰੱਖਣਾ ਪੈਂਦਾ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਜਿਹੜੀ ਸ਼ਰਾਬ ਜਿਹੜੀ ਆ ਵਰਤੀ ਜਾ ਰਹੀ ਆ ਇਸ ਕਰਕੇ, ਜਾਂ ਕੁਛ ਲੋਕ ਜਿਹੜੇ ਸ਼ਰਾਬ ਪੀ ਕੇ ਅੰਦਰ ਚਲੇ ਗਏ ਆ, ਉਹਦੇ ਕਰਕੇ ਉਹਨਾਂ ਨੂੰ ਜਿਹੜਾ ਪ੍ਰੋਗਰਾਮ ਆ ਉਹ ਉੱਥੇ ਰੁਕਵਾਉਣਾ ਪੈ ਗਿਆ। ਸੋ ਅਸੀਂ, ਮੈਨੂੰ ਲੱਗਦਾ ਕਿ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਵੀ, ਆਪਣੇ ਭਾਈਚਾਰੇ ਦੇ ਲੋਕਾਂ ਨੂੰ ਵੀ ਆਪਾਂ ਜ਼ਰੂਰ ਇਹ ਤਾਕੀਦ ਕਰੀਏ, ਗੁਜ਼ਾਰਿਸ਼ ਕਰੀਏ ਕਿ ਆਪਾਂ ਦੇਖੋ ਕਿਤੇ ਵੀ ਜਦੋਂ ਬਾਹਰ ਜਾਂਦੇ ਹਾਂ ਤੇ ਜਦੋਂ ਸਾਨੂੰ ਦੇਖਿਆ ਜਾਂਦਾ ਤੇ ਐਜ਼ ਅ ਕਮਿਊਨਿਟੀ ਰਿਪ੍ਰੈਜ਼ੈਂਟੇਟਿਵ ਹੀ ਦੇਖਿਆ ਜਾਂਦਾ ਹਨਾ। ਸੋ ਜਦੋਂ ਅਸੀਂ ਆਪ ਆਪਣੀ ਛਾਪ ਇੱਦਾਂ ਦੀ ਛੱਡਾਂਗੇ ਤੇ ਉਹਦਾ ਜਿਹੜਾ ਪ੍ਰਭਾਵ ਆ ਉਹ ਵੀ ਬੁਰਾ ਪੈਂਦਾ ਆ ਦੂਜਿਆਂ ਦੇ ਉੱਤੇ। ਸੋ ਕੋਸ਼ਿਸ਼ ਕਰੀਏ ਜੀ ਕਿ ਜਦੋਂ ਵੀ ਕੋਈ ਇਹੋ ਜਿਹਾ ਸਮਾਗਮ ਹੁੰਦਾ ਹੈ, ਕੋਈ ਇਹੋ ਜਿਹਾ ਸ਼ੋਅ ਹੁੰਦਾ, ਉਹਦੇ ਵਿੱਚ ਆਪਾਂ ਵਧੀਆ ਜਿਹੜੀ ਸ਼ਖਸੀਅਤ ਦਾ ਪ੍ਰਭਾਵ ਜਿਹੜਾ ਉਹ ਛੱਡੀਏ। ਸਾਡੇ ਨਾਲ ਲਾਲੀ ਜਸਵਿੰਦਰ ਸਿੰਘ ਜੁੜੇ ਆ ਤੇ ਕਹਿੰਦੇ ਕੈਨ ਵੀ ਸੀ ਵਿਦ ਫੈਮਿਲੀ। ਮੈਨੂੰ ਲੱਗਦਾ ਬਿਲਕੁਲ ਜੀ, ਫੈਮਿਲੀ ਦੇ ਨਾਲ ਹੀ ਦੇਖਣ ਵਾਲਾ ਸ਼ੋਅ ਆ ਜਿਵੇਂ ਕਿ ਲਾਲੀ ਨੇ ਦੱਸਿਆ। ਤੇ ਕਹਿੰਦੇ ਪਲੀਜ਼ ਲੈਟ ਅਸ ਸੌਂਗ ਸਿਲੈਕਸ਼ਨ।
ਹਾਂਜੀ, ਸੌਂਗਸ ਦਾ ਇੱਦਾਂ ਕਿ ਜਿਹੜੇ ਉਹਨਾਂ ਦੇ ਪੁਰਾਣੇ ਸੌਂਗਸ ਨੇ ਹਨਾ, ਉਹ ਤੇ ਉਹਨਾਂ ਨੇ ਗਾਉਣੇ ਹੀ ਨੇ ਹਨਾ, ਕਿ ਉਹ ਹਰ ਕੋਈ ਚਾਹੁੰਦਾ ਕਿ ਹਨਾ ਜਿਹੜੇ ਸੌਂਗ ਫੇਵਰੇਟ ਨੇ ਆਡੀਅੰਸ ਆਪਣੇ ਉਹ ਤੇ ਚਾਹੇਗੀ ਕਿ ਉਹ ਵੀ ਗਾਣੇ ਗਾਉਣ। ਬਟ ਇਸ ਵਾਰੀ ਆਪਾਂ ਇੱਕ ਵੀਡੀਓ ਪਾਈ ਸੀ, ਉਹ ਵੀਡੀਓ 4 ਲੱਖ ਬੰਦੇ ਤੱਕ ਪਹੁੰਚੀ ਹੈ ਜੀ। ਉਹ ਗਿੱਪੀ ਗਰੇਵਾਲ ਏਅਰਪੋਰਟ ਤੇ ਲੈਂਡ ਹੋਏ ਤੇ ਉਹਨਾਂ ਨੇ ਦੱਸਿਆ ਕਿ ਮੈਂ ਬਹੁਤ ਕੁਛ ਨਵਾਂ ਵੀ ਲੈ ਕੇ ਆਇਆ, ਤੇ ਉਹ ਨਵੀਆਂ ਚੀਜ਼ਾਂ ਮੈਂ ਹਰ ਸ਼ੋਅ ਵਿੱਚ ਜ਼ਰੂਰ ਪੇਸ਼ ਕਰਾਂਗਾ। ਤੇ ਸਪੈਸ਼ਲੀ ਘੁੱਗੀ ਭਾਜੀ ਵੱਲੋਂ ਵੀ ਬਹੁਤ ਸਾਰੀਆਂ ਕੁਝ ਪੰਜਾਬ ਦੀਆਂ ਗੱਲਾਂ, ਕੁਝ ਹਾਸਿਆਂ ਦੀਆਂ ਗੱਲਾਂ ਇਹ ਜ਼ਰੂਰ ਉਹ ਵੀ ਕਰਨਗੇ। ਕੌਰਬੀ ਤੇ ਸੁਰਖਾਬ, ਸੁਰਖਾਬ ਬਾਰੇ ਵੀ ਮੈਂ ਦੱਸਣਾ ਚਾਹਾਂਗਾ ਕਿ ਸੁਰਖਾਬ ਮਤਲਬ ਵਨ ਆਫ ਮਾਈ ਫੇਵਰੇਟ ਐਂਟਰਟੇਨਰ ਹੈ। ਉਹ ਸਿੰਗਰ ਦੇ ਨਾਲ ਨਾਲ ਬਹੁਤ ਵਧੀਆ ਐਂਟਰਟੇਨਰ ਵੀ ਹੈ, ਤੇ ਉਹ ਵੀ ਪੂਰੀ ਫੈਮਿਲੀ ਨੂੰ ਐਂਟਰਟੇਨ ਕਰਨਗੇ, ਤੇ ਇਹ ਕੰਪਲੀਟ ਫੈਮਿਲੀ ਜੋ ਹੈ ਜ਼ਰੂਰ ਆ। ਔਰ ਮੋਸਟਲੀ ਟਿਕਟ ਜੋ ਲੈ ਰਹੇ ਨੇ ਫੈਮਿਲੀ ਬਾਏ ਕਰ ਰਹੇ ਨੇ, ਜੋ ਬੱਚੇ ਨੇ ਉਹਨਾਂ ਦਾ ਫੇਵਰੇਟ ਗਿੱਪੀ ਗਰੇਵਾਲ ਉਹ ਫੈਮਿਲੀ ਨਾਲ ਪੂਰੀਆਂ ਟਿਕਟਸ ਲੈ ਰਹੇ ਨੇ
ਜੀ। ਮੈਨੂੰ ਲੱਗਦਾ ਬਲਵਿੰਦਰ ਇਹਨਾਂ ਦਾ ਜਿਹੜਾ ਇਸ਼ਾਰਾ ਉਹ ਇਹ ਹੈ ਕਿ ਜਿੱਦਾਂ ਆਪਾਂ ਪਰਿਵਾਰਕ ਸ਼ੋਅ ਕਹਿ ਰਹੇ ਹਾਂ ਤੇ ਕਈ ਵਾਰ ਹੁੰਦਾ ਕਿ ਗੀਤ ਕੁਛ ਏਦਾਂ ਦੇ ਚੱਲ ਜਾਂਦੇ ਆ, ਜਿਵੇਂ ਉਹਨਾਂ ਨੇ ਇੱਕ ਗੀਤ ਦੀ ਉਦਾਹਰਣ ਵੀ ਸਾਨੂੰ ਭੇਜੀ ਆ, ਪੀ ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ। ਸੋ ਏਦਾਂ ਦੇ ਬਹੁਤ ਹੀ ਮਤਲਬ ਥੋੜੇ ਜੇ ਘਟੀਆ ਪੱਧਰ ਦੇ ਜਿਹੜੇ ਗੀਤ ਆ ਇਹ ਮੰਨੇ ਜਾਂਦੇ ਆ ਜਦੋਂ ਅਸੀਂ ਪਰਿਵਾਰਾਂ ਦੇ ਵਿੱਚ ਸੁਣਨੇ ਹੁੰਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਦਾ ਇਸ਼ਾਰਾ ਇਸ ਗੱਲ ਵੱਲ ਸੀ। ਸੋ ਜੇਕਰ ਪਰਿਵਾਰਕ ਸ਼ੋਅ ਆ ਤੇ ਉਹਦੇ ਵਿੱਚ ਉਸ ਤਰ੍ਹਾਂ ਦੇ ਹੀ ਜਿਹੜੇ ਗੀਤ ਆ ਪ੍ਰਸਾਰਿਤ ਕੀਤੇ ਜਾਣਗੇ ਜਾਂ ਗੀਤ ਗਾਏ ਜਾਣਗੇ, ਇਹਦੀ ਆਪਾਂ ਆਸ ਕਰ ਸਕਦੇ ਹਾਂ।
ਜ਼ਰੂਰ ਜੀ, ਮੈਂ ਇਹ ਮੈਸੇਜ
ਵੀ ਜਸਵਿੰਦਰ ਜੀ ਦਾ ਜ਼ਰੂਰ ਪਹੁੰਚਾਵਾਂਗਾ ਉਹਨਾਂ ਤੱਕ
ਜੀ।
ਆਰਟਿਸਟ ਮੈਂ ਤਾਂ ਚਲੋ ਕੀ ਕਹਿਣਾ, ਲੇਕਿਨ ਆਰਟਿਸਟ ਨੂੰ ਖੁਦ ਪਤਾ ਹੁੰਦਾ ਜਿੱਦਾਂ ਦੀ ਆਡੀਅੰਸ ਹੁੰਦੀ ਹੈ ਉਸ ਹਿਸਾਬ ਨਾਲ ਹੀ ਪਰਫਾਰਮ ਕਰਦੇ ਨੇ, ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਪਤਾ ਹੀ ਹੋਏਗਾ ਕਿ ਹਾਂ ਜੀ ਫੈਮਿਲੀ ਆ ਰਹੀਆਂ ਨੇ, ਫੈਮਿਲੀ ਦਾ ਬਹੁਤ ਵਧੀਆ ਰਿਸਪੋਂਸ ਹੈ। ਤੇ ਜਦੋਂ ਖੁਦ ਫੈਮਿਲੀ ਦੇਖਣਗੇ ਤੇ ਓਬਵੀਅਸਲੀ ਕੋਈ ਵੀ ਆਰਟਿਸਟ ਹੋਏਗਾ ਉਹਦੀ ਸੌਂਗ ਸਿਲੈਕਸ਼ਨ ਜਾਂ ਉਹਦੀ ਪਰਫਾਰਮੈਂਸ ਉਸ ਹਿਸਾਬ ਨਾਲ ਹੋਏਗੀ
ਜੀ। ਬਹੁਤ ਬਹੁਤ ਧੰਨਵਾਦ ਬਲਵਿੰਦਰ, ਤੁਸੀਂ ਸਾਡੇ ਨਾਲ ਦੇਸੀ ਰੌਕ ਸਟਾਰਸ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ।
ਧੰਨਵਾਦ ਜੀ, ਹਰਮਨ ਰੇਡੀਓ
ਜੀ, ਸ਼ੁਕਰੀਆ। ਦੋਸਤੋ ਇਹ ਸਨ ਬਲਵਿੰਦਰ ਰਾਲੀ ਦੇਸੀ ਰੌਕ ਸਟਾਰਸ ਬਾਰੇ ਜਾਣਕਾਰੀ ਦੇ ਰਹੇ ਸਨ। 7 ਅਗਸਤ ਨੂੰ ਹੋਣ ਜਾ ਰਿਹਾ ਜੀ ਇਹ, ਤੇ ਇਹਦੇ ਬਾਬਤ ਹੋਰ ਜਾਣਕਾਰੀ ਤੁਸੀਂ ਉਹਨਾਂ ਨੂੰ ਫੋਨ ਕਰਕੇ ਵੀ ਲੈ ਸਕਦੇ ਹੋ। 0426-8099 ਉਹਨਾਂ ਦਾ ਫੋਨ ਨੰਬਰ ਹੈ। ਤੇ ਹੁਣ ਪ੍ਰੋਗਰਾਮ ਦੇ ਵਿਚ ਅਸੀਂ ਅਗਲਾ ਸਿਲਸਿਲਾ ਜਿਹੜਾ ਉਹ ਵੀ ਲੈਣਾ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਜਿਹੜਾ ਗੀਤ ਅਸੀਂ ਵਿਚਾਲੇ ਛੱਡਿਆ ਸੀਗਾ ਉਹ ਗੀਤ ਅਸੀਂ ਪੂਰਾ ਕਰਦੇ ਹਾਂ ਗਿੱਪੀ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਉਸ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿਚ।
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ। ਰਾਤੀ ਸੁੱਤਾ ਸੀ ਲੇਟ ਨਾ ਝੜਕ ਐਵੇਂ ਲਾਲਾ ਪੱਜ ਤੂੰ ਬਾਪੂ ਨੂੰ ਟਾਲਦੀ ਸੀ। ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ। ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ। ਸੱਤਾ ਪਹਿਲੇ ਅਲਾਰਮ ਤੇ ਉੱਠ ਬੈਂਦਾ ਨਿਰੁੱਤ ਹਾੜਦੀ ਕੀ ਤੇ ਸਿਆਲਦੀ ਕੀ ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਪੈਰੋ ਵਾਲਦੀ ਸੀ। ਓ ਅਸਲ ਜ਼ਿੰਦਗੀ ਤਾਂ ਮਾਏ ਵੈਰੋ ਵਾਲਦੀ ਸੀ। ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ। ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ। ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਜੀ। ਦੋਸਤੋ ਇਹ ਗੀਤ ਆਪਾਂ ਸੁਣ ਰਹੇ ਸੀ ਜੀ, ਤੇ ਗੀਤ ਦੀ ਸਾਨੂੰ ਫਰਮਾਇਸ਼ ਆਈ ਸੀਗੀ ਕਿ ਇਹ ਗੀਤ ਜਿਹੜਾ ਸੱਤਾ ਵੈਰੋਵਾਲ ਦੀ ਆਵਾਜ਼ ਚ ਸੁਣਨਾ ਚਾਹਿਆ ਸੀ ਜਸਪਾਲ ਸਿਡਨੀ ਹੋਰਾਂ ਨੇ। ਸੋ ਜਸਪਾਲ ਸਿੰਘ ਜੀ, ਮੈਨੂੰ ਲੱਗਦਾ ਕਿ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਸੋ ਇਸ ਨੌਜਵਾਨ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਗੀਤ ਜਿਹੜਾ ਇਹ ਗਾਇਆ ਗਿਆ, ਤੇ ਪਰਦੇਸੀਆਂ ਨੂੰ ਬਿਲਕੁਲ ਜਿਹੜੇ ਲੋਕ ਜਿਹੜੇ ਸਟੂਡੈਂਟ ਵੀਜ਼ੇ ਤੇ ਨੌਜਵਾਨ ਆਉਂਦੇ ਨੇ ਉਹਨਾਂ ਨੂੰ ਬਹੁਤ ਟੁੰਬਦੇ ਨੇ ਇਹੋ ਜਿਹੇ ਗੀਤ। ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਜਿਹੜੇ ਦੋਸਤ ਸਾਡੇ ਨਾਲ ਸਾਂਝ ਬਣਾ ਰਹੇ ਨੇ ਉਹਨਾਂ ਨੂੰ ਜੀ ਆਇਆਂ। ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਆ। ਜਸਵਿੰਦਰ ਸਿੰਘ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਆ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਕਹਿੰਦੇ ਵਧੀਆ ਲੱਗਦਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਹੌਸਲਾ ਅਫਜ਼ਾਈ ਕਰਨ ਦੇ ਲਈ। ਤੇ ਹੁਣ ਪ੍ਰੋਗਰਾਮ ਦੇ ਵਿਚ ਵੇਲਾ ਹੋ ਗਿਆ ਜੀ, ਅਸੀਂ ਅਗਲੇ ਸਿਲਸਿਲੇ ਵੱਲ ਵਧੀਏ ਤੇ ਸਾਡਾ ਜਿਹੜਾ ਅਗਲਾ ਸਿਲਸਿਲਾ ਜੀ ਉਹ ਸਾਡੇ ਟੈਕਸ ਐਕਸਪਰਟ ਮਿਸਟਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਹੁੰਦਾ। ਸੋ ਟੈਕਸ ਦੇ ਬਾਬਤ ਸਾਨੂੰ ਬਹੁਤ ਹੀ ਕੀਮਤੀ ਜਾਣਕਾਰੀਆਂ ਜਿਹੜੀਆਂ ਉਹ ਦਿੰਦੇ ਨੇ, ਲੈ ਕੇ ਆਉਂਦੇ ਨੇ ਸਾਡੇ ਲਈ। ਸੋ ਅੱਜ ਸਾਡੇ ਨਾਲ ਫੇਰ ਇਕ ਵਾਰ ਮੈਕਸ ਮਾਰਜਿਨ ਅਕਾਊਂਟੈਂਟ ਸੁਖਵਿੰਦਰ ਸਿੰਘ ਹੋਰੀ ਹਾਜ਼ਰ ਹੋਏ ਨੇ ਪ੍ਰੋਗਰਾਮ ਦੇ ਵਿਚ। ਤੇ ਅੱਜ ਗੱਲਬਾਤ ਜਿਹੜੀ ਆ ਉਹ ਅਸੀਂ ਕਰਨੀ ਆ ਜੀ ਫੈਮਿਲੀ ਡੇ ਕੇਅਰ ਬਿਜ਼ਨਸ ਜਿਹੜਾ ਇਹਦੇ ਬਾਬਤ। ਸੋ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਸੁਖਵਿੰਦਰ ਸਿੰਘ ਹੋਰਾਂ ਨੂੰ ਜੀ। ਸੁਖਵਿੰਦਰ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਸਰੋਤਿਆਂ ਦੇ ਨਾਲ ਥੋੜੀ ਜਿਹੀ ਸਾਂਝ ਪਹਿਲਾਂ ਬਣਾਈ ਵੀ ਸੀ ਕਿ ਅੱਜ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਆ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਚ। ਸੋ ਪਹਿਲਾਂ ਤਾਂ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਚ ਹੀ ਥੋੜਾ ਜਿਹਾ ਸਾਨੂੰ ਦੱਸੋ ਸਾਡੇ ਸਰੋਤਿਆਂ ਨੂੰ, ਕਿਉਂਕਿ ਵੈਸੇ ਤਾਂ ਸਾਡੇ ਜਿਹੜੇ ਭਾਈਚਾਰੇ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਉਹ ਇਸ ਬਿਜ਼ਨਸ ਦੇ ਨਾਲ ਜੁੜੀਆਂ ਹੋਈਆਂ, ਹਨਾ। ਸੋ ਜਿਹੜੇ ਲੋਕ ਹੋਰ ਵੀ ਜੁੜਨਾ ਚਾਹੁੰਦੇ ਆ ਉਹਨਾਂ ਦੇ ਬਾਬਤ ਥੋੜਾ ਜਿਹਾ ਹੋਰ ਸਾਨੂੰ ਵਿਸਥਾਰ ਚ ਦੱਸਿਓ।
ਹਾਂਜੀ ਅਮਰਦੀਪ ਜੀ, ਫੈਮਿਲੀ ਡੇ ਕੇਅਰ ਬਿਜ਼ਨਸ ਤੋਂ ਭਾਵ ਹੈ ਕਿ ਜਿਹੜੇ ਆਪਣਾ ਬੀਬੀਆਂ ਜਾਂ ਭੈਣਾਂ ਘਰੋਂ ਕੰਮ ਮਤਲਬ ਕਰਦੀਆਂ ਨੇ ਬੱਚਿਆਂ ਦੀ, ਕਹਿ ਲੋ ਕਿ ਤੁਸੀਂ ਡੇ ਕੇਅਰਿੰਗ ਜਿਹੜੀ ਸਰਵਿਸਿਜ਼ ਆ ਉਹ ਪ੍ਰੋਵਾਈਡ ਕਰਦੀਆਂ ਨੇ। ਇੱਕ ਤਾਂ ਜਿਵੇਂ ਦੱਸਿਆ ਕਿ ਇੱਥੇ ਤੁਹਾਨੂੰ ਪਤਾ ਕਿ ਚਾਈਲਡ ਕੇਅਰਸ ਹੁੰਦੇ ਨੇ, ਪਰ ਜੇ ਤੁਸੀਂ ਆਪਣੇ ਘਰ ਦੇ ਵਿਚ ਮਤਲਬ ਪ੍ਰੋਪਰਲੀ ਜੇ ਬੱਚਿਆਂ ਨੂੰ ਤੁਸੀਂ ਦੂਸਰਿਆਂ ਦੇ ਬੱਚਿਆਂ ਨੂੰ ਲੁੱਕ ਆਫਟਰ ਕਰਨਾ, ਉਹਨਾਂ ਦੀ ਜਿਹੜੀਆਂ ਡੇ ਕੇਅਰ ਦੀਆਂ ਸਰਵਿਸਿਜ਼ ਆ ਮਤਲਬ ਚਾਈਲਡ ਕੇਅਰ ਦੀਆਂ ਸਰਵਿਸਿਜ਼ ਆ ਉਹ ਕਾਫੀ ਇੱਥੇ ਰਿਵਾਜ ਆ ਕਿ ਘਰੋਂ ਵੀ ਪ੍ਰੋਵਾਈਡ ਕਰਦੇ ਨੇ। ਸੋ ਜੇ ਤੁਸੀਂ ਆਪਣਾ ਜਿਹੜਾ ਚਾਈਲਡ ਕੇਅਰ ਦੀਆਂ ਸਰਵਿਸਿਜ਼ ਆਪਣੇ ਘਰ ਤੋਂ ਦੇ ਰਹੇ ਹੋ ਉਹਨੂੰ ਕਿਹਾ ਜਾਂਦਾ ਕਿ ਫੈਮਿਲੀ ਡੇ ਕੇਅਰ। ਸੋ ਫੈਮਿਲੀ ਡੇ ਕੇਅਰ ਬਿਜ਼ਨਸ ਆ ਇਹ ਇੱਕ ਸਪੈਸ਼ਲਾਈਜ਼ ਬਿਜ਼ਨਸ ਆ। ਬਹੁਤ ਸਾਰੇ ਜਿਵੇਂ ਆਪਣੇ ਬੀਬੀਆਂ ਜਾਂ ਭੈਣਾਂ ਜਿਨ੍ਹਾਂ ਦੇ ਆਪਦੇ ਬੱਚੇ ਨੇ ਸੋ ਕੰਮ ਨਹੀਂ ਕਰਦੀਆਂ, ਪਰ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਕਹਿ ਲੋ ਕਿ ਪਲੇਟਫਾਰਮ ਆ ਕਿ ਆਪਣੇ ਬੱਚਿਆਂ ਦੀ ਕੇਅਰ ਦੇ ਨਾਲ ਨਾਲ ਉਹ ਆਪਦਾ ਇਨਕਮ ਕਹਿ ਲੋ ਕਿ ਜਨਰੇਟ ਕਰਨ ਦਾ ਵੀ ਇੱਕ ਸਾਧਨ ਆ ਇਹ, ਮਤਲਬ ਕਿਉਂਕਿ ਦੂਸਰਿਆਂ ਦੇ ਬੱਚੇ ਤੁਸੀਂ ਲੁੱਕ ਆਫਟਰ ਕਰਦੇ ਹੋ ਸੋ ਨਾਲ ਨਾਲ ਆਪਦੇ ਬੱਚੇ ਵੀ ਪਲੇ ਜਾਂਦੇ ਆ, ਪਲੱਸ ਤੁਸੀਂ ਨਾਲ ਇਹ ਵਾਲੀਆਂ ਵੀ ਚਾਈਲਡ ਕੇਅਰ ਦੀਆਂ ਸਰਵਿਸਿਜ਼ ਦਿੰਦੇ ਹੋ। ਸੋ ਕਾਫੀ ਇੱਕ ਕਹਿ ਲੋ ਕਿ ਖਾਸ ਕਰਕੇ ਉਹ ਬੀਬੀਆਂ ਜਿਹੜੀਆਂ ਕੰਮ ਨਹੀਂ ਕਰ ਰਹੀਆਂ ਜਾਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੀਆਂ ਨੇ ਸੋ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਫੀਲਡ ਹੈ ਇਹ ਬਾਰੇ
ਜੀ। ਤੇ ਇਹ ਜਿਹੜਾ ਬਿਜ਼ਨਸ ਸੈਟਅਪ ਆ ਕਿਸ ਤਰ੍ਹਾਂ ਕੀਤਾ ਜਾ ਸਕਦਾ, ਕੀ ਰਿਕੁਆਇਰਮੈਂਟਸ ਹੁੰਦੀਆਂ ਆ, ਜਾਂ ਜਿਵੇਂ ਤੁਸੀਂ ਟੈਕਸ ਦੇ ਬਾਬਤ ਸਾਨੂੰ ਜਾਣਕਾਰੀ ਜਿਹੜੀ ਮੁਹੱਈਆ ਕਰਾਉਂਦੇ ਹੀ ਰਹਿੰਦੇ ਹੋ, ਪਰ ਇਹੋ ਜਿਹੜੇ ਬਿਜ਼ਨਸ ਸੈਟਅਪ ਕਰਨ ਦੇ ਵਿਚ ਕਿਸ ਤਰ੍ਹਾਂ ਤੁਸੀਂ ਲੋਕ ਮਦਦ ਕਰ ਸਕਦੇ ਆ?
ਹਾਂਜੀ, ਸਭ ਤੋਂ ਪਹਿਲਾਂ ਅਮਰਦੀਪ ਜੀ ਕੋਈ ਵੀ ਜੇ ਬਿਜ਼ਨਸ ਤੁਸੀਂ ਆਸਟ੍ਰੇਲੀਆ ਦੇ ਵਿਚ ਲੀਗਲੀ ਸੈਟਅਪ ਕਰਨਾ ਵਾ ਤਾਂ ਉਹਦੇ ਵਾਸਤੇ ਤੁਹਾਨੂੰ ਆਪਣਾ ਬਿਜ਼ਨਸ ਸਟਰਕਚਰ ਸੈਟਅਪ ਕਰਨਾ ਪੈਂਦਾ। ਸੋ ਨਾਰਮਲੀ ਬਿਜ਼ਨਸ ਸਟਰਕਚਰ ਜਿਵੇਂ ਆਪਣੇ ਖੁਦ ਦੇ ABN ਦੇ ਉੱਪਰ ਵੀ ਕਰ ਸਕਦੇ ਹੋ, ਸੋ ਜਾਂ ਕੋਈ ਕੰਪਨੀ ਜਾਂ ਕੋਈ ਟਰੱਸਟ ਜਾਂ ਕੋਈ ਪਾਰਟਨਰਸ਼ਿਪ ਵਗੈਰਾ, ਪਰ ਸਭ ਤੋਂ ਜਿਹੜਾ ਕਾਮਨ 95% ਕਿਉਂਕਿ ਇੰਨਾ ਵੱਡਾ ਇਹ ਬਿਜ਼ਨਸ ਨਹੀਂ ਹੁੰਦਾ, ਤੁਸੀਂ ਇੱਕ ਹੀ ਬੰਦਾ ਜਿਹੜਾ ਘਰੇ ਜਿਵੇਂ ਮਤਲਬ ਕਰਨਾ ਹੁੰਦਾ ਸੋ ਆਪਣੇ ABN ਦੇ ਉੱਪਰ ਹੀ ਨਾਰਮਲੀ ਮਤਲਬ ਕਰਦੇ ਹੋ ਤੁਸੀਂ, ਕਿਉਂਕਿ ABN ਸੈਟਅਪ ਕਰਨ ਦਾ ਇੰਨਾ ਖਰਚਾ ਵੀ ਨਹੀਂ ਆ। ਸੋ ਉਸ ਦੀ ਬਾਅਦ ਮਤਲਬ ਵੀ ਰਿਪੋਰਟਿੰਗ ਜਾਂ ਉਹਦੇ ਰਿਕੁਆਇਰਮੈਂਟ ਇੰਨੇ ਜ਼ਿਆਦਾ ਸਟ੍ਰਿਕਟ ਨਹੀਂ ਆ। ਸੋ ਪਰ ਸੈਟਅਪ ਜੇ ਤੁਸੀਂ ਕਰ ਚੁੱਕੇ ਹੋ ਜਾਂ ਕਰਨ ਬਾਰੇ ਸੋਚਦੇ ਹੋ ਸੋ ਆਪਣੇ ਅਕਾਊਂਟੈਂਟ ਨਾਲ ਬੈਠ ਕੇ ਇੱਕ ਵਾਰੀ ਤੁਸੀਂ ਇਸ ਬਾਰੇ ਡਿਟੇਲ ਚ ਗੱਲ ਕਰ ਸਕਦੇ ਹੋ ਕਿ ਜਿਹੜਾ ਤੁਸੀਂ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਤੁਸੀਂ ਆਪਣਾ ਬਿਜ਼ਨਸ ਸਟਰਕਚਰ ਉਹ ਸੈਟਅਪ ਕੀਤਾ ਕਿ ਨਹੀਂ ਕੀਤਾ, ਜੇ ਕੀਤਾ ਉਹ ਤੁਹਾਡੇ ਸਰਕਮਸਟਾਂਸਿਸ ਵਾਸਤੇ ਸਹੀ ਹੈ ਕਿ ਨਹੀਂ ਹੈ। ਸੋ ਬਿਜ਼ਨਸ ਸਟਰਕਚਰ ਚੇਂਜ ਵੀ ਹੋ ਸਕਦਾ ਕਿਸੇ ਵੀ ਟਾਈਮ ਦੇ ਵਿੱਚ, ਇੰਨੀ ਕੋਈ ਉਸ ਦੀ ਪ੍ਰੋਬਲਮ ਨਹੀਂ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ ਆ ਕਿ ਬਿਜ਼ਨਸ ਸਟਰਕਚਰ ਸੈਟਅਪ ਕਰੋ। ਦੂਸਰਾ, ਜਦੋਂ ਤੁਸੀਂ ਸੈਟਅਪ ਕਰ ਲਿਆ ਉਸ ਤੋਂ ਬਾਅਦ ਚ ਕਿਉਂਕਿ ਤੁਸੀਂ ਲੀਗਲੀ ਓਪਰੇਟ ਕਰਨਾ ਵਾ ਇਹ ਵਾਲਾ ਬਿਜ਼ਨਸ, ਉਹਦੇ ਵਾਸਤੇ ਤੁਹਾਨੂੰ ਰਜਿਸਟਰਡ ਹੋਣਾ ਪੈਂਦਾ। ਸੋ ਰਜਿਸਟਰਡ ਵਾਸਤੇ ਆਸਟ੍ਰੇਲੀਆ ਦੇ ਵਿਚ ਫੈਮਿਲੀ ਡੇ ਕੇਅਰ ਸਕੀਮਸ ਨੇ ਜਿਹੜੀਆਂ ਕਿ 500 ਤੋਂ ਉੱਪਰ ਨੇ। ਸੋ ਕੋਈ ਵੀ ਫੈਮਿਲੀ ਡੇ ਕੇਅਰ ਸਕੀਮ ਆ ਉਹ ਬੇਸਿਕਲੀ ਰਜਿਸਟਰਡ ਆਰਗਨਾਈਜੇਸ਼ਨ ਨੇ, ਕਾਫੀ ਉਹਨਾਂ ਦੇ ਵਿੱਚੋਂ ਜਿਹੜੀਆਂ ਕੌਂਸਲ ਦੇ ਨਾਲ ਰਜਿਸਟਰਡ ਹੁੰਦੀਆਂ ਨੇ, ਕੌਂਸਲ ਦੇ ਨਾਲ ਰਜਿਸਟਰਡ ਤੋਂ ਭਾਵ ਆ ਕਿ ਕੌਂਸਲ ਉਹਨਾਂ ਨੂੰ ਰਨ ਕਰਦੀ ਹੈ, ਜਿਹੜੇ ਤੁਸੀਂ ਏਰੀਏ ਚ ਰਹਿੰਦੇ ਹੋ ਜਿਹੜੀ ਉੱਥੋਂ ਦੀ ਤੁਹਾਡੀ ਸਿਟੀ ਕੌਂਸਲ ਆ, ਉਹਨਾਂ ਤੋਂ ਤੁਸੀਂ ਉਹ ਲਿਸਟ ਲੈ ਸਕਦੇ ਹੋ। ਜਾਂ ਕਾਫੀ ਸਾਰੀਆਂ ਮਤਲਬ 70% ਜਿਹੜੀਆਂ ਨੇ ਉਹ ਪ੍ਰਾਈਵੇਟਲੀ ਵੀ ਰਨ ਕਰਦੇ ਨੇ। ਸੋ ਪ੍ਰਾਈਵੇਟ ਮਤਲਬ ਉਹਨਾਂ ਨੇ ਆਪਣੇ ਆਪ ਦਾ ਇੱਕ ਬਿਜ਼ਨਸ ਸ਼ੁਰੂ ਕੀਤਾ ਹੋਇਆ, ਉਹਨਾਂ ਕੋਲ ਸਾਰੇ ਲਾਇਸੈਂਸਿੰਗ ਆ, ਉਹ ਤੁਹਾਨੂੰ ਤੁਸੀਂ ਜਦੋਂ ਉਹਨਾਂ ਨੂੰ ਅਪਰੋਚ ਕਰਦੇ ਹੋ ਉਹਨਾਂ ਦੇ ਨਾਲ ਤੁਹਾਨੂੰ ਸਾਈਨ ਅਪ ਕਰਨਾ ਪੈਂਦਾ। ਸੋ ਜੋ ਫਿਰ ਤੁਹਾਡੇ ਬਿਜ਼ਨਸ ਦੇ ਰਿਕੁਆਇਰਮੈਂਟ ਨੇ ਉਹ ਸਾਰੇ ਚੈੱਕ ਲਿਸਟ ਦਿੰਦੇ ਨੇ ਕਿ ਕੀ ਆ, ਉਸ ਵਾਸਤੇ ਪ੍ਰੋਪਰ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ। ਸੋ ਘਰੇ ਸੇਫਟੀ, ਕਿਉਂਕਿ ਬੱਚਿਆਂ ਨੂੰ ਤੁਸੀਂ ਲੁੱਕ ਆਫਟਰ ਕਰਨਾ ਵਾ, ਸੋ ਉਹਦੇ ਵਾਸਤੇ ਘਰੇ ਆ ਕੇ ਇੰਸਪੈਕਸ਼ਨ ਕਰਦੇ ਆ ਜੋ ਪ੍ਰੋਪਰ ਸੇਫਟੀ ਚੈੱਕਸ ਕਰਦੇ ਨੇ। ਸੋ ਕਿਉਂਕਿ ਬੱਚੇ ਇਧਰ ਉਧਰ ਖੇਡਦੇ ਨੇ, ਕੋਈ ਸੱਟ ਪੇਟ ਨਾ ਵੱਜੇ, ਸੋ ਉਹਨਾਂ ਨੇ ਸਾਰਾ ਤੁਹਾਨੂੰ ਗਾਈਡ ਕਰਨਾ। ਸੋ ਤੁਸੀਂ ਜਦੋਂ ਆਪਦਾ ਫੈਮਿਲੀ ਡੇ ਕੇਅਰ ਦਾ ਬਿਜ਼ਨਸ ਕਰਨਾ ਵਾ, ਉਸ ਨੂੰ ਜਿਹੜੀ ਟਰਮ ਯੂਜ ਕੀਤੀ ਜਾਂਦੀ ਆ ਉਹ ਐਜੂਕੇਟਰ ਕਹਿੰਦੇ ਨੇ ਉਹਨੂੰ, ਤੇ ਜਿਹੜੀ ਤੁਸੀਂ ਸਕੀਮ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰਨਾ ਉਹਨੂੰ ਫੈਮਿਲੀ ਡੇ ਕੇਅਰ ਸਕੀਮ ਕਹਿੰਦੇ ਨੇ। ਸੋ ਇਹ ਸਟਾਰਟਿੰਗ ਦੇ ਜਿਹੜੇ ਇਨੀਸ਼ੀਅਲ ਫੇਜਿਸ ਨੇ, ਤਾਂ ਕਿ ਜਿਹਨਾਂ ਨੇ ਨਹੀਂ ਸ਼ੁਰੂ ਕੀਤਾ ਜਾਂ ਕਰਨ ਬਾਰੇ ਸੋਚ ਰਹੇ ਨੇ, ਉਹਨਾਂ ਬਾਰੇ ਇਹ ਜਿਹੜੀ ਜਾਣਕਾਰੀ ਆ ਮੇਰੇ ਖਿਆਲ ਕਾਫੀ ਮਤਲਬ ਮਹੱਤਵਪੂਰਨ ਹੋਏਗੀ।
ਜੀ ਜੀ, ਤੇ ਇਸ ਸਾਰੀ ਪ੍ਰਕਿਰਿਆ ਦੇ ਵਿਚ ਜੀ ਐਸ ਟੀ ਦਾ ਜਿਹੜਾ ਰੋਲ ਕਿੱਦਾਂ ਰਹਿੰਦਾ ਇਸ ਸਾਰੇ ਬਿਜ਼ਨਸ ਦੇ ਵਿਚ?
ਹਾਂਜੀ ਅਮਰਦੀਪ ਜੀ, ਜਿਵੇਂ ਤੁਹਾਨੂੰ ਪਤਾ ਕਿ ਜੀ ਐਸ ਟੀ ਆਪਾਂ ਪਿਛਲੀ ਸੈਗਮੈਂਟ ਚ ਆਪਣਾ ਟੋਪਿਕ ਕਵਰ ਕੀਤਾ ਸੀਗਾ। ਸੋ ਥੋੜਾ ਜਿਹਾ ਮੈਂ ਦੱਸ ਦੇਵਾਂ ਕਿ ਜੇ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਤੇ ਜੇ ਤੁਹਾਡੀ ਗ੍ਰੋਸ ਟਰਨਓਵਰ ਕਿਸੇ 12 ਮਹੀਨੇ ਚ $75,000 ਤੋਂ ਉੱਪਰ ਆ, ਤਾਂ ਬਾਏ ਲਾਅ ਤੁਹਾਨੂੰ ਜੀ ਐਸ ਟੀ ਰਜਿਸਟਰ ਕਰਵਾਉਣਾ ਪੈਂਦਾ। ਪਰ ਜੋ ਸਾਡਾ ਐਕਸਪੀਰੀਅੰਸ ਹੈ ਕਿ ਨਾਰਮਲੀ ਇਹ ਵਾਲਾ ਬਿਜ਼ਨਸ ਇੱਕ ਜਣਾ ਹੀ ਰਨ ਕਰਦਾ, ਆਪਦੇ ਘਰੋਂ ਹੀ ਰਨ ਕਰਦੇ ਹੋ, ਅੰਤ ਨਾਲ ਤੁਸੀਂ ਲਾਰਜ ਸਕੇਲ ਤੇ ਸੋਚ ਰਹੇ ਹੋ, ਨਾਰਮਲੀ ਤੁਹਾਡੀ ਜਿਹੜੀ ਸੇਲ ਆ ਜਾਂ ਇਨਕਮ ਆ ਗ੍ਰੋਸ ਆ ਉਹ 75,000 ਤੋਂ ਜ਼ਿਆਦਾ ਕ੍ਰੋਸ ਨਹੀਂ ਹੁੰਦੀ। ਸੋ ਉਸ ਵਾਸਤੇ ਤੁਹਾਨੂੰ ਜੇ ਉਸ ਤੋਂ ਉੱਪਰ ਕ੍ਰੋਸ ਨਹੀਂ ਹੁੰਦੀ ਤਾਂ ਤੁਹਾਨੂੰ ਜੀ ਐਸ ਟੀ ਰਜਿਸਟਰ ਕਰਾਉਣ ਦੀ ਲੋੜ ਨਹੀਂ ਆ। ਪਰ ਜੀ ਐਸ ਟੀ ਦਾ ਇੱਕ ਹੋਰ ਵੀ ਹੈ ਕਿ ਜੇ ਤੁਸੀਂ 75,000 ਤੋਂ ਥੱਲੇ ਆ, ਡਜ਼ਨਟ ਮੀਨ ਕਿ ਤੁਸੀਂ ਰਜਿਸਟਰ ਨਹੀਂ ਕਰਾ ਸਕਦੇ। ਹੁਣ ਜੀ ਐਸ ਟੀ ਜੇ ਰਜਿਸਟਰ ਕਰਵਾਉਣੇ ਹੋ ਉਹਦੇ ਵਿੱਚ ਫੈਮਿਲੀ ਡੇ ਕੇਅਰ ਦੇ ਵਿੱਚ ਇੱਕ ਬਹੁਤ ਵਧੀਆ ਫਾਇਦਾ ਵਾ, ਉਹ ਇਹ ਹੈ ਕਿ ਜਿਹੜਾ ਫੈਮਿਲੀ ਡੇ ਕੇਅਰ ਜਿਹੜੀ ਚਾਈਲਡ ਕੇਅਰ ਸਰਵਿਸਿਸ ਨੇ ਜਿਹੜੀ ਉਥੋਂ ਤੁਸੀਂ ਇਨਕਮ ਜਨਰੇਟ ਕਰਦੇ ਹੋ ਉਹ ਜੀ ਐਸ ਟੀ ਫ੍ਰੀ ਇਨਕਮ ਹੁੰਦੀ ਆ। ਸੋ ਜਿਹੜੀ ਤੁਸੀਂ ਆਪਣੀ ਇਨਵਾਇਸ ਕਰਦੇ ਹੋ ਪੇਰੈਂਟਸ ਨੂੰ ਜਿਹੜੇ ਬੱਚਿਆਂ ਦੀ ਤੁਸੀਂ ਲੁੱਕ ਆਫਟਰ ਕੀਤਾ ਵਾ ਉਹਦੇ ਵਿੱਚ ਜੀ ਐਸ ਟੀ ਤੁਸੀਂ ਐਡ ਨਹੀਂ ਕਰਦੇ ਕਿਉਂਕਿ ਇਹ ਜੀ ਐਸ ਟੀ ਫ੍ਰੀ ਸਪਲਾਈ ਆ। ਪਰ ਜੇ ਤੁਸੀਂ ਆਪਣੇ ਆਪ ਨੂੰ ਜੀ ਐਸ ਟੀ ਰਜਿਸਟਰਡ ਕੀਤਾ ਹੋਇਆ ਉਸ ਜਿੰਨੇ ਖਰਚੇ ਕਰਨ ਦੇ ਤੁਸੀਂ ਖਰਚੇ ਕਰ ਰਹੇ ਹੋ ਆਪਣੇ ਉਹਦੇ ਵਿੱਚ ਤੁਸੀਂ ਨਾਰਮਲੀ ਸਾਰੇ ਖਰਚਿਆਂ ਦੇ ਵਿੱਚ 10% ਜੀ ਐਸ ਟੀ ਹੁੰਦੀ ਆ। ਸੋ ਮੰਨ ਲਓ ਕਿ ਤੁਹਾਡੇ ਬਿਜ਼ਨਸ ਕੈਰੀ ਓਨ ਕਰਨ ਦੇ ਪੂਰੇ ਸਾਲ ਦੇ ਵਿੱਚ 15,000-18,000 ਜੇ ਖਰਚਾ ਹੋ ਗਿਆ, ਉਹਦੇ 10% ਜੀ ਐਸ ਟੀ ਲਾ ਲਓ ਕਿ $1,500 ਜਾਂ $1,800 ਤੁਹਾਡੀ ਜੀ ਐਸ ਟੀ ਰਜਿਸਟਰ ਕਰਦੇ ਹੋ, ਕਿਉਂਕਿ ਤੁਸੀਂ ਇਨਕਮ ਦੇ ਰਾਹੀਂ ਕਲੇਮ ਨਹੀਂ ਕੀਤੀ ਪਰ ਖਰਚਿਆਂ ਰਾਹੀਂ ਪੇ ਕੀਤੀ ਹੈ, ਸੋ ਤੁਹਾਡਾ ਜੀ ਐਸ ਟੀ ਰਿਫੰਡ ਵਾਪਸ ਆਉਂਦਾ ਵਾ। ਸੋ ਇੱਕ ਬਹੁਤ ਹੀ ਜ਼ਰੂਰੀ ਹੈ ਕਿ ਮਤਲਬ ਵੀ ਅਗੇਨ ਵੀ ਇਹ ਵਾਲਾ ਅਕਾਊਂਟੈਂਟ ਨਾਲ ਬੈਠ ਕੇ ਵੀ ਤੁਸੀਂ ਡਿਸਕਸ ਕਰਦੇ ਹੋ। ਕਾਫੀ ਸਾਰੇ ਜਿਹੜੇ ਕਹਿ ਲਓ ਕਿ ਭੈਣਾਂ ਸਾਡੇ ਕੋਲ ਵੀ ਆਉਂਦੀਆਂ ਨੇ ਫੈਮਿਲੀ ਡੇ ਕੇਅਰ ਦੇ ਵਾਸਤੇ, ਉਹਨਾਂ ਨੂੰ ਅਸੀਂ ਇਹ ਵਾਲੀ ਚੀਜ਼ ਸਮਝਾਈ ਕਿ ਜੀ ਐਸ ਟੀ, ਕਿਉਂਕਿ ਨਾਰਮਲੀ ਪਤਾ ਨਹੀਂ ਹੁੰਦਾ ਬੀਬੀਆਂ ਨੂੰ ਇਸ ਬਾਰੇ ਕਿ ਨੌਲੇਜ ਨਹੀਂ ਹੁੰਦੀ ਇੰਨੀ, ਮਤਲਬ ਆਪਣਾ ਜੀ ਐਸ ਟੀ ਕੀ ਚੀਜ਼ ਆ ਕਿਵੇਂ ਕੰਮ ਕਰਦੀ। ਸੋ ਅਸੀਂ ਡਿਟੇਲ ਦੇ ਬਾਰੇ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਮਤਲਬ ਇਸ ਬਾਰੇ ਡਿਸਕਸ ਕਰ ਸਕਦੇ ਨੇ।
ਜੀ ਜੀ, ਤੇ ਆਪਾਂ ਪਿੱਛੇ ਕਈ ਜਿਹੜੇ ਆਪਾਂ ਪ੍ਰੋਗਰਾਮਸ ਕੀਤੇ ਆ ਉਹਦੇ ਵਿੱਚ ਅਸੀਂ ਟੈਕਸ ਰਿਡਕਸ਼ਨਸ ਦੇ ਬਾਰੇ ਚ ਵੀ ਕਾਫੀ ਵਿਸਥਾਰ ਦੇ ਵਿੱਚ ਗੱਲਬਾਤ ਕਰਦੇ ਰਹੇ ਆ, ਤੇ ਇਸ ਬਿਜ਼ਨਸ ਦੇ ਲਈ ਜੇ ਅਸੀਂ ਟੈਕਸ ਰਿਡਕਸ਼ਨਸ ਜਿਹੜੀਆਂ ਆ ਉਹ ਕਲੇਮ ਕਰਨੀਆਂ ਹੁਣ ਤਾਂ ਕਿਹੜੀਆਂ ਹੋ ਸਕਦੀਆਂ, ਕਿਹੜੀਆਂ ਰਿਡਕਸ਼ਨਸ ਆ ਜਿਹੜੀਆਂ ਕਲੇਮ ਕੀਤੀਆਂ ਜਾ ਸਕਦੀਆਂ?
ਹਾਂਜੀ ਅਮਰਦੀਪ ਜੀ, ਜਿਵੇਂ ਮੈਂ ਕਿਹਾ ਕਿ ਇਹ ਇੱਕ ਸਪੈਸ਼ਲਾਈਜ਼ ਬਿਜ਼ਨਸ ਆ, ਸਪੈਸ਼ਲਾਈਜ਼ ਤੋਂ ਭਾਵ ਆ ਕਿ ਜਿਹੜੇ ਨਾਰਮਲ ਬਿਜ਼ਨਸ ਹੁੰਦੇ ਨੇ ਉਹਨਾਂ ਨਾਲੋਂ ਥੋੜਾ ਜਿਹਾ ਇਹ ਡਿਫਰੈਂਟ ਆ, ਕਿਉਂਕਿ ਇਹ ਵਾਲਾ ਜਿਹੜਾ ਤੁਸੀਂ ਬਿਜ਼ਨਸ ਕਰਦੇ ਹੋ ਨਾਰਮਲੀ 95% ਘਰੋਂ ਹੀ ਕਰਦੇ ਹੋ, ਆਪਣੇ ਘਰ ਦੇ ਵਿੱਚ ਹੀ ਕਹਿ ਲਓ ਕਿ ਜਿਹੜਾ ਘਰ ਦਾ ਲਿਵਿੰਗ ਏਰੀਆ ਵਾ ਜਾਂ ਪਲੇਇੰਗ ਏਰੀਆ ਵਾ ਤੁਸੀਂ ਉਹ ਨਾਰਮਲੀ ਯੂਜ਼ ਕਰਦੇ ਹੋ ਬੱਚਿਆਂ ਦੀ ਕੇਅਰ ਵਾਸਤੇ, ਤਾਂ ਹੁਣ ਕਿਉਂਕਿ ਤੁਹਾਡੀ ਪਲੇਸ ਆਫ ਜਿਹੜੀ ਬਿਜ਼ਨਸ ਆ ਉਹ ਤੁਹਾਡਾ ਘਰ ਵਾ, ਸੋ ਨਾਰਮਲੀ ਜਿਹੜੇ ਘਰ ਦੇ ਖਰਚੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਲੇਮ ਕਰਨਾ ਹੁੰਦਾ ਵਾ। ਸੋ ਪਰ ਸਾਰੇ ਖਰਚੇ ਤੁਸੀਂ ਕਲੇਮ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਘਰ ਤੁਹਾਡਾ ਪਲੇਸ ਆਫ ਬਿਜ਼ਨਸ ਆ ਉਹ ਘਰ ਤੁਹਾਡਾ ਪ੍ਰਾਈਵੇਟਲੀ ਵੀ ਤੁਸੀਂ ਰਹਿਣ ਵਾਸਤੇ ਰੂਮ ਰੱਖੇ ਹੋਏ ਨੇ ਜਿੱਥੇ ਤੁਸੀਂ ਕਿ ਬੱਚਿਆਂ ਨੂੰ ਅਲਾਊ ਨਹੀਂ ਕਰਦੇ, ਉੱਥੇ ਬੱਚਿਆਂ ਦੀ ਕੇਅਰ ਨਹੀਂ ਕਰਦੇ। ਸੋ ਨਾਰਮਲੀ ਸਭ ਤੋਂ ਪਹਿਲਾਂ ਸਟੈਪ ਇਹ ਹੁੰਦਾ ਕਿ ਤੁਸੀਂ ਜਿੰਨਾ ਪੂਰਾ ਘਰ ਦਾ ਤੁਹਾਡਾ ਏਰੀਆ ਹੈ ਇਨਕਲੂਡਿੰਗ ਬੈਕ ਯਾਰਡ ਜਾਂ ਫਰੰਟ ਯਾਰਡ ਪਲੱਸ ਜਿੰਨੇ ਰੂਮਸ ਨੇ ਉਹ ਡਾਇਗ੍ਰਾਮ ਤੁਹਾਨੂੰ ਡਰਾ ਕਰਨਾ ਮਤਲਬ ਪੈਂਦਾ ਵਾ ਸੋ ਉਹਦੇ ਵਿੱਚ ਹਾਈਲਾਈਟ ਕਰਨਾ ਪੈਂਦਾ ਕਿ ਕਿੰਨਾ ਪਰਸੈਂਟ ਜਿਹੜਾ ਏਰੀਆ ਵਾ ਤੁਸੀਂ ਆਪਣੇ ਜਿੱਥੇ ਸਰਵਿਸਿਸ ਦਿੰਦੇ ਹੋ ਫੈਮਿਲੀ ਡੇ ਕੇਅਰ ਦੀਆਂ ਸੋ ਨਾਰਮਲੀ 60-70% ਜਿਹੜਾ ਏਰੀਆ ਹੁੰਦਾ ਕਿ ਜਿੱਥੇ ਬੱਚੇ ਖੇਡਦੇ ਨੇ ਬੱਚਿਆਂ ਨੂੰ ਤੁਸੀਂ ਖਵਾਉਣੇ ਪਿਆਉਣੇ ਨੇ ਜਾਂ ਸਵਾਉਣੇ ਨੇ ਉਹ ਜਿੰਨਾ ਵੀ ਏਰੀਆ ਵਾ ਉਹ ਸਾਰਾ ਤੁਸੀਂ ਬਿਜ਼ਨਸ ਵਾਸਤੇ ਯੂਜ ਕਰ ਰਹੇ ਹੋ ਸੋ ਜਿੰਨੇ ਵੀ ਘਰ ਦੇ ਖਰਚੇ ਨੇ ਮਤਲਬ ਉਹਦਾ ਕਹਿ ਲਓ ਕਿ ਇਲੈਕਟ੍ਰੀਸਿਟੀ ਗੈਸ ਜਾਂ ਕਲੀਨਿੰਗ ਜਾਂ ਹੋਰ ਵੀ ਜਿਹੜੇ ਬਿੱਲਸ ਆਉਂਦੇ ਨੇ ਘਰ ਦੇ ਕਾਉਂਸਲ ਰੇਟਸ ਨਾਰਮਲੀ ਜਿੰਨਾ ਤੁਸੀਂ ਏਰੀਆ ਉਹ ਤੋਂ ਆਉਂਦਾ ਵਾ ਤੁਹਾਡੇ ਡਾਇਗ੍ਰਾਮ ਤੋਂ ਜੋ 60-70% ਤੁਸੀਂ ਉਹ ਘਰ ਦੇ ਖਰਚੇ ਕਲੇਮ ਕਰ ਸਕਦੇ ਹੋ ਉਸ ਤੋਂ ਬਾਅਦ ਚ ਜਿੰਨੇ ਵੀ ਤੁਹਾਡੇ ਮੇਨ ਹਾਂਜੀ ਜਿੰਨੇ ਵੀ ਮੇਨ ਜਿਹੜੇ ਖਰਚੇ ਬਿਜ਼ਨਸ ਸੈਟਅਪ ਕਰਨ ਦੇ ਨੇ ਜੋ ਕਿ ਸਟਾਰਟਿੰਗ ਚ ਰਜਿਸਟ੍ਰੇਸ਼ਨ ਆ ਤੁਹਾਨੂੰ ਇੰਸ਼ੋਰੈਂਸ ਲੈਣੀ ਪੈਂਦੀ ਹੈ ਪਬਲਿਕ ਲਾਇਬਿਲਟੀ ਕਿਉਂਕਿ ਜੇ ਬੱਚੇ ਆ ਉਹਨਾਂ ਨੂੰ ਕੋਈ ਸੱਟ ਪੇਟ ਵੱਜ ਜਾਵੇ ਉਹ ਤੁਹਾਨੂੰ ਕਵਰ ਕਰਦੀ ਹੈ ਜਾਂ ਪੇਰੈਂਟਸ ਆਉਂਦੇ ਨੇ ਕੋਈ ਸਲਿਪ ਹੋ ਜੇ ਬਾਕੀ ਜਿਹੜੀਆਂ ਬਿਜ਼ਨਸ ਦੀਆਂ ਤੁਹਾਨੂੰ ਇੰਸ਼ੋਰੈਂਸ ਲੈਣੀਆਂ ਪੈਂਦੀਆਂ ਉਹ ਵੀ 100% ਟੈਕਸ ਡਿਡਕਟੇਬਲ ਨੇ ਹੋਰ ਜਿੰਨੇ ਵੀ ਖਰਚੇ ਤੁਹਾਡੇ ਬਿਜ਼ਨਸ ਨੂੰ ਸੈਟਅਪ ਕਰਨ ਦੇ ਜਾਂ ਰਨ ਕਰਨ ਦੇ ਆ ਉਹ ਸਾਰੇ 100% ਟੈਕਸ ਡਿਡਕਟੇਬਲ ਨੇ ਕਿਉਂਕਿ ਲਿਸਟ ਬਹੁਤ ਵੱਡੀ ਆ ਸੋ ਮੈਂ ਆਪਾਂ ਮਤਲਬ ਰੇਡੀਓ ਤੇ ਕਵਰ ਨਹੀਂ ਕਰ ਸਕਦੇ ਤੇ ਇੱਕ ਮੈਂ ਗੱਲ ਹੋਰ ਕਹਿਣਾ ਚਾਹਾਂਗਾ ਕਿਉਂਕਿ ਤੁਸੀਂ ਜੇ ਬੱਚਿਆਂ ਦੀ ਕੇਅਰ ਕਰ ਰਹੇ ਹੋ ਸੋ ਬੱਚਿਆਂ ਨੂੰ ਜੇ ਸਕੂਲੇ ਵੀ ਛੱਡਦੇ ਹੋ ਤੁਹਾਡਾ ਮਤਲਬ ਵੀ ਕਈਆਂ ਦੇ ਬੱਚੇ ਵੱਡੇ ਨੇ ਸੋ ਤੁਸੀਂ ਕਿਹਾ ਕਿ ਪੇਰੈਂਟਸ ਨੂੰ ਅਸੀਂ ਇਹ ਵੀ ਸਰਵਿਸ ਪ੍ਰੋਵਾਈਡ ਕਰਾਂਗੇ ਸੋ ਆਪਦੀ ਕਾਰ ਯੂਜ ਕਰਦੇ ਹੋ ਸੋ ਜਿਹੜੇ ਕਾਰ ਦੇ ਖਰਚੇ ਨੇ ਤੁਸੀਂ ਉਹ ਵੀ ਮਤਲਬ ਕਲੇਮ ਕਰ ਸਕਦੇ ਹੋ ਪਰ ਉਹਦੇ ਵਿੱਚ ਡਿਟੇਲ ਦੇ ਵਿੱਚ ਦੋ ਮੈਥਡਸ ਹੁੰਦੇ ਨੇ ਐਕਚੁਅਲ ਜਾਂ ਲੌਗ ਬੁੱਕ ਜੋ ਮੈਂ ਕਈ ਵਾਰੀ ਕਵਰ ਵੀ ਕੀਤੇ ਨੇ ਸੋ ਉਹਨਾਂ ਦੇ ਬੇਸਿਸ ਤੇ ਉਹਨੂੰ ਕਰਨਾ ਹੁੰਦਾ ਸੋ ਪਰ ਨਾਰਮਲੀ ਇਹ ਵਾਲੇ ਸਾਰੇ ਜਿਹੜੇ ਖਰਚੇ ਨੇ ਉਹਨਾਂ ਦਾ ਮਤਲਬ ਨੌਲੇਜ ਜਿਵੇਂ ਵੀ ਬਹੁਤ ਜ਼ਰੂਰੀ ਆ
ਜੀ ਬਿਫੋਰ ਕੇਅਰ ਤੇ ਆਫਟਰ ਸਕੂਲ ਕੇਅਰ ਵਾਲੇ ਮੋਸਟਲੀ ਜਿਹੜੇ ਪੇਰੈਂਟਸ ਆ ਉਹ ਪ੍ਰੈਫਰ ਕਰਦੇ ਆ ਹਨਾ ਇਹ ਵਾਲੀਆਂ ਸਰਵਿਸਿਸ ਦੇ ਵਿੱਚ ਭੇਜਣ ਦੇ ਲਈ ਸੋ ਜੇਕਰ ਜਿਹੜਾ ਬਿਜ਼ਨਸ ਹੋਲਡਰ ਆ ਜੇ ਉਹ ਪਿਕ ਕਰ ਰਿਹਾ ਬੱਚਿਆਂ ਨੂੰ ਜਾਂ ਫਿਰ ਡ੍ਰੌਪ ਕਰ ਰਿਹਾ ਤਾਂ ਉਹ ਕਾਰ ਦੇ ਖਰਚੇ ਜਿਹੜੇ ਉਹ ਵੀ ਕਲੇਮ ਕਰ ਸਕਦਾ ਹਨਾ
ਹਾਂਜੀ ਕਿਉਂਕਿ ਜੇ ਕਾਰ ਤੁਸੀਂ ਕੰਮ ਵਾਸਤੇ ਯੂਜ਼ ਕਰ ਰਹੇ ਹੋ ਸੋ ਕਿਉਂਕਿ ਬੱਚਿਆਂ ਨੂੰ ਡ੍ਰੌਪ ਕਰਨਾ ਉਹਨਾਂ ਨੂੰ ਛੱਡਣਾ ਆਪਣੇ ਬਿਜ਼ਨਸ ਵਾਸਤੇ ਗ੍ਰੋਸਰੀਆਂ ਲੈਣ ਜਾਂਦੇ ਹੋ ਬਿਜ਼ਨਸ ਦੀ ਜਿਹੜੇ ਕੋਈ ਸੈਟਅਪ ਵਾਸਤੇ ਕੰਮ ਕਰਦੇ ਹੋ ਸੋ ਇੱਕ ਤਰ੍ਹਾਂ ਤੁਹਾਡੀ ਜਿਹੜੀ ਕਾਰ ਆ ਜੋ ਕਿ ਪ੍ਰਾਈਵੇਟ ਕਾਰ ਆ ਉਹ ਕੰਮ ਵਾਸਤੇ ਵੀ ਯੂਜ਼ ਹੋ ਰਹੀ ਆ ਸੋ ਇਸ ਕਰਕੇ ਜਿਹੜੇ ਕਾਰ ਦੇ ਖਰਚੇ ਨੇ ਉਹ ਵੀ ਮਤਲਬ ਤੁਸੀਂ 100% ਨਹੀਂ ਕਲੇਮੇਬਲ ਹੁੰਦੇ ਨਾਰਮਲੀ ਐਕਚੁਅਲ ਲੌਗ ਬੁੱਕ ਦੇ ਬੇਸਿਸ ਤੇ ਜਾਂ ਮੈਕਸੀਮਮ 5000 ਕਿਲੋਮੀਟਰ ਜਿਹੜਾ ਲੌ ਕਹਿੰਦਾ ਉਹਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਕਰਨਾ ਪੈਂਦਾ
ਜੀ ਤੁਸੀਂ ਲੌਗ ਬੁੱਕ ਦੀ ਗੱਲ ਕੀਤੀ ਹੈ ਵੈਸੇ ਜੇ ਅਸੀਂ ਇਸ ਬਿਜ਼ਨਸ ਦੇ ਬਾਰੇ ਗੱਲ ਕਰੀਏ ਤਾਂ ਇਹਦੀ ਜਿਹੜੀ ਅਕਾਊਂਟਿੰਗ ਆ ਜਾਂ ਬੁੱਕ ਕੀਪਿੰਗ ਆ ਉਹ ਕਿੱਦਾਂ ਕੀਤੀ ਜਾ ਸਕਦੀ ਆ ਮੋਸਟਲੀ ਜਿਵੇਂ ਤੁਸੀਂ ਗੱਲ ਕੀਤੀ ਵੀ ਭੈਣਾਂ ਜਿਹੜੀਆਂ ਉਹ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਐਕਸਪਰਟ ਨਹੀਂ ਹੁੰਦੀਆਂ ਹਨਾ ਸੋ ਪਲੀਜ਼ ਸਾਡੀਆਂ ਭੈਣਾਂ ਨੂੰ ਥੋੜਾ ਜਿਹਾ ਇਹ ਵੀ ਜ਼ਰੂਰ ਦੱਸੋ
ਕਿਉਂਕਿ ਸਾਡਾ ਅਕਾਊਂਟੈਂਟਸ ਦਾ ਕੰਮ ਹੁੰਦਾ ਕਿਉਂਕਿ ਅਸੀਂ ਕੰਪਲੈਕਸ ਇਸ਼ੂਜ਼ ਟੈਕਸ ਐਡਵਾਈਸ ਜਾਂ ਸਾਰੀ ਇਹ ਚੀਜ਼ ਕਰਨੀ ਹੁੰਦੀ ਆ ਪਰ ਜਿਹੜੇ ਸਾਡੇ ਕਲਾਇੰਟਸ ਨੇ ਅਸੀਂ ਇਹ ਟਰਾਈ ਕਰਦੇ ਹਾਂ ਕਿ ਉਹਨਾਂ ਵਾਸਤੇ ਇਹ ਚੀਜ਼ਾਂ ਉਹਨਾਂ ਨੂੰ ਔਖੀਆਂ ਨਾ ਲੱਗਣ ਤਾਂ ਕਿ ਆਮ ਰੋਜ਼ਮਰਾ ਦੀ ਜ਼ਿੰਦਗੀ ਚ ਉਹਨਾਂ ਨੂੰ ਈਜ਼ੀਲੀ ਕਰ ਸਕਣ ਸੋ ਉਸ ਵਾਸਤੇ ਅਸੀਂ ਉਹਨਾਂ ਦਾ ਸੈਟਅਪ ਇਸ ਤਰ੍ਹਾਂ ਤਿਆਰ ਕਰਕੇ ਨਾਰਮਲੀ ਐਡਵਾਈਸ ਕਰੀਦਾ ਕਿ ਉਹ ਉਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਥੋੜਾ ਟਾਈਮ ਲਾਉਣ ਤੇ ਪਰ ਈਜ਼ੀਲੀ ਲਾ ਲੈਣ ਮਤਲਬ ਸੋ ਸਭ ਤੋਂ ਪਹਿਲਾਂ ਜੇ ਤੁਸੀਂ ਜਿਵੇਂ ਕਿਉਂਕਿ ਬਿਜ਼ਨਸ ਕਰ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਉਸਦਾ ਲੋ ਦਾ ਰਿਕੁਆਇਰਮੈਂਟ ਹੈ ਕਿ ਜੇ ਤੁਸੀਂ ਕੋਈ ਵੀ ਸਟਰਕਚਰ ਆ 7 ਸਾਲ ਵਾਸਤੇ ਤੁਹਾਨੂੰ ਜਿਹੜੀ ਰਿਕਾਰਡ ਕੀਪਿੰਗ ਆ ਉਹ ਕਰਕੇ ਰੱਖਣੀ ਪੈਂਦੀ ਆ ਸੋ ਜੇ ਅੱਜ ਤੁਸੀਂ ਕੋਈ ਬਿਜ਼ਨਸ ਕੀਤਾ ਵਾ 7 ਸਾਲਾਂ ਬਾਅਦ ਵੀ ਉਹ ਬਿਜ਼ਨਸ ਕਰ ਰਹੇ ਹੋ ਟੈਕਸ ਆਫਿਸ ਕਦੇ ਵੀ ਤੁਹਾਡੇ ਕੋਲ ਆ ਸਕਦਾ ਕਿ ਪਿਛਲੇ 7 ਸਾਲ ਪਹਿਲਾਂ ਤੁਸੀਂ ਆਹ ਚੀਜ਼ ਕਲੇਮ ਕੀਤੀ ਸੀ ਇਹਦਾ ਪੂਰਾ ਰਿਕਾਰਡ ਕੀਪਿੰਗ ਜਾਂ ਵਹੀਆਂ ਖਾਤੇ ਲੈ ਕੇ ਆਓ ਕਿਉਂਕਿ ਕਦੇ ਵੀ ਤੁਹਾਨੂੰ ਆਡਿਟ ਕਰ ਸਕਦੇ ਨੇ ਸੋ ਸਭ ਤੋਂ ਪਹਿਲਾਂ ਮੈਂ ਨਾਰਮਲੀ ਕਹਾਂ ਕਿ ਜਿੰਨੀਆਂ ਵੀ ਭੈਣਾਂ ਸੁਣਦੀਆਂ ਜਿਹਨਾਂ ਆਪਣਾ ਜਾਂ ਜਿਹੜੇ ਇਸ ਬਾਰੇ ਬਿਜ਼ਨਸ ਕਰਨ ਨੂੰ ਸੋਚ ਰਹੇ ਨੇ ਸੋ ਨਾਰਮਲੀ ਸਭ ਤੋਂ ਪਹਿਲਾਂ ਇੱਕ ਬਿਜ਼ਨਸ ਬੈਂਕ ਅਕਾਊਂਟ ਖੁਲਾਇਆ ਜਾਵੇ ਸੋ ਉਹ ਬੈਂਕ ਅਕਾਊਂਟ ਕਿਸੇ ਵੀ ਬੈਂਕ ਨਾਲ ਤੁਸੀਂ ਖੁਲਾ ਸਕਦੇ ਹੋ ਸੋ ਜਿੰਨੇ ਵੀ ਤੁਸੀਂ ਖਰਚੇ ਬਿਜ਼ਨਸ ਦੇ ਰਿਲੇਟਡ ਕਰਨੇ ਨੇ ਉਹ ਇੱਕ ਬੈਂਕ ਅਕਾਊਂਟ ਦੇ ਵਿੱਚੋਂ ਕਰੋ ਤਾਂ ਕਿ ਤੁਹਾਡਾ ਮਤਲਬ ਉਹ ਬੈਂਕ ਦੀ ਸਟੇਟਮੈਂਟ ਤੁਸੀਂ ਕਦੇ ਵੀ ਬੈਂਕ ਤੋਂ ਲੈ ਸਕਦੇ ਹੋ ਚਾਹੇ 10 ਸਾਲਾਂ ਬਾਅਦ ਚਾਹੇ ਜਿੰਨੇ ਵੀ ਸਾਲ ਹੋ ਜਾਣ ਸੋ ਉਹਦੇ ਵਿੱਚ ਉਹ ਰਿਕਾਰਡਡ ਰਹਿੰਦੀ ਆ ਜਿੰਨੇ ਪਰਸਨਲ ਖਰਚੇ ਨੇ ਤੁਹਾਡੇ ਪ੍ਰਾਈਵੇਟ ਖਰਚੇ ਨੇ ਉਹ ਬੈਂਕ ਦੇ ਵਿੱਚੋਂ ਨਾ ਕਰੋ ਉਹ ਵਾਸਤੇ ਤੁਸੀਂ ਅੱਡ ਇੱਕ ਆਪਦੇ ਜਿਹੜੇ ਪਰਸਨਲ ਹੋਰ ਬੈਂਕ ਅਕਾਊਂਟਸ ਨੇ ਜਾਂ ਕ੍ਰੈਡਿਟ ਕਾਰਡ ਨੇ ਉਹ ਵਾਲੇ ਯੂਜ਼ ਕਰੋ ਉਸ ਤੋਂ ਬਾਅਦ ਤੁਸੀਂ ਇੱਕ ਪ੍ਰੋਪਰ ਫਾਈਲ ਲਾ ਕੇ ਰੱਖੋ ਜਿਹਦੇ ਵਿੱਚ ਜਿੰਨੇ ਵੀ ਬਿਜ਼ਨਸ ਦੇ ਤੁਹਾਡੇ ਖਰਚੇ ਨੇ ਜਿੰਨੀਆਂ ਇਨਵਾਇਸਿਸ ਨੇ ਉਹ ਫਾਈਲ ਦੇ ਵਿੱਚ ਤੁਸੀਂ ਉਹਨਾਂ ਨੂੰ ਮਤਲਬ ਪ੍ਰੋਪਰ ਕਹਿ ਲਓ ਕਿ ਆਰਕਾਈਵ ਕਰਕੇ ਫਾਈਲਿੰਗ ਕਰਕੇ ਰੱਖੋ ਤਾਂ ਕਿ ਇੱਕ ਸਾਲ ਵਾਸਤੇ ਇੱਕ ਫਾਈਲ ਰੱਖੋ ਜੇ ਮਤਲਬ ਉਹ ਚ ਸਾਰਾ ਕੁਛ ਭਰਿਆ ਜਾਂਦਾ ਜੇ ਥਾਂ ਘੱਟ ਪੈਂਦੀ ਹੈ ਦੂਸਰੀ ਫਾਈਲ ਵੀ ਲਾ ਲਓ ਪਰ ਪ੍ਰੋਪਰ ਕਹਿ ਲਓ ਕਿ ਰਿਕਾਰਡ ਕੀਪਿੰਗ ਕਰਕੇ ਰੱਖੋ ਉਸ ਤੋਂ ਬਾਅਦ ਚ ਅਸੀਂ ਸਾਡੇ ਕੋਲ ਜਿਹੜੇ ਫੈਮਿਲੀ ਡੇ ਕੇਅਰਸ ਆਉਂਦੇ ਨੇ ਅਸੀਂ ਨਾਰਮਲ ਉਹਨਾਂ ਵਾਸਤੇ ਕਹਿ ਲਓ ਕਿ ਸਪਰੈਡਸ਼ੀਟ ਐਕਸਲ ਦੇ ਉੱਤੇ ਤਿਆਰ ਕਰਕੇ ਰੱਖੀ ਹੋਈ ਆ ਸੋ ਉਹਦੇ ਵਿੱਚ ਪ੍ਰੋਪਰ ਜਿਵੇਂ ਵੀ ਉਹਨਾਂ ਨੂੰ ਸਿਖਾਇਆ ਜਾਂਦਾ 10 ਮਿੰਟ ਲਾ ਕੇ ਅਸੀਂ ਆਪਣਾ ਸਟਾਫ ਲਾ ਦੇਈਦਾ ਕਿ ਨਾਲ ਭੈਣਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਦੱਸੋ ਕਿ ਇਹਦੇ ਵਿੱਚ ਕਿਵੇਂ ਮਤਲਬ ਤੁਸੀਂ ਸਾਰਾ ਕੁਛ ਜਿਹੜਾ ਵਾ ਡਾਟਾ ਐਂਟਰ ਕਰ ਸਕਦੇ ਹੋ ਕਿਉਂਕਿ ਇੰਨਾ ਔਖਾ ਕੰਮ ਨਹੀਂ ਆ ਫੈਮਿਲੀ ਦਾ ਕੋਈ ਵੀ ਜੇ ਉਹਨਾਂ ਦੇ ਬੱਚੇ ਵੱਡੇ ਨੇ ਸਕੂਲ ਜਾਂਦੇ ਨੇ ਉਹ ਵੀ ਕਰ ਸਕਦੇ ਨੇ ਜਾਂ ਉਹਨਾਂ ਦੇ ਜੇ ਹਸਬੈਂਡ ਹੈਗੇ ਨੇ ਉਹ ਹੈਲਪ ਕਰ ਸਕਦੇ ਨੇ ਸੋ ਉਹਦੇ ਵਿੱਚ ਜੇ ਹਫਤੇ ਦੇ ਵਿੱਚ ਤੁਸੀਂ ਅੱਧਾ ਘੰਟਾ ਵੀ ਲਾਉਣੇ ਹੋ ਤਾਂ ਨਾਲ ਦੀ ਨਾਲ ਤੁਹਾਡਾ ਸਾਰਾ ਕੁਛ ਐਂਟਰ ਹੋ ਜਾਂਦਾ ਸੋ ਉਹ ਸਾਡੇ ਤੋਂ ਮਤਲਬ ਲੈ ਸਕਦੇ ਨੇ ਇਹ ਵਾਲੀ ਇਨਫੋਰਮੇਸ਼ਨ ਸੋ ਇਸ ਕਰਕੇ ਪ੍ਰੋਪਰ ਰਿਕਾਰਡ ਕੀਪਿੰਗ ਜਦੋਂ ਕਰਦੇ ਹੋ ਤਾਂ ਸਾਰਾ ਤੁਸੀਂ ਅਕਾਊਂਟੈਂਟ ਨੂੰ ਦਿੰਨੇ ਹੋ ਕਿਉਂਕਿ ਅਕਾਊਂਟੈਂਟ ਨੂੰ ਸਾਨੂੰ ਡਾਟਾ ਚਾਹੀਦਾ ਹੁੰਦਾ ਕੋਈ ਵੀ ਕੰਮ ਕਰਨ ਵਾਸਤੇ ਕਿਉਂਕਿ ਜਿਹੜੀਆਂ ਅਸੀਂ ਫਿਗਰਸ ਆਪਣੇ ਵੱਲੋਂ ਨਹੀਂ ਪਾਉਣੀਆਂ ਹੁੰਦੀਆਂ ਜੋ ਕਲਾਇੰਟ ਨੇ ਸਾਨੂੰ ਸਪਲਾਈ ਕਰਨਾ ਉਹਦੇ ਬੇਸਿਸ ਤੇ ਅਸੀਂ ਸਾਰਾ ਕੁਛ ਉਹਨਾਂ ਨੂੰ ਪ੍ਰਿਪੇਅਰ ਕਰਕੇ ਉਹਨਾਂ ਦੇ ਰਿਵਿਊ ਵਾਸਤੇ ਭੇਜੀਦਾ ਪਰ ਉਹਦੇ ਵਾਸਤੇ ਕਹਿ ਲਓ ਕਿ ਜੋ ਭੈਣਾਂ ਮੇਰੀਆਂ ਸੁਣ ਰਹੀਆਂ ਨੇ ਉਹਦੇ ਵਾਸਤੇ ਥੋੜਾ ਜਿਹਾ ਆਰਗੇਨਾਈਜ਼ ਹੋਣ ਦੀ ਲੋੜ ਆ ਤੇ ਥੋੜਾ ਜਿਹਾ ਐਫਰਟ ਕਰਕੇ ਇਹਨਾਂ ਚੀਜ਼ਾਂ ਨੂੰ ਸਿੱਖਣਾ ਮਤਲਬ ਉਹਦੇ ਵਿੱਚ ਅਸੀਂ ਹੈਲਪ ਕਰ ਸਕਦੇ ਹਾਂ ਜਾਂ ਤੁਹਾਡਾ ਅਕਾਊਂਟੈਂਟ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਸੋ ਤਾਂ ਕਿ ਆਪਦੀ ਜਿਹੜਾ ਬਿਜ਼ਨਸ ਸਮੂਥਲੀ ਰਨ ਕਰੋ ਤਾਂ ਪੀਸ ਆਫ ਮਾਈਂਡ ਮਤਲਬ ਰਹੇ ਕਿ ਨਹੀਂ ਸਾਰਾ ਕੁਛ ਟਰੈਕ ਤੇ ਚੱਲ ਰਿਹਾ ਵਾ
ਜੀ ਤੇ ਇਸ ਸਾਰੇ ਦੌਰਾਨ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਜਿਵੇਂ ਮੈਕਸ ਮਾਰਜਿਨ ਅਕਾਊਂਟੈਂਟਸ ਜਿਹੜੇ ਆ ਤੁਸੀਂ ਸੁਖਿੰਦਰ ਜੀ ਤੁਸੀਂ ਆਪ ਖੁਦ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਆ ਉਹ ਮੁਹੱਈਆ ਕਰਵਾਉਂਦੇ ਹੋ ਜਿਵੇਂ ਤੁਸੀਂ ਦੱਸਿਆ ਕਿ ਅਕਾਊਂਟਿੰਗ ਜਿਹੜੀ ਆ ਉਹ ਕਿਵੇਂ ਕਰਨੀ ਆ ਹਨਾ ਸੋ ਡਾਟਾ ਐਂਟਰ ਕਿਵੇਂ ਕਰਨਾ ਸੋ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਸਹੂਲਤਾਂ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਤੇ ਆਪਣੇ ਜਿਹੜੇ ਕਸਟਮਰ ਤੁਹਾਡੇ ਕਲਾਇੰਟਸ ਜਿਹੜੇ ਆਉਂਦੇ ਉਹਨਾਂ ਨੂੰ ਤੇ ਸਾਡੇ ਜਿਹੜੇ ਸਰੋਤੇ ਆ ਜਿਹੜੇ ਹੁਣ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋਣਗੇ ਜਾਂ ਫਿਰ ਜਿਹੜੇ ਡੇ ਕੇਅਰ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਆ ਹਨਾ ਉਹ ਤੁਹਾਡੀਆਂ ਸੇਵਾਵਾਂ ਜੇ ਲੈਣੀਆਂ ਚਾਹੁਣ ਤਾਂ ਕਿਸ ਸਮੇਂ ਤੁਹਾਨੂੰ ਫੋਨ ਕਰ ਸਕਦੇ ਆ ਤੁਸੀਂ ਆਪਣੇ ਫੋਨ ਨੰਬਰ ਦੇ ਨਾਲ ਵੀ ਸਾਂਝ ਪਾਓ ਤੇ ਆਪਣਾ ਸਮਾਂ ਜਿਹੜਾ ਆ ਉਹ ਦੱਸੋ ਕਿ ਕਿਸ ਢੰਗ ਦੇ ਨਾਲ ਤੁਹਾਨੂੰ ਕੰਟੈਕਟ ਕਰ ਸਕਦੇ ਆ
ਹਾਂਜੀ ਅਮਰਦੀਪ ਜੀ ਨਾਰਮਲੀ ਜਿਵੇਂ ਰਿਪੀਟ ਹੁੰਦੇ ਰਹਿੰਦੇ ਨੇ ਨੰਬਰ ਸੋ ਦੁਬਾਰਾ ਵੀ ਰਿਪੀਟ ਕਰ ਦਾਂਗੇ ਸੋ ਸਾਡੇ ਕਦੇ ਵੀ ਜਿਹੜੇ ਵੀ ਸਰੋਤੇ ਨੇ ਉਹ ਕਾਲ ਕਰ ਸਕਦੇ ਨੇ ਸੋ ਨਾਰਮਲੀ ਜੇ ਮੈਲਬਨ ਦੇ ਵਿੱਚੋਂ ਮੈਲਬਨ ਦੇ ਵੈਸਟਰਨ ਸਬਰਬਸ ਚੋਂ ਜੇ ਤੁਸੀਂ ਮਤਲਬ ਟਰੈਵਲ ਕਰ ਸਕਦੇ ਹੋ ਸੋ ਸਭ ਤੋਂ ਵਧੀਆ ਹੈ ਕਿ ਫੇਸ ਟੂ ਫੇਸ ਅਗਰ ਗੱਲ ਮਤਲਬ ਕਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਕਿ ਸੌਖੀਆਂ ਹੋ ਜਾਂਦੀਆਂ ਨੇ ਸੋ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਇੰਟਰ ਸਟੇਟ ਬੈਠੇ ਹੋ ਜਾਂ ਮੈਲਬਨ ਦੇ ਵਿੱਚ ਹੋ ਜਿਵੇਂ ਕਿ ਬਹੁਤ ਵੱਡਾ ਹੈ ਮੈਲਬਨ ਸੋ ਦੂਸਰੇ ਪਾਸੇ ਕਿਉਂਕਿ ਮੈਲਬਨ ਦੇ ਤਾਂ ਆਪਾਂ ਫੋਨ ਰਾਹੀਂ ਵੀ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ ਪਲੱਸ ਈਮੇਲ ਸਭ ਤੋਂ ਤੁਹਾਨੂੰ ਪਤਾ ਕਿ ਇਲੈਕਟ੍ਰੋਨਿਕ ਮੀਡੀਆ ਵਾ ਸੋ ਸਾਰਾ ਕੁਛ ਅਸੀਂ ਮਤਲਬ ਇਲੈਕਟ੍ਰੋਨਿਕਲੀ ਹੀ ਮਤਲਬ ਅੱਜ ਕੱਲ ਡਾਟਾ ਜਾਂਦਾ ਸੋ ਈਮੇਲ ਦੇ ਰਾਹੀਂ ਜੋ ਜਿਹੜੀਆਂ ਚੀਜ਼ਾਂ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆ ਜੋ ਕਿ ਅਸੀਂ ਤੁਹਾਨੂੰ ਦੇ ਸਕਦੇ ਹਾਂ ਤੁਸੀਂ ਉਹ ਰੀਡ ਕਰ ਸਕਦੇ ਹੋ ਸੋ ਕੋਈ ਵੀ ਬਾਅਦ ਚ ਕੁਸ਼ਨ ਹੋਵੇ ਸਕਾਈਪ ਦੇ ਥਰੂ ਵੀ ਆਪਾਂ ਮਤਲਬ ਫੇਸ ਟੂ ਫੇਸ ਗੱਲ ਕਰ ਸਕਦੇ ਹਾਂ ਸੋ ਚਾਹੇ ਨੇੜੇ ਹੋ ਚਾਹੇ ਦੂਰ ਹੋ ਸੋ ਮਤਲਬ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ ਸੋ ਥੋੜਾ ਜਿਹਾ ਐਫਰਟ ਕਰਨ ਦੀ ਲੋੜ ਹੁੰਦੀ ਆ ਪਰ ਜਿਵੇਂ ਕਿ ਦੱਸਿਆ ਕਿ ਕਿਉਂਕਿ ਸਾਨੂੰ ਸਾਡੀ ਪ੍ਰੈਕਟਿਸ ਨੂੰ ਲੱਗਿਆ ਕਿ ਇਸ ਬਾਰੇ ਕਾਫੀ ਕਹਿ ਲਓ ਖਾਸ ਕਰਕੇ ਆਪਣੇ ਕਮਿਊਨਿਟੀ ਦੇ ਵੀ ਜਿਹੜੀਆਂ ਭੈਣਾਂ ਨੇ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤੇ ਨੇ ਸੋ ਸਪੈਸ਼ਲਾਈਜ਼ ਅਸੀਂ ਉਹਦੇ ਉੱਤੇ ਪ੍ਰੋਪਰ ਕਹਿ ਲਓ ਕਿ ਡਾਕੂਮੈਂਟੇਸ਼ਨ ਤਿਆਰ ਕੀਤੀ ਆ ਕਿ ਸਾਰੀ ਦੀ ਸਾਰੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਇਸ ਬਿਜ਼ਨਸ ਬਾਰੇ ਜੋ ਕੁਛ ਚਾਹੀਦਾ ਕੀ ਕੁਛ ਪੂਰੀ ਇੱਕ ਡਿਡਕਸ਼ਨਸ ਦੀ ਲਿਸਟ ਵੀ ਜੋ ਕਿ 6 ਪੇਜਸ ਦੀ ਲਿਸਟ ਆ ਉਹ ਅਸੀਂ ਇਸ ਵਾਸਤੇ ਤਿਆਰ ਕੀਤੀ ਆ ਸੋ ਜਿਵੇਂ ਦੱਸਿਆ ਕਿ ਬਹੁਤ ਸਾਰੀਆਂ ਖਰਚੇ ਨੇ ਜਿਹੜੇ ਤੁਸੀਂ ਇੱਕ ਇੱਕ ਕਰਕੇ ਅਸੀਂ ਵਰਕਆਊਟ ਕਰਕੇ ਵੀ ਜਿਹੜੇ ਬਿਜ਼ਨਸ ਦੇ ਵਿੱਚ ਤੁਸੀਂ ਕਲੇਮ ਕਰ ਸਕਦੇ ਹੋ ਸੋ ਪਲੱਸ ਜਿਹੜਾ ਜਿਵੇਂ ਦੱਸਿਆ ਕਿ ਸਪਰੈਡਸ਼ੀਟ ਆ ਉਹ ਵੀ ਹੈ ਸੋ ਬਾਕੀ ਜੇ ਮਿਲਦੇ ਹੋ ਤਾਂ ਅੱਧੇ ਘੰਟੇ ਦੇ ਵਿੱਚ ਸਾਰਾ ਕੁਛ ਅਸੀਂ ਕਵਰ ਕਰ ਜਾਣਾ ਹੁੰਦਾ ਉਸ ਤੋਂ ਬਾਅਦ ਚ ਤੁਹਾਡੀ ਇਹ ਰੂਟੀਨ ਦੀ ਪ੍ਰੈਕਟਿਸ ਹੀ ਬਣ ਜਾਂਦੀ ਹੈ ਕਿ ਚੀਜ਼ਾਂ ਸੌਖੀਆਂ ਲੱਗਣ ਲੱਗ ਪੈਂਦੀਆਂ ਨੇ
ਜੀ ਤੁਸੀਂ ਬਹੁਤ ਵਧੀਆ ਸਾਂਝ ਪਾਈ ਆ ਕਿ ਤੁਸੀਂ ਸਾਰੀਆਂ ਜਿਹੜੀਆਂ ਸ਼ੀਟਸ ਆ ਪ੍ਰੋਪਰ ਉਹ ਤਿਆਰ ਕਰਕੇ ਰੱਖੀਆਂ ਹੋਈਆਂ ਔਰ ਜਿਹੜੇ ਤੁਹਾਡੇ ਕਲਾਇੰਟਸ ਆ ਉਹ ਤੁਹਾਡੇ ਕੋਲ ਆਉਂਦੇ ਆ ਤੇ ਉਹ ਜਾਣਕਾਰੀ ਜਿਹੜੀ ਆ ਉਹਨਾਂ ਨੂੰ ਤੁਸੀਂ ਡਿਟੇਲ ਦੇ ਵਿੱਚ ਦਿੰਦੇ ਹੋ ਹਨਾ ਸੋ ਮੈਨੂੰ ਲੱਗਦਾ ਇਹ ਜਿਹੜੀ ਜਾਣਕਾਰੀ ਅਸੀਂ ਭਾਵੇਂ ਥੋੜੇ ਜਿਹੇ ਸਮੇਂ ਦੇ ਵਿੱਚ ਰੇਡੀਓ ਦੇ ਰਾਹੀਂ ਵੀ ਦੇ ਰਹੇ ਹਾਂ ਇਹ ਵੀ ਕਾਫੀ ਕਾਰਗਰ ਸਿੱਧ ਹੋ ਸਕਦੀ ਆ ਕਾਫੀ ਇੰਪੋਰਟੈਂਟ ਆ ਤੇ ਖਾਸ ਕਰਕੇ ਜਿਵੇਂ ਅੱਜ ਦਾ ਜਿਹੜਾ ਟੋਪਿਕ ਆ ਉਹ ਅਸੀਂ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਚ ਚੁਣਿਆ ਹਨਾ, ਕਿਉਂਕਿ ਬਹੁਤੀ ਵਾਰ ਕੀ ਹੁੰਦਾ ਆ ਕਿ ਅਸੀਂ ਦੇਖਦੇ ਆ ਘਰ ਦੇ ਵਿਚ ਜਿਹੜੇ ਪਤੀ ਆ ਹਨਾ, ਉਹ ਤਾਂ ਬਹੁਤ ਵਾਰ ਕਈ ਚੀਜ਼ਾਂ ਦਾ ਜਾਣੂ ਹੁੰਦੇ ਆ, ਜਿਹੜੇ ਨਿੱਕੇ ਨਿੱਕੇ ਜਿਹੜੇ ਨੁਸਖੇ ਆ, ਪਰ ਜਿਹੜੀਆਂ ਸਾਡੀਆਂ ਭੈਣਾਂ ਆ ਉਹ ਕਈ ਵਾਰ ਬਹੁਤਾ ਇੰਟਰਸਟ ਨਹੀਂ ਰੱਖਦੀਆਂ। ਸੋ ਜਦੋਂ ਤੋਂ ਹੁਣ ਇਹੋ ਜਿਹੇ ਜਿਹੜੇ ਬਿਜ਼ਨਸਿਸ ਦੇ ਵਿਚ ਭੈਣਾਂ ਨੇ ਆਉਣਾ ਕੀਤਾ ਆ, ਤੇ ਉਨ੍ਹਾਂ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਆ ਕਿ ਜਿਹੜਾ ਟੈਕਨੀਕਲੀ ਵੀ ਉਨ੍ਹਾਂ ਨੂੰ ਜਿਹੜੇ ਇਹੋ ਜਿਹੇ ਬਿਜ਼ਨਸ ਆ ਉਹ ਰਨ ਕਰਨੇ ਆਉਂਦੇ ਹੋਣ। ਸੋ ਟੈਕਨੀਕਲੀ ਜਿਹੜਾ ਬਿਜ਼ਨਸ ਕਿੱਦਾਂ ਰਨ ਹੁੰਦਾ ਆ, ਜਾਂ ਜਿਵੇਂ ਤੁਸੀਂ ਦੱਸਿਆ ਕਿ ਖਰਚੇ ਜਿਹੜੇ ਉਹ ਕਿੱਦਾਂ ਦਰਜ ਕਰਵਾਉਣੇ ਆ, ਅਕਾਊਂਟਸ ਜਿਹੜੇ ਆ ਉਹ ਕਿੱਦਾਂ ਸਾਡੇ ਹੋਣੇ ਚਾਹੀਦੇ ਆ ਹਨਾ, ਸੋ ਇਹ ਇੱਕ ਬਹੁਤ ਵਧੀਆ ਤਰੀਕਾ ਜੀ ਕਿ ਤੁਸੀਂ ਮੁਹੱਈਆ ਕਰਵਾਉਂਦੇ ਹੋ, ਆਪਣੇ ਜਿਹੜੀਆਂ ਸੇਵਾਵਾਂ ਵੀ ਮੁਹੱਈਆ ਕਰਵਾਉਂਦੇ ਹੋ, ਨਾਲ ਹੀ ਨਾਲ ਉਹਨਾਂ ਨੂੰ ਜਾਣਕਾਰੀ ਜਿਹੜੀ ਆ ਉਹ ਵੀ ਦਿੰਦੇ ਹੋ। ਤੇ ਜਾਣ ਤੋਂ ਪਹਿਲਾਂ ਸੁਖਵਿੰਦਰ ਜੀ, ਹੋਰ ਇਸ ਬਿਜ਼ਨਸ ਦੇ ਬਾਰੇ ਜੇ ਕੋਈ ਸਵਾਲ ਮੈਂ ਪੁੱਛਣ ਤੋਂ ਰਹਿ ਗਈ ਹੋਵਾਂ, ਜਾਂ ਤੁਹਾਡੇ ਦਿਮਾਗ ਦੇ ਵਿਚ ਜਿਹੜਾ ਬਹੁਤ ਜ਼ਰੂਰੀ ਹੋਵੇ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝ ਪਾਓ।
ਬਾਕੀ ਆਪਣਾ ਸਾਰੇ ਅਮਰਦੀਪ ਜੀ ਕੁਐਸਚਨਸ ਤਾਂ ਕਵਰ ਕਰ ਹੀ ਲਏ ਆ, ਸੋ ਹੋਪ ਕਰਦੇ ਹਾਂ ਕਿ ਸਰੋਤਿਆਂ ਨੂੰ ਇਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਕਾਫੀ ਮਤਲਬ ਉਹਨਾਂ ਨੂੰ ਫਾਇਦਾ ਹੋਏਗਾ। ਪਰ ਜਿਹੜੀਆਂ ਮੇਰੀਆਂ ਭੈਣਾਂ ਖਾਸ ਕਰਕੇ ਜਿਹੜੀਆਂ ਘਰੇ ਬੈਠੀਆਂ ਨੇ, ਜਿਹਨਾਂ ਨੂੰ ਲੱਗਦਾ ਕਿ ਨਹੀਂ ਸਾਨੂੰ ਵੀ ਆਪਣੇ ਕਹਿ ਲਓ ਕਿ ਪਤੀ ਪਰਮੇਸ਼ਵਰ ਦੇ ਨਾਲ ਹੱਥ ਵੰਡਾਉਣਾ ਚਾਹੀਦਾ ਵਾ, ਸੋ ਉਹਨਾਂ ਨੂੰ ਕਵਾਂਗਾ ਕਿ ਇੱਕ ਬਹੁਤ ਹੀ ਵਧੀਆ ਬਿਜ਼ਨਸ ਆ, ਘਰੋਂ ਤੁਸੀਂ ਇਹ ਕੰਮ ਕਰਨਾ, ਸੋ ਆਪਦੇ ਬੱਚੇ ਵੀ ਸੰਭਾਲੋ, ਨਾਲ ਦੀ ਨਾਲ ਤੁਸੀਂ ਆਪਣਾ ਕਹਿ ਲਓ ਕਿ ਇਨਕਮ ਜਨਰੇਟ ਕਰਨ ਦਾ ਇੱਕ ਤੁਹਾਡਾ ਬਹੁਤ ਵਧੀਆ ਸਾਧਨ ਆ। ਲੀਗਲ ਵੇ ਦੇ ਨਾਲ ਇਹ ਪ੍ਰੋਪਰ ਹੁੰਦਾ ਸਾਰਾ ਕੁਛ, ਸੋ ਲੀਗਲ ਵੇ ਦੇ ਨਾਲ ਮਤਲਬ ਵੀ ਸਟੈਪ ਬਾਏ ਸਟੈਪ ਕਿਵੇਂ ਸੈਟਅਪ ਕਰਨਾ ਵਾ, ਕੀ ਰਿਕੁਆਇਰਮੈਂਟਸ ਨੇ, ਸੋ ਪਲੱਸ ਉਹਦੀ ਬਾਅਦ ਚ ਰਿਪੋਰਟਿੰਗ ਕਿਵੇਂ ਹੋਣੀ ਆ, ਟੈਕਸ ਦੇ ਵਿੱਚ ਕਿਵੇਂ ਤੁਸੀਂ ਆਪਣਾ ਟੈਕਸ ਲੀਗਲ ਵੇ ਦੇ ਨਾਲ ਮਿਨੀਮਾਈਜ਼ ਕਰਨਾ, ਉਸ ਬਾਰੇ ਅਸੀਂ ਪੂਰੀ ਉਹਨਾਂ ਨੂੰ ਕਹਿ ਲਓ ਕਿ ਜਾਣਕਾਰੀ ਦੇ ਸਕਦੇ ਹਾਂ, ਤੇ ਆਨ ਗੋਇੰਗ ਮਤਲਬ ਸਪੋਰਟ ਜੋ ਅਕਾਊਂਟੈਂਟਸ ਦੀ ਹੁੰਦੀ ਆ ਉਹਦੇ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਨੇ।
ਜੀ ਦੋਸਤੋ, ਮੈਂ ਵੀ ਇੱਕ ਵਾਰ ਜ਼ਰੂਰ ਪਤਾ ਦੱਸ ਦਿੰਦੀ ਹਾਂ ਜੀ, ਮੈਕਸ ਮਾਰਜਿਨ ਅਕਾਊਂਟੈਂਟਸ ਹੋਰਾਂ ਦਾ ਪਤਾ ਜੀ 168 ਮੇਨਰ ਲੇਕਸ ਬੁਲੇਵਰਡ ਵਿੰਡਮਵਿਲ ਮੈਲਬਨ ਦੇ ਵਿਚ, ਪਰ ਆਸਟ੍ਰੇਲੀਆ ਵਾਈਡ ਜਿਵੇਂ ਸੁਖਵਿੰਦਰ ਸਿੰਘ ਹੋਰਾਂ ਨੇ ਦਸਿਆ ਕਿ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਆ, ਤੇ ਕਿਉਂਕਿ ਇਲੈਕਟ੍ਰੋਨਿਕਲੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਜਿਹੜੇ ਡਾਕੂਮੈਂਟਸ ਉਹ ਸ਼ੇਅਰ ਕਰ ਸਕਦੇ ਹੋ ਇੱਕ ਦੂਜੇ ਦੇ ਨਾਲ ਆਨਲਾਈਨ, ਤੇ ਈਮੇਲ ਕਰ ਸਕਦੇ ਹੋ ਤੁਸੀਂ। ਬਾਕੀ ਇਹਨਾਂ ਦਾ ਮੋਬਾਈਲ ਨੰਬਰ ਇੱਕ ਵਾਰ ਫੇਰ ਦੱਸ ਦਿੰਦੀ ਹਾਂ, 0470-430-350, ਤੇ ਇਹਨਾਂ ਦਾ ਦੂਸਰਾ ਜਿਹੜਾ ਬਿਜ਼ਨਸ ਫੋਨ ਨੰਬਰ ਹੈ 1300-886-5188, ਇਸ ਨੰਬਰ ਤੇ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਅੱਜ ਦੇ ਲਈ ਸੁਖਵਿੰਦਰ ਜੀ ਇੰਨਾ ਹੀ, ਆਪਾਂ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਕਿਸੇ ਹੋਰ ਟੋਪਿਕ ਦੇ ਨਾਲ ਫੇਰ ਸਾਂਝ ਪਾਵਾਂਗੇ, ਤੇ ਜੇ ਸਾਡੇ ਕੋਲ ਕੋਈ ਸਵਾਲ ਆਉਂਦੇ ਆ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਤਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਆਪਾਂ ਸਾਂਝੇ ਕਰਾਂਗੇ।
ਹਾਂਜੀ ਨਹੀਂ, ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਮਰਦੀਪ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਹ ਸਨ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੱਜ ਸਾਡੇ ਨਾਲ ਸਾਂਝ ਪਾ ਰਹੇ ਸੀਗੇ ਫੈਮਿਲੀ ਡੇ ਕੇਅਰ ਬਿਜ਼ਨਸ ਦੇ ਬਾਰੇ ਦੇ ਵਿਚ, ਕਿਸ ਤਰ੍ਹਾਂ ਉਹਦੇ ਵਿਚ ਅਸੀਂ ਡਿਡਕਸ਼ਨ ਜਿਹੜੀਆਂ ਕਲੇਮ ਕਰ ਸਕਦੇ ਹਾਂ, ਕਿਸ ਤਰ੍ਹਾਂ ਜਿਹੜਾ ਟੈਕਸ ਆ ਉਹ ਫਾਈਲ ਕਰਨਾ, ਸੋ ਉਹਦੇ ਬਾਬਤ ਤੇ ਬੜੀ ਵਿਸਥਾਰ ਦੇ ਵਿਚ ਇਨ੍ਹਾਂ ਨੇ ਜਾਣਕਾਰੀ ਸਾਨੂੰ ਦਿੱਤੀ ਆ, ਤੇ ਉਮੀਦ ਕਰਦੀ ਹਾਂ ਜੀ ਇਹ ਜਾਣਕਾਰੀ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਫਾਇਦੇਮੰਦ ਤੁਹਾਡੇ ਲਈ ਹੋਵੇਗੀ। ਤੇ ਇਸ ਤੋਂ ਬਾਅਦ ਸਾਡੇ ਨਾਲ ਕੁਝ ਦੋਸਤ ਫੇਰ ਜੁੜੇ ਨੇ ਜੀ, ਸਾਡੇ ਨਾਲ ਤਰਸੇਮ ਰਟੋਲ ਪਰਥ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਭੈਣ ਜੀ, ਤੇ ਸਾਰੇ ਮੈਂਬਰਾਂ ਨੂੰ ਗੁਰੂ ਰਾਮਦਾਸ ਚੜ੍ਹਦੀ ਕਲਾ ਬਖਸ਼ਣ, ਚੰਗੀਆਂ ਗੱਲਾਂ ਤੇ ਸੋਹਣੇ ਵਿਚਾਰ ਹੀ ਤੁਹਾਡੇ ਰੇਡੀਓ ਦੀ ਸ਼ਾਨ ਹਨ, ਕਹਿੰਦੇ ਜੋ ਸਾਨੂੰ ਆਸਟ੍ਰੇਲੀਆ ਵਿਚ ਟੈਕਸ ਪ੍ਰਤੀ ਪੰਜਾਬੀ ਖ਼ਬਰਾਂ, ਲੋਕਲ ਖ਼ਬਰਾਂ, ਘਰੇਲੂ ਨੁਸਖੇ, ਰਾਜਨੀਤੀ ਆਦਿ ਬਾਰੇ ਜਾਣੂ ਕਰਵਾਉਂਦੇ ਹੋ, ਧੰਨਵਾਦ ਕਹਿੰਦੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕਿ ਤੁਸੀਂ ਪ੍ਰੋਗਰਾਮ ਦਾ ਜਿਹੜਾ ਇਹ ਅੰਦਾਜ਼ ਆ ਉਹ ਪਸੰਦ ਕਰਦੇ ਹੋ, ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਵੀ ਹੁੰਦੇ ਹੋ, ਸਾਡਾ ਹੌਸਲਾ ਵੀ ਵਧਾਉਂਦੇ ਹੋ। ਸੋ ਤਰਸੇਮ ਜੀ, ਤੁਸੀਂ ਕਿਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਕੁਛ ਖਾਸ ਜਾਣਨਾ ਚਾਹੁੰਦੇ ਹੋਵੋ, ਜਾਂ ਪ੍ਰੋਗਰਾਮ ਦੇ ਵਿਚ ਕੋਈ ਤਬਦੀਲੀ ਚਾਹੁੰਦੇ ਹੋ, ਜ਼ਰੂਰ ਆਪਣੀ ਫੀਡਬੈਕ ਦਿਆ ਕਰੋ, feedback@harmanradio.com ਦੇ ਜ਼ਰੀਏ। ਸੋ ਦੋਸਤੋ, ਅੱਜ ਦੇ ਲਈ ਇੰਨਾ ਹੀ ਬਹੁਤ ਹੈ, ਸਮਾਂ ਸਾਡਾ ਜਿਹੜਾ ਜੀ ਉਹ ਹੱਥੋਂ ਖਿਸਕ ਚੁੱਕਿਆ, ਤੇ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਫੇਰ ਤੁਹਾਡੇ ਨਾਲ ਸਾਂਝ ਪਾਵਾਂਗੇ, ਤੇ ਕੋਈ ਹੋਰ ਵਿਚਾਰ ਲੈ ਕੇ ਆਵਾਂਗੇ, ਕੋਈ ਹੋਰ ਵਿਸ਼ਾ ਲੈ ਕੇ ਆਵਾਂਗੇ। ਅੱਜ ਦੇ ਲਈ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ, ਤੁਹਾਨੂੰ ਛੱਡ ਕੇ ਜਾ ਰਹੀ ਹੈ ਇੱਕ ਗੀਤ ਦੇ ਨਾਲ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ,
ਤੇ GST ਰਿਟਰਨ ਕੰਪਨੀ ਪਾਰਟਨਰਸ਼ਿਪ ਟਰਸਟ ਤੇ ਸੁਪਰ ਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470430650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.eu
ਕੁੜੀਆਂ ਦੇ ਸੀਨੇ ਵਿੱਚ ਕਿੱਕਲੀਆਂ ਪਾਉਂਦੇ ਲੱਖਾਂ ਚਾਅ ਸੌਣ ਦੇ ਮਹੀਨੇ ਵਿੱਚ ਕੁੜੀਆਂ ਦੇ ਸੀਨੇ ਵਿੱਚ ਕਿੱਕਲੀਆਂ ਪਾਉਂਦੇ ਲੱਖਾਂ ਚਾਅ ਲੈਂਦੀਆਂ ਨੇ ਲੰਮੇ ਲੰਮੇ ਸਾਹ